ਵਿਚ ਸਬ ਤੋਂ ਮਜਬੂਤ ਵਿਅਕਤੀ ਉਹ ਹੈ ਜੋ ਸੱਚ ਦੀ ਖਾਤਰ ਇਕੱਲਾ ਖੜਦਾ ਹੈ। ਅਜਿਹੇ ਚੰਗੇ ਵਿਚਾਰਾਂ ਲਈ ਮਾਣਦੇ ਰਹੋ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਆ ਗਿਆ ਹਰਮਨ ਰੇਡੀਓ ਦੇ ਉੱਤੇ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਤੇ ਅੱਜ ਵੀਰਵਾਰ ਦਾ ਦਿਨ ਆ, 27 ਜੇਠ ਸੰਮਤ 548। ਤੇ ਦੋਸਤੋ ਅੱਜ ਉਮੀਦ ਇਹੀ ਕਰਦੇ ਹਾਂ ਕਿ ਤੁਸੀਂ ਇੰਜੋਏ ਇਸ ਦਿਨ ਨੂੰ ਕਰ ਰਹੇ ਹੋਣੇ ਆ। 9 ਤਰੀਕ ਜੂਨ ਦਾ ਮਹੀਨਾ 2016 ਤੇ ਅੱਜ 9 ਜੂਨ ਹੋ ਚੁੱਕੀ ਆ। ਤੇ 9 ਜੂਨ ਇਸ ਗੱਲ ਕਰਕੇ ਵੀ ਅਹਿਮ ਹੋ ਜਾਂਦੀ ਆ ਕਿ ਅੱਜ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦਾ ਅੱਜ ਸ਼ਹੀਦੀ ਦਿਵਸ ਵੀ ਹੈਗਾ। ਤੇ ਆਪਾਂ ਉਹਨਾਂ ਬਾਰੇ ਵੀ ਗੱਲਾਂ ਬਾਤਾਂ ਅੱਜ ਕਰਨੀ ਆ। ਉਹਨਾਂ ਦੇ ਜੀਵਨ ਦੇ ਬਾਰੇ ਕੁਝ ਅਹਿਮ ਪਹਿਲੂ ਆਪਾਂ ਉਹਨਾਂ ਦੇ ਬਾਰੇ ਜਾਣਨੇ ਆ ਜਿਹੜੇ ਕਿ ਸ਼ਾਇਦ ਅਸੀਂ ਨਹੀਂ ਜਾਣਦੇ ਜਾਂ ਸਾਨੂੰ ਨਹੀਂ ਦੱਸੇ ਗਏ। ਉਸ ਆਪਾਂ ਗੱਲਾਂ ਬਾਤਾਂ ਉਹਨਾਂ ਦੇ ਕਰਾਂਗੇ ਤੇ ਕੁਛ ਕਿਤਾਬਾਂ ਦੀ ਵੀ ਆਪਾਂ ਰੂਪਰੇਖਾ ਦੇ ਬਾਰੇ ਦੱਸਾਂਗੇ ਕਿ ਕਿੱਥੇ ਕਿੱਥੇ ਆਪਾਂ ਕਿਤਾਬਾਂ ਉਹਨਾਂ ਦੇ ਬਾਰੇ ਪੜ੍ਹ ਸਕਦੇ ਹਾਂ। ਤੇ ਨਾਲ ਦੀ ਨਾਲ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਖਬਰਾਂ ਜਿਹੜੀਆਂ ਉਹਦੇ ਉੱਤੇ ਵੀ ਝਾਤ ਮਾਰਨੀ ਆ। ਗੁਰਸੇਵਕ ਸਿੰਘ ਜੀ ਉਹਨਾਂ ਦੇ ਨਾਲ ਵੀ ਜੁੜਾਂਗੇ ਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਆਪਾਂ ਕਰਾਂਗੇ ਮੌਜੂਦਾ ਹਾਲਾਤਾਂ ਦੇ ਬਾਰੇ। ਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਅਹਿਮ ਅੰਗ ਜਿਹੜਾ ਹੁੰਦਾ ਆ ਉਹ ਹੁੰਦਾ ਆ ਕਿ ਗੀਤ ਸੰਗੀਤ, ਤਾਂ ਕਿ ਸਾਡਾ ਜਿਹੜਾ ਮਨੋਰੰਜਨ ਹੈ ਉਹ ਵੀ ਹੁੰਦਾ ਰਹੇ। ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਕਰ ਸਕਦੇ ਆ, ਰਿਕੁਐਸਟ ਐਟ ਹਰਮਨ ਰੇਡੀਓ .com ਦੇ ਉੱਤੇ, ਜੇ ਤੁਹਾਡਾ ਦਿਲ ਕਰਦਾ ਕੋਈ ਗੀਤ ਸੁਣਨ ਨੂੰ ਜਾਂ ਤੁਸੀਂ ਸਾਨੂੰ ਕੋਈ ਵਿਚਾਰ ਭੇਜਣਾ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਫਰਮਾਇਸ਼ ਕਰਨੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣੀ ਆ ਜਾਂ ਕੋਈ ਸੁਝਾਅ ਦੇਣਾ ਆ ਤਾਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਰਹੇਗਾ। ਤੁਸੀਂ ਈਮੇਲ ਵੀ ਕਰ ਸਕਦੇ ਆ ਰਿਕੁਐਸਟ ਐਟ ਹਰਮਨ ਰੇਡੀਓ .com ਦੇ ਉੱਤੇ। ਤੇ ਨਾਲ ਦੀ ਨਾਲ ਜੇ ਤੁਸੀਂ ਚਾਹੋ ਤਾਂ ਟੈਲੀਗ੍ਰਾਮ ਦਾ ਨੰਬਰ ਜਿਹੜਾ ਆ ਉਹ ਵੀ ਯੂਜ਼ ਕਰ ਸਕਦੇ ਆ ਸਾਡੇ ਨਾਲ ਜੁੜਨ ਦੇ ਵਾਸਤੇ। ਤੇ ਦੋਸਤੋ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਨਰਿੰਦਰ ਸਿੰਘ ਕਪੂਰ ਉਹਨਾਂ ਦੇ ਪ੍ਰਵਚਨਾਂ ਦੇ ਨਾਲ ਕਰਦੇ ਜਿਵੇਂ ਕਿ ਆਪਾਂ ਅਕਸਰ ਕਰਦੇ ਹੀ ਹੁੰਦੇ ਹਾਂ। ਨਰਿੰਦਰ ਸਿੰਘ ਕਪੂਰ ਜੀ ਹੁਣੀ ਕਹਿੰਦੇ ਆ ਵੀ ਇਹ ਚਿੰਤਾ ਵਾਲੀ ਗੱਲ ਹੈ ਕਿ ਕਈ ਪ੍ਰੇਮੀਆਂ ਦੇ ਵਿਆਹ ਹੋ ਜਾਂਦੇ ਹਨ। ਜਿਹੜੇ ਪ੍ਰੇਮੀ ਇੱਕ ਦੂਜੇ ਦੇ ਸਾਥ ਵਿੱਚ ਉੱਡਦੇ ਫਿਰਦੇ ਸਨ, ਵਿਆਹ ਹੋ ਜਾਣ ਉਪਰੰਤੋ ਇੱਕ ਦੂਜੇ ਨੂੰ ਘਸੀਟਦੇ ਹਨ। ਸਾਨੂੰ ਘਸੀਟਣ ਵਾਲੇ ਸਾਡੀ ਮਰਜ਼ੀ ਨਹੀਂ ਪੁੱਛਦੇ। ਮੁੱਢ ਵਿੱਚ ਸਾਡੀ ਇੱਛਾ ਪਿਆਰ ਕਰਨ ਦੀ ਹੁੰਦੀ ਹੈ, ਪਰ ਅਸੀਂ ਲਾਲਚ ਬਸ ਵਿਆਹ ਲਈ ਤਰਸਣ ਲੱਗ ਪੈਂਦੇ ਹਾਂ। ਲਾਲਚ ਕਿਸੇ ਵੀ ਪ੍ਰਕਾਰ ਦਾ ਹੋਵੇ ਉਹ ਚਿੰਤਾ ਨੂੰ ਜਨਮ ਦਿੰਦਾ ਹੈ। ਅਸੀਂ ਹੋਰ ਪਿਆਰ ਦੀ ਇੱਛਾ ਕਰਦੇ ਕਰਦੇ ਪਿਆਰ ਦੇ ਖੇਤਰ ਵਿੱਚੋਂ ਹੀ ਬਾਹਰ ਹੋ ਜਾਂਦੇ ਹਾਂ ਅਤੇ ਨਵੀਂ ਚਿੰਤਾ ਸਹੇੜ ਲੈਂਦੇ ਹਾਂ। ਨਿਰਸੰਦੇਹ ਗਲਤੀਆਂ ਨਾਲ ਮਨੁੱਖ ਸਿੱਖਦਾ ਹੈ, ਪਰ ਇਸ ਦਾ ਅਰਥ ਇਹ ਨਹੀਂ ਕਿ ਉਹ ਜੀਵਨ ਭਰ ਗਲਤੀਆਂ ਕਰਦਾ ਰਹੇ ਅਤੇ ਕਹੇ ਕਿ ਮੈਂ ਤਾਂ ਸਿੱਖ ਰਿਹਾ ਹਾਂ। ਇਹ ਦੋਸਤੋ ਬਹੁਤ ਵੱਡੀ ਇੱਕ ਗੱਲ ਹੈਗੀ ਆ ਨਰਿੰਦਰ ਸਿੰਘ ਕਪੂਰ ਹੋਣਾ ਦੀ। ਆਪਾਂ ਬਹੁਤ ਵਾਰੀ ਕਈ ਵਾਰੀ ਗਲਤੀਆਂ ਕਰਦੇ ਰਹਿੰਦੇ ਤੇ ਆਪਣਾ ਇਹੀ ਇੱਕ ਕਹਿ ਲਓ ਕਿ ਬਹਾਨਾ ਹੁੰਦਾ ਵੀ ਮੈਂ ਤਾਂ ਅਜੇ ਸਿੱਖਦਾ ਸੀ, ਹਨਾ। ਤੇ ਇਸ ਕਰਕੇ ਉਹ ਕਹਿੰਦੇ ਵੀ ਇਹ ਕੋਈ ਭਾਵੇਂ ਗਲਤੀਆਂ ਦੇ ਨਾਲ ਮਨੁੱਖ ਸਿੱਖਦਾ ਆ, ਪਰ ਇਹ ਨਹੀਂ ਵੀ ਤੁਸੀਂ ਜੀਵਨ ਭਰ ਗਲਤੀਆਂ ਕਰਦੇ ਰਹੋ, ਕਿਉਂਕਿ ਪਹਿਲੀ ਵਾਰ ਗਲਤੀ ਹੁੰਦੀ ਆ, ਦੂਜੀ ਵਾਰ ਗਲਤੀ ਹੁੰਦੀ ਆ, ਜੇ ਤੀਜੀ ਵਾਰ ਉਹੀ ਗਲਤੀ ਤੁਸੀਂ ਦੁਹਰਾਓ ਤਾਂ ਮੈਨੂੰ ਲੱਗਦਾ ਵੀ ਉਹ ਪਾਪ ਬਣ ਜਾਂਦਾ ਜਾਂ ਕ੍ਰਾਈਮ ਹੋ ਜਾਂਦਾ, ਹਨਾ, ਕਿ ਤੁਸੀਂ ਉਸ ਚੀਜ਼ ਦੇ ਦੋਸ਼ੀ ਹੋ ਜਾਂਦੇ ਹੋ। ਤੇ ਦੋਸਤੋ ਆਪਾਂ ਸਾਂਝ ਬਣਾਵਾਂਗੇ ਗੁਰਸੇਵਕ ਸਿੰਘ ਜੀ ਹੁਣਾਂ ਦੇ ਨਾਲ ਤੇ ਆਪਾਂ ਗੱਲਬਾਤ ਕਰਾਂਗੇ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦੇ ਬਾਰੇ। ਪਰ ਉਸ ਤੋਂ ਪਹਿਲਾਂ ਆਪਾਂ ਇੱਕ ਗੀਤ ਸੁਣਦੇ ਹਾਂ ਤੇ ਗੀਤ ਸੁਣਨ ਤੋਂ ਬਾਅਦ ਫਿਰ ਜੁੜਦੇ ਹਾਂ ਲਹਿਰਾਂ ਪ੍ਰੋਗਰਾਮ ਦੇ ਨਾਲ। ਇਸੇ ਤਰ੍ਹਾਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਲਹਿਰਾਂ ਤੇ ਹਰਮਨ ਰੇਡੀਓ ਦੇ ਉੱਤੇ ਸਵਾਗਤ ਹੈ ਸਾਡਾ ਤੇ ਆਪਾਂ ਸਵਾਗਤ ਨਾਲ ਦੀ ਨਾਲ ਕਰਦੇ ਹਾਂ ਗੁਰਸੇਵਕ ਸਿੰਘ ਜੀ ਹੁਣਾਂ ਦਾ। ਸਤਿ ਸ੍ਰੀ ਅਕਾਲ ਗੁਰਸੇਵਕ ਸਿੰਘ ਜੀ।
ਸਤਿ ਸ੍ਰੀ ਅਕਾਲ ਜਗਜੀਤ ਸਿੰਘ ਜੀ ਤੇ ਨਾਲ ਹੀ ਪ੍ਰੋਗਰਾਮ ਲਹਿਰਾਂ ਨਾਲ ਜੁੜ ਬੈਠੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਗੁਰਸੇਵਕ ਸਿੰਘ ਜੀ ਜਿੱਦਾਂ ਕਿ ਸਾਡਾ ਨਾਮ ਹੀ ਹੈਗਾ ਕਿ ਗੁਰੂਆਂ ਦੀ ਸੇਵਾ ਕਰਨੀ ਹੈ ਨਾ, ਤੇ ਅੱਜ ਸਾਡੇ ਤੋਂ ਸੇਵਾ ਇਹ ਵੀ ਆਪਾਂ ਲੈਣੀ ਆ ਕਿ ਸਿੱਖ ਧਰਮ ਦੇ ਲਈ ਜਾਣਕਾਰੀ ਲੈਣੀ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਬਾਰੇ ਕਿ ਕਾਫੀ ਉਹਨਾਂ ਦੀ ਦੇਣ ਹੈਗੀ ਆ। ਪਹਿਲਾਂ ਤੁਸੀਂ ਉਹਨਾਂ ਦੇ ਜੀਵਨ ਬਾਰੇ ਥੋੜੀ ਜਿਹੀ ਝਾਤ ਜ਼ਰੂਰ ਪਵਾਓ ਸਾਡੇ
ਸੋਚਿਆ। ਖੁਸ਼ ਨਸੀਬੀ ਹੈ ਸਾਡੀ, ਚਲੋ ਇੰਨਾ ਕੰਮ ਤਾਂ ਨੀ ਕਰ ਸਕਦੇ ਜਿਹੜੇ ਸਾਡੇ ਇਤਿਹਾਸ ਦੇ ਵਿੱਚ ਕਰ ਗਏ ਨੇ, ਤੇ ਘੱਟੋ ਘੱਟ ਅਸੀਂ ਬੋਲ ਕੇ ਦੱਸ ਸਕੀਏ ਨਾ, ਚਰਚਾ ਕਰ ਸਕੀਏ ਕਿਤੇ ਦੇ ਕੰਮਾਂ ਤੇ, ਆਹੀ ਬਹੁਤ ਬੜਾ ਤੁਹਾਡਾ ਸੁਭਾਗ ਹੋਊਗਾ। ਤੇ ਵੈਸੇ ਜੂਨ ਮਹੀਨਾ ਆਪਣੇ ਸਿੱਖਾਂ ਲਈ ਵੀ ਕਾਫੀ ਮਹੱਤਵਪੂਰਨ ਰਹਿ ਜਾਂਦਾ ਨਾ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ, ਫਿਰ ਸਾਕਾ ਜਿਹੜਾ ਘੱਲੂ ਘਰ ਆ 1983 ਦਾ, ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਆ, ਤੇ ਸਾਰਾ ਮੈਂ ਕਹਿੰਦਾ ਹੁਣ ਤੱਕ ਪਹਿਲੇ 10 ਦਿਨ ਤਾਂ ਐਵੇਂ ਹੀ ਰਹੇ ਆਪਣੇ ਸਿੱਖ ਇਤਿਹਾਸ ਲਈ। ਸੋ ਜੇਕਰ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰੀਏ, ਤੇ ਸਿੱਖਾਂ ਦੇ ਪਹਿਲੇ ਰਾਜੇ ਆ, ਮਹਾਰਾਜ ਬਾਦਸ਼ਾਹ ਆ, ਤੇ ਅਜਿਹੇ ਰਾਜੇ ਆ ਤੇ ਜਿਹਨੇ ਮੈਂ ਕਹਿੰਦਾ ਦੁਨੀਆਂ ਦੇ ਪਹਿਲੇ ਰਾਜੇ ਜਿਹਨੇ ਕਲਗੀ ਨੀ ਲਾਈ ਆਪਣੇ ਰਾਜ ਦੇ ਦੌਰਾਨ, ਤੇ ਤੱਕ ਵੀ ਨੀ ਬੈਠੇ। ਇਹ ਬਹੁਤ ਬੜੀ ਗੱਲ ਹੋ ਜਾਂਦੀ ਨਾ ਪਹਿਲਾਂ ਰਾਜੇ ਲਈ। ਤੇ ਜੇਕਰ ਗੱਲ ਕਰੀਏ ਉਹਨਾਂ ਜਨਮ ਦੀ, ਤਾਂ 27 ਅਕਤੂਬਰ 1970 ਨੂੰ ਰਜੌਰੀ ਇੰਡੀਆ ਦੇ ਵਿੱਚ ਹੋਇਆ, ਭਾਰਤ ਵਿੱਚ। ਤੇ ਇਹਨਾਂ ਦਾ ਪਰ ਇਹਨਾਂ ਦੇ ਫੈਕਟ ਬਹੁਤ ਜੁੜੇ ਹੋਏ ਆ, ਇਹਨਾਂ ਦੇ ਅੱਡੋ ਅੱਡ ਇਤਿਹਾਸਕਾਰਾਂ ਨੇ ਅੱਡੋ ਅੱਡ ਦੱਸਿਆ ਕਿ ਕਿਹੜੇ ਕੁੱਲ ਨੂੰ ਬਿਲੋਂਗ ਕਰਦੇ ਸੀਗੇ, ਜਿੱਦਾਂ ਕਿ ਕੋਈ ਕਈਆਂ ਨੇ ਰਾਜਪੂਤ ਕਿਹਾ ਆ ਤੇ ਕਈਆਂ ਨੇ ਖੱਤਰੀ ਕਿਹਾ ਆ। ਰਾਜਪੂਤ ਕਹਿਣ ਵਾਲੇ ਚ ਮਹਾਨਕੋਟ ਦੇ ਵਿੱਚ ਭਾਈ ਕਾਮ ਸਿੰਘ ਨਾਭਾ ਨੇ ਇਹਨਾਂ ਨੂੰ, ਤੇ ਉਸ ਤੋਂ ਬਾਅਦ ਹਕੀਮ ਰਾਏ ਜੀ ਨੇ ਇਹਨਾਂ ਨੂੰ ਆਪਣੇ ਖੱਤਰੀ ਰਾਜਪੂਤ ਦੱਸਿਆ ਆ। ਹਾਂਜੀ, ਪਰ ਜੇਕਰ ਅਸੀਂ ਗੱਲ ਕਰੀਏ ਜੇ ਹੁਣ ਕੋਈ ਸਿੱਖ ਬਣ ਗਿਆ ਤਾਂ ਉਹ ਆਪਣੇ ਜਾਤਾਂ ਪਾਤਾਂ ਤੋਂ ਅਸੀਂ ਨਹੀਂ ਲੈ ਸਕਦੇ ਨਾ। ਚਲੋ ਉਹਨਾਂ ਨੇ ਜਨਮ ਨਾਲ ਸੰਬੰਧਿਤ ਬਹੁਤ ਬੜੀ ਸ਼ਖਸੀਅਤ ਸੀ, ਜਨਮ ਨਾਲ ਸੰਬੰਧਿਤ ਦੱਸਿਆ ਜਾਂਦਾ ਵੀ ਕਿਹੜੇ ਕੁੱਲ ਚ ਜਨਮ ਹੋਇਆ, ਪਰ ਸਾਡੇ ਲਈ ਆਇਆ ਕਿ ਉਹਨੇ ਅੰਮ੍ਰਿਤ ਛਕ ਲਿਆ ਗੁਰੂ ਸਾਹਿਬ ਦੇ ਕੋਲ, ਤੇ ਉਹ ਸਿੱਖ ਹੋ ਗਏ ਤਾਂ ਜਾਤਾਂ ਪਾਤਾਂ ਤੋਂ ਨਜਾਤ, ਸਾਨੂੰ ਇਸ ਚੀਜ਼ ਦੀ ਵਰੀ ਨੀ ਕਰਨੀ ਚਾਹੀਦੀ ਕਿੱਥੇ ਜਨਮ ਹੋਇਆ ਉਹਨਾਂ ਦਾ ਕੀ ਨਹੀਂ ਹੋਇਆ ਨਾ, ਕਿ ਉਹ ਸਿੱਖ ਬਣ ਗਏ। ਤੇ ਉਹਨਾਂ ਦਾ ਚਲੋ ਖਾਸ ਕਰਕੇ ਅਸੀਂ ਜੇ ਦੇਖਿਆ ਜਾਵੇ ਤਾਂ ਅਸੀਂ ਇਤਿਹਾਸ ਦਾ ਬਹੁਤ ਪੜ੍ਹਦੇ ਹਾਂ, ਇਹਨਾਂ ਬਾਰੇ ਆਪਣੇ ਇਤਿਹਾਸਕਾਰਾਂ ਤੋਂ ਜਾਂ ਆਪਣੇ ਪ੍ਰਚਾਰਕਾਂ ਤੋਂ ਬਹੁਤ ਸੁਣਦੇ ਹਾਂ, ਠੀਕ ਹੈ ਜੀ। ਅੱਜ ਅਸੀਂ ਮੇਨ ਕੇਂਦਰਿਤ ਕਰਾਂਗੇ ਉਹਨਾਂ ਦੇ ਕਿੱਤੇ ਹੋਏ ਕੰਮਾਂ ਬਾਰੇ, ਠੀਕ ਹੈ ਜੀ। ਤੇ ਅਹਿਮ ਜਿਹੜੀ ਗੱਲ ਕਿ ਇਹਨਾਂ ਦੇ ਰਾਜ ਨਾਲ ਜਿਹੜੀ ਜੁੜੀਆਂ ਹੋਈਆਂ ਹੈ, ਤੇ ਇਹਨੇ ਜਦੋਂ ਸਿੱਕਾ ਚਲਾਇਆ ਤੇ ਸਿੱਕੇ ਉੱਤੇ ਵੀ ਸਿੱਕਾ ਜਦ ਬਰਹਦੋ ਆਲਮ ਤੇਗ ਨਾਨਕ ਬਹਸਤ, ਜਿਸਦਾ ਮਤਲਬ ਕਿ ਜੋ ਵੀ ਆ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਦਕਾ ਹੀ ਆ, ਤੇ ਮੁਗਰ ਤੇ ਵੀ ਬਹੁਤ ਹੀ ਪ੍ਰਭਾਵਸ਼ਾਲੀ ਲਿਖਿਆ ਕਿ ਤੇਗ ਤੇ ਫਤਿਹ ਨੁਸਰਤ ਬੇਤਰਗ ਜਾਫਤ ਅਜਨਾਨਕ ਗੁਰੂ ਗੋਬਿੰਦ ਸਿੰਘ, ਤੇ ਇਹ ਚੀਜ਼ਾਂ ਬਹੁਤ ਪ੍ਰਭਾਵਸ਼ਾਲੀ ਹੈ ਕਿ ਇੱਕ ਬਾਦਸ਼ਾਹ ਬਣਦਾ। ਤੁਹਾਨੂੰ ਪਤਾ ਕਿ ਜੇਕਰ ਅਸੀਂ ਮੌਜੂਦਾ ਸਮੇਂ ਨਾਲ ਦੇਖੀਏ ਤੇ ਸਾਡੇ ਲਈ ਅਸਕਤ ਨਹੀਂ ਹੋ ਜਾਂਦੇ ਕਿ ਪਾਵਰ ਚ ਆਉਣ ਤੋਂ ਬਾਅਦ ਵੀ ਇੰਨੀ ਹਲੀਮੀ ਕੀਤਾ ਹੋਇਆ, ਤੁਸੀਂ ਕ੍ਰੈਡਿਟ ਕਿਸੇ ਨੂੰ ਦੇ ਰਹੇ ਹਾਂ, ਤੇ ਕਿਉਂਕਿ ਅੱਜ ਵੀ ਦਾਵਾ ਕੀਤਾ ਜਾ ਰਿਹਾ ਕਿ ਅਸੀਂ ਸਿੱਖ ਰਾਜ ਚ ਰਹਿ ਰਹੇ ਹਾਂ, ਤੇ ਸੋ
ਕਿਤਾਬ ਜਰੂਰ ਪੜਿਓ ਬਾਬਾ ਬੰਦਾ ਸਿੰਘ ਬਹਾਦਰ ਦਾ ਬਿਰਤਾਂਤ ਤੇ ਦੁਖਾਂਤ। ਇਹਦੇ ਵਿੱਚ ਕਾਫੀ ਉਹਨਾਂ ਦੇ ਹੈਗੇ ਆ ਕੀਤੇ ਹੋਏ ਕੰਮ ਜਿਹੜੇ ਆ, ਪਰ ਪਹਿਲਾਂ ਮੈਂ ਦੱਸ ਦਵਾਂ ਕਿ ਜਿਹੜੇ ਆਪਣੇ ਮਹਾਨ ਕੋਸ਼ ਆ ਉਹਦੇ ਵਿੱਚ ਬੰਦਾ ਸਿੰਘ ਬਹਾਦਰ ਉਹਨਾਂ ਦੇ ਬਾਰੇ ਕਾਹਨ ਸਿੰਘ ਨਾਭਾ ਸਾਹਿਬ ਇਹ ਕਹਿ ਰਹੇ ਆ ਬਈ ਜਦੋਂ ਵਿਦਾਇਗੀ ਦਿੱਤੀ ਆ ਆਪਣੇ ਦਸਵੇਂ ਪਾਤਸ਼ਾਹ ਨੇ ਇਹਨਾਂ ਨੂੰ, ਜਦੋਂ ਇਹਨਾਂ ਨੂੰ ਪੰਜਾਬ ਵੱਲ ਨੂੰ ਤੋਰਿਆ ਉੱਥੋਂ, ਤੇ ਉਸ ਵੇਲੇ 5 ਤੀਰ ਇਹਨਾਂ ਨੂੰ ਦਿੱਤੇ ਆ, ਤੇ ਉਸ ਵੇਲੇ ਇਹ ਉਪਦੇਸ਼ ਵੀ ਨਾਲ ਦੀ ਨਾਲ ਫਰਮਾਇਆ ਕਿ ਜਤ ਰੱਖਣਾ ਪਹਿਲਾ ਤੇ ਦੂਜਾ ਖਾਲਸੇ ਦੇ ਅਨਸਾਰੀ ਹੋ ਕੇ ਰਹਿਣਾ, ਤੀਜਾ ਆਪਣੇ ਆਪ ਨੂੰ ਗੁਰੂ ਨਾ ਮੰਨਣਾ, ਚੌਥਾ ਵਰਤਾ ਕੇ ਛਕਣਾ, ਤੇ ਪੰਜਵਾਂ ਅਨਾਥਾਂ ਦੀ ਸਹਾਇਤਾ ਕਰਨੀ। ਤੇ ਨਾਲ ਦੀ ਨਾਲ ਗੁਰਸੇਵ ਸਿੰਘ ਜੀ ਇਹ ਵੀ ਆਪਾਂ ਦੱਸ ਦਈਏ ਵੀ ਜਦੋਂ ਕਲਗੀਧਰ ਨੇ ਇਹਨਾਂ ਨੂੰ ਅੰਮ੍ਰਿਤ ਛਕਾਇਆ ਆ ਉਸ ਵੇਲੇ ਇਹਨਾਂ ਦਾ ਨਾਮ ਵੈਸੇ ਗੁਰਬਖਸ਼ ਸਿੰਘ ਰੱਖਿਆ ਗਿਆ ਸੀ, ਪਰ ਫੇਰ ਵੀ ਜਿਹੜੀ ਕੌਮ ਆ ਪੰਥ ਦੇ ਵਿੱਚ, ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਮੈਂ ਤੁਹਾਡਾ ਬੰਦਾ, ਇਸ ਕਰਕੇ ਬੰਦਾ ਬਹਾਦਰ ਹੀ ਨਾਂ ਜਾਣਿਆ ਜਾਂਦਾ। ਵੈਸੇ ਇਹਨਾਂ ਦਾ ਨਾਮ ਜਿਹੜਾ ਗੁਰਬਖਸ਼ ਸਿੰਘ ਹੀ ਜਿਹੜਾ ਸੀਗਾ ਰੱਖਿਆ ਜਿਹੜਾ ਕਲਗੀਧਰ ਪਾਤਸ਼ਾਹ ਨੇ, ਤੇ ਮਹਾਨ ਕੋਸ਼ ਦੇ ਵਿੱਚ ਇਹ ਬਾਬਾ ਕਾਹਨ ਸਿੰਘ ਨਾਭਾ ਹੋਣਾ ਨੇ ਇਹ ਗੱਲ ਜਿਹੜੀ ਕੀਤੀ ਆ। ਤੇ ਨਾਲ ਦੀ ਨਾਲ ਆਪਾਂ ਇਹ ਦੱਸੀਏ ਵੀ ਇਹਨਾਂ ਦੇ ਜਿਹੜੇ ਕੰਮ ਆ ਉਹਦੇ ਵਿੱਚ ਕਾਫੀ ਅਹਿਮ ਕੰਮ ਜਿਹੜੇ ਹੈਗੇ ਆ ਜਿਹੜੇ ਬਹੋੜੂ ਸਾਹਿਬ ਨੇ ਲਿਖਿਆ ਆ। ਉਹਨਾਂ ਨੇ ਕਿਹਾ ਵੀ ਜਿਹੜੇ ਇਹਨਾਂ ਨੇ ਪਹਿਲਾ ਕੰਮ ਜਿਹੜਾ ਕੀਤਾ ਸੀਗਾ ਉਹ ਸੀਗਾ ਧਾੜਵੀਆਂ ਤੇ ਲੁਟੇਰਿਆਂ ਤੋਂ ਪਿੰਡਾਂ ਨੂੰ ਬਚਾਉਣਾ, ਕਿਉਂਕਿ ਪਹਿਲਾਂ ਬਹੁਤ ਸਾਰੇ ਧਾੜਵੀ ਤੇ ਲੁਟੇਰੇ ਆਉਂਦੇ ਸੀ ਤੇ ਪਿੰਡਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦੇ ਸੀ ਤੇ ਸਰਕਾਰ ਦੀ ਸ਼ਹਿ ਤੇ ਪਿੰਡਾਂ ਨੂੰ ਜਿਹੜਾ ਲੁੱਟਦੇ ਸੀਗੇ ਭਾਵ ਮਜ਼ਲੂਮ ਲੋਕਾਂ ਨੂੰ ਜਿਹੜੇ ਲੁੱਟਦੇ ਸੀਗੇ ਉਹਨਾਂ ਨੇ ਉਹਨਾਂ ਪਿੰਡਾਂ ਨੂੰ ਜਿਹੜਾ ਬਚਾਉਣ ਦਾ ਕੰਮ ਕੀਤਾ ਧਾੜਵੀਆਂ ਤੇ ਲੁਟੇਰਿਆਂ ਤੋਂ ਤੇ ਫਿਰ ਹੋਰ ਸਭ ਤੋਂ ਅਹਿਮ ਜਿਹੜਾ ਕੰਮ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਕੀਤਾ ਜਿਹੜਾ ਕਿ ਸਿੱਖ ਸਿਧਾਂਤ ਦੇ ਅਨੁਸਾਰ ਕੀਤਾ ਬੇ ਸਰ ਅੰਜਾਮ ਕੀਤਾ ਉਹ ਸੀਗਾ ਜਗੀਰਦਾਰੀ ਪ੍ਰਬੰਧ ਖਤਮ ਕਰਕੇ ਜਿਹੜੇ ਹਲ ਵਾਹਕ ਸੀਗੇ ਉਹਨਾਂ ਨੂੰ ਜ਼ਮੀਨ ਦੇ ਮਾਲਕ ਬਣਾਉਣਾ ਅੱਜ ਭਾਵੇਂ ਗੁਰਸੇਵ ਸਿੰਘ ਜੀ ਅਸੀਂ ਬੜਾ ਮਾਣ ਕਰਦੇ ਹਾਂ ਵੀ ਸਾਡੇ ਕੋਲ ਇੰਨੀ ਜ਼ਮੀਨ ਆ ਇੰਨੀ ਜ਼ਮੀਨ ਆ ਪਰ ਇਤਿਹਾਸ ਵਿੱਚ ਦੇਖਣਾ ਪੈਣਾ ਆ ਵੀ ਉਹ ਜ਼ਮੀਨ ਇਹਨਾਂ ਨੇ ਮੁੱਲ ਨਹੀਂ ਲਈ ਹੋਈ ਹਨਾ ਇਹ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਦੇਣ ਆ ਕਿ ਉਹਨਾਂ ਨੇ ਕੀ ਕੀਤਾ ਸੀ ਕਿ ਜ਼ਮੀਨ ਦੇ ਜਿਹੜੇ ਬੰਦੇ ਜਿਹੜੇ ਜਿੱਥੇ ਜਿੱਥੇ ਹਲ ਵਾਹੁੰਦੇ ਹੁੰਦੇ ਸੀ ਜਾਣੀ ਹਲ ਵਾਹ ਕੇ ਕਿਉਂਕਿ ਪਹਿਲਾਂ ਤੁਸੀਂ ਦੇਖ ਲਓ ਕਿ ਇੱਕ ਬ੍ਰਾਹਮਣਾਂ ਤੋਂ ਬਿਨਾਂ ਕਿਸੇ ਦੇ ਨਾਂ ਤੇ ਜ਼ਮੀਨ ਵੀ ਨਹੀਂ ਲੱਗਦੀ ਹੁੰਦੀ ਸੀ ਹਨਾ ਬੜਾ ਸ਼ੋਸ਼ਣ ਹੁੰਦਾ ਸੀਗਾ ਇਸ ਕਰਕੇ ਉਹਨਾਂ ਨੇ ਸਭ ਤੋਂ ਪਹਿਲੇ ਜਾਣੀ ਇਹ ਇਹੋ ਜਿਹਾ ਕਲਿਆਣਕਾਰੀ ਰਾਜ ਜਿਹੜਾ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਵੀ ਉਹਨਾਂ ਨੇ ਪਹਿਲੀ ਵਾਰ ਇਤਿਹਾਸ ਦੇ ਵਿੱਚ ਜ਼ਮੀਨ ਦੇ ਮਾਲਕ ਬਣਾਇਆ ਹਲ ਵਾਹਕਾਂ ਨੂੰ ਜਿਹੜੇ ਹਲ ਵਾਹੁਣ ਵਾਲੇ ਲੋਕ ਸੀਗੇ ਪਹਿਲਾਂ ਉਹਨਾਂ ਦੇ ਨਾਂ ਤੇ ਕੋਈ ਜ਼ਮੀਨ ਨਹੀਂ ਸੀ ਉਹ ਕੋਈ ਮਾਲਕ ਨਹੀਂ ਸੀ ਪਹਿਲੀ ਵਾਰ ਉਹਨਾਂ ਨੇ ਜਿਹੜਾ ਸਭ ਤੋਂ ਵੱਡਾ ਕਲਿਆਣਕਾਰੀ ਰਾਜ ਸ਼ਾਇਦ ਲੋਕਾਂ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਜਿਹੜਾ ਜ਼ਮੀਨ ਦੇ ਮਾਲਕ ਬਣਾ ਕੇ ਰੱਖ ਦਿੱਤਾ ਜਾਣੀ ਇੱਕ ਥੱਲੜੀ ਭਾਵੇਂ ਲੋਕ ਸੀਗੇ ਥੱਲੜੀ ਪ੍ਰਜਾਤੀ ਦੇ ਲੋਕ ਕਹਿ ਲਓ ਤੁਸੀਂ ਜਾਂ ਜਿਹੜਾ ਦਾ ਰਹਿਣ ਸਹਿਣ ਜਿਹੜਾ ਆ ਬਹੁਤ ਘਟੀਆ ਸਮਝਿਆ ਜਾਂਦਾ ਸੀ ਉਸ ਜ਼ਮਾਨੇ ਦੇ ਵਿੱਚ ਚਾਹੇ ਜਾਤੀ ਪ੍ਰਥਾ ਸੀਗੀ ਉਹਨਾਂ ਨੂੰ ਜਿਹੜਾ ਆ ਜ਼ਮੀਨਾਂ ਦੇ ਮਾਲਕ ਬਣਾਇਆ ਫਿਰ ਬੰਦਾ ਸਿੰਘ ਬਹਾਦਰ ਹੋਣਾ ਨੇ ਜਿਹੜੇ ਜਿੱਤੇ ਹੋਏ ਇਲਾਕੇ ਸੀਗੇ ਉਹਨਾਂ ਵਿੱਚ ਬ੍ਰਾਹਮਣੀ ਵਰਨ ਵੰਡ ਦੀ ਜਿਹੜੀ ਪ੍ਰਵਾਹ ਨਾ ਕੀਤੀ ਤੇ ਯੋਗ ਵਿਅਕਤੀਆਂ ਨੂੰ ਪ੍ਰਬੰਧਕ ਜਿਹੜਾ ਨਿਯੁਕਤ ਕੀਤਾ ਉਹਨਾਂ ਨੇ ਅਖੌਤੀ ਜਿਹੜੀਆਂ ਨੀਵੀਆਂ ਜਾਤੀਆਂ ਆ ਉਹਨਾਂ ਨੂੰ ਉਹਨਾਂ ਦੇ ਲੋਕਾਂ ਨੂੰ ਵੀ ਜਿਹੜੀਆਂ ਵਿਸ਼ੇਸ਼ ਪਦਵੀਆਂ ਦੇ ਉੱਤੇ ਨਿਯੁਕਤ ਕੀਤਾ ਇੱਕ ਇਤਿਹਾਸਕ ਹਵਾਲਾ ਵੀ ਆਪਾਂ ਦੇਵਾਂਗੇ ਇਹਦੇ ਵਿੱਚ ਵਿਲੀਅਮ ਐਰਵਨ ਜਿਹੜਾ ਕਿ ਇੱਕ ਗੂੜਾ ਆ ਅੰਗਰੇਜ਼ ਇਤਿਹਾਸਕਾਰ ਆ ਵਿਲੀਅਮ ਐਰਵਨ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਉਸ ਵੇਲੇ ਦਾ ਉਹਨਾਂ ਨੇ ਇਸ ਤਰ੍ਹਾਂ ਕਿਹਾ ਵੀ ਸਿੰਘਾਂ ਦਾ ਕੁਝ ਐਸਾ ਦਬਾਅ ਬੈਠਾ ਕਿ ਇਕੱਲੇ ਸਿੱਖ ਦੇ ਦਿਖਾਈ ਦੇ ਜਾਣ ਦੇ ਨਾਲ ਹੀ ਪੁਰਾਣੇ ਕਰਮਚਾਰੀਆਂ ਦੀ ਭੀੜ ਦੇ ਪ੍ਰਾਣ ਸੁੱਕਣ ਲੱਗ ਜਾਂਦੇ ਮਾਮੂਲੀ ਸਿੰਘ ਵੀ ਆਪਣੇ ਆਪ ਨੂੰ ਵਾਹਿਗੁਰੂ ਦਾ ਵਰਤੋਇਆ ਹੋਇਆ ਹਾਕਮ ਬਣਨ ਦਾ ਹੱਕਦਾਰ ਸਮਝਦਾ ਸੀ ਸਿੱਖਾਂ ਦੇ ਕਬਜ਼ੇ ਹੇਠ ਆਏ ਸਾਰੇ ਪਰਚਾਣਿਆਂ ਵਿੱਚ ਪੁਰਾਣੇ ਰਿਵਾਜ਼ਾਂ ਦਾ ਉਲਟ ਪੁਲ ਹੋ ਜਾਣਾ ਹੈਰਾਨ ਕਰ ਦੇਣਾ ਤੇ ਮੁਕੰਮਲ ਸੀ ਭਾਵ ਦੋਸ਼ ਰਹਿਤ ਅਤੇ ਨੀਵੀਂ ਜਾਤੀ ਦੇ ਮੁਕਤ ਸੀ ਤੇ ਇਹਦੇ ਬਾਰੇ ਥੋੜਾ ਜਿਹਾ ਇਹ ਵੀ ਦੱਸ ਦੇਵਾਂਗੇ ਇਹਨਾਂ ਦੇ ਦੁਖਾਂਤ ਜਿਹੜਾ ਆ ਥੋੜਾ ਜਿਹਾ ਜਿਹੜਾ ਲਾਸਟ ਟਾਈਮ ਦੇ ਵਿੱਚ ਹੋਇਆ ਉਹਦੇ ਵਿੱਚ ਵੀ ਮੁੱਖ ਕਾਰਨ ਜਿਹੜਾ ਸੀਗਾ ਇਹਨਾਂ ਦੇ ਦੁਖਾਂਤ ਦਾ ਉਹ ਸੀਗਾ ਜਾਤ ਬਰਾਦਰੀ ਇਲਾਕਾਈ ਬਿਤਕਰਾ ਈਰਖਾ ਤੇ ਲਾਲਚ ਬਸ ਹੋਣਾ ਇੱਕ ਧੜਾ ਜਿਹੜਾ ਕਿ ਵਿਨੋਦ ਸਿੰਘ ਕਾਨ ਸਿੰਘ ਤੇ ਮੀਰੀ ਸਿੰਘ ਪੀੜੀ ਦੇ ਪਾਸ ਸੀਗਾ ਉਹਨਾਂ ਨੇ ਕੁਝ ਸਮੇਂ ਪਿੱਛੋਂ ਪਰੋਖਤ ਦੱਸੇ ਕਾਰਨਾਂ ਕਰਕੇ ਤੇ ਲਾਲਚ ਬਸ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੇ ਦੇ ਉਲਟ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਕੇ ਮੁਗਲਾਂ ਦੀ ਨੌਕਰੀ ਕਰਕੇ ਬੰਦਾ ਸਿੰਘ ਤੇ ਉਸਦੇ ਸਾਥੀਆਂ ਨੂੰ ਜਿਹੜਾ ਆ ਸ਼ਹੀਦ ਕਰਵਾਇਆ ਤੇ ਗੁਰੂ ਆਸ਼ੇ ਦੇ ਉਲਟ ਮੁਗਲ ਸਰਕਾਰ ਨਾਲ ਮਿਲ ਕੇ ਬੰਦਾ ਸਿੰਘ ਨੂੰ ਸ਼ਹੀਦ ਕਰਵਾਉਣ ਵਾਲਿਆਂ ਨੇ ਆਪਣੇ ਆਪ ਨੂੰ ਤੱਤ ਖਾਲਸਾ ਵੀ ਅਖਵਾਇਆ ਇਹ ਪੰਨਾ 11 ਦੇ ਉੱਤੇ ਲਿਖਿਆ ਗਿਆ ਹੈ ਜੀ ਬਲਵੰਤ ਸਿੰਘ ਬਹੋੜੂ ਦੀ ਕਿਤਾਬ ਬਾਬਾ ਬੰਦਾ ਸਿੰਘ ਬਹਾਦਰ ਦਾ ਬਿਰਤਾਂਤ ਅਤੇ ਦੁਖਾਂਤ ਉਹਦੇ ਵਿੱਚੋਂ ਕੁਛ ਕੁ ਜਿਹੜੇ ਸ਼ਬਦ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਏ ਆ
ਪਰ ਇੱਕ ਗੱਲ ਦੇਖਣ ਵਾਲੀ ਬਣਦੀ ਹੈ ਕਿ ਅਜਿਹਾ ਦਰਨੈਲ ਜਿਸ ਨੇ ਸੁੱਤੀ ਹੋਈ ਕੌਮ ਨਾ ਇੱਕ ਚੱਲਦੇ ਹੋਈ ਮੁਹਿੰਮ ਦੇ ਵਿੱਚ ਤੁਸੀਂ ਆ ਜਾਂਦੇ ਆਗੂ ਬਣ ਕੇ ਆ ਜਾਂਦੇ ਆ ਉਹ ਵੱਖਰੀ ਚੀਜ਼ ਆ ਨਾ ਤੇ ਉਹ ਸਖਾਲਾ ਵੀ ਆ ਕਿ ਮੁਹਿੰਮ ਚੱਲ ਰਹੀ ਆ ਤੁਸੀਂ ਉਹਦੇ ਆਗੂ ਐਵੇਂ ਕੰਮ ਕਰਦੇ ਹੋ ਪਰ ਇੱਕ ਜਾਤਾਂ ਚ ਵੰਡੀ ਉਹ ਹੋਈ ਬੇਸ਼ਕ 1699 ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਹੋ ਗਈ ਸੀ ਹਨਾ ਤੇ ਪਰ ਉਹ ਇੱਕ ਤਰ੍ਹਾਂ ਲੋਕਾਂ ਦੇ ਵਿੱਚ ਪਹੁੰਚਣ ਨੂੰ ਟਾਈਮ ਲੱਗਦਾ ਕਹਿ ਸਕਦੇ ਹਾਂ ਕਿ 50,000 ਦੇ ਖਰਚੇ ਸਿਰਫ ਉਸ ਸਮੇਂ 5 ਹੀ ਉੱਠੇ ਸੀ ਨਾ ਬੇਸ਼ਕ ਮਗਰੋਂ ਵੀ ਅੰਮ੍ਰਿਤ ਛਕਿਆ ਗਿਆ ਗੁਰੂ ਸਾਹਿਬ ਦਾ ਪ੍ਰਭਾਵ ਸੀਗਾ ਸਿੱਖੀ ਦਾ ਪ੍ਰਭਾਵ ਸੀ ਪਰ ਹਜੇ ਲੋਕਾਂ ਦੇ ਵਿੱਚ ਮਨਾਂ ਚ ਵਸਣ ਨੂੰ ਟਾਈਮ ਲੱਗਦਾ ਜੋ ਅੱਜ ਤੱਕ ਅੰਮ੍ਰਿਤ ਛਕਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਰਹਿ ਜਾਂਦਾ ਨਾ ਜਾਤ ਦਾ ਕਿ ਅਸੀਂ ਆਹ ਜਾਤ ਨੂੰ ਬਿਲੋਂਗ ਕਰਦੇ ਹਾਂ ਤੇ ਉਹ ਉਸ ਸਮੇਂ ਦੇਖ ਲੋ ਕਿਸ ਸਮੇਂ ਇੱਕ ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਦੇ ਖਿਲਾਫ਼ ਮੁਹਿੰਮ ਖੜੀ ਕਰਨੀ ਤੇ ਕਾਰਨ ਇਹ ਸੀ ਉਸ ਸਮੇਂ ਸਿਸਟਮ ਬਹੁਤ ਬੜਾ ਜ਼ਿਆਦਾ ਕਰਪਟ ਹੋ ਚੁੱਕਿਆ ਸੀ ਜੋ ਕਿ ਅੱਜ ਦੇ ਮੁਕਾਬਲੇ ਜੇ ਕੰਪੈਰੀਜ਼ਨ ਕਰੀਏ ਸੇਮ ਮੈਂ ਕਹਿੰਦਾ ਅੱਜ ਦੇ ਮੁਕਾਬਲੇ ਜਿੰਨਾ ਹੋ ਚੁੱਕਾ ਹੋਣਾ ਕਰਪਟ ਤੇ ਉਹ ਕਾਰਨ ਸੀ ਲੋਕਾਂ ਨੂੰ ਮਜਬੂਰ ਕਰ ਦਿੰਦਾ ਹਥਿਆਰਬੰਦ ਹੋਣ ਲਈ ਕਿਉਂਕਿ ਜੇਕਰ ਜਦੋਂ ਹੁਣ ਮੈਂ ਪਹਿਲੇ ਹੀ ਗੱਲ ਕੀਤੀ ਸੀ ਅਸੀਂ ਆਹ ਪਹਿਲੇ 10 ਦਿਨਾਂ ਦੀ ਗੱਲ ਕਰਦੇ ਹਾਂ ਤੇ ਕੁਛ ਕਾਰਨ ਉਹ ਵੀ ਇਹ ਵੀ ਗੱਲ ਕਰਦਾ ਸੀਗਾ ਕਿ ਹਥਿਆਰਬੰਦ ਜੇਕਰ 30 ਸਾਲ ਪਹਿਲਾਂ ਦੇਖਿਆ ਜਾਵੇ ਹਥਿਆਰਬੰਦ ਉਦੋਂ ਵੀ ਹੋਏ ਸੀ ਕਾਰਨ ਆਹੀ ਸੀਗੇ ਮਿਲਦੇ ਜੁਲਦੇ ਕਾਰਨ ਸੀ ਨਾ ਤੇ ਦੋਵੇਂ ਜਰਨੈਲਾਂ ਨੇ ਉਸ ਸਮੇਂ ਆਏ ਆ ਤੇ ਜਦੋਂ ਲੋਕਾਂ ਦੇ ਵਿੱਚ ਚੇਤਨਤਾ ਦੀ ਲੋੜ ਸੀ ਨਾ ਖੜੇ ਕੀਤੇ ਜੋ ਲੋਕ ਕੌਮ ਸੁੱਤੀ ਪਈ ਆ ਮੈਂ ਵੀ ਰੈਫਰੈਂਸ ਦੇਣੀ ਚਾਹੁੰਗਾ ਜੇਕਰ ਜਿਦਾਂ ਕਿ ਜਿਹਨਾਂ ਕੋਲ ਟਾਈਮ ਨਹੀਂ ਆ ਪੜ੍ਹਨ ਦਾ, ਲੋਕੀ ਕਈ ਡਰਾਈਵਿੰਗ ਨਾਲ ਜਾਂ ਹੋਰ ਘਰੇ ਹੋਰ ਕੰਮਾਂ ਚ ਰਹਿੰਦੇ ਆ, ਤੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੀ ਆਡੀਓ ਸਾ ਜੋ ਤੂੰ ਸਾਡੇ ਬਹੁਤ ਵਧੀਆ ਗੱਲ ਆ ਕਿ ਤੁਸੀਂ ਡਰਾਈਵ ਕਰਦੇ ਵੀ ਸੁਣ ਸਕਦੇ ਨਾ, ਤੁਸੀਂ ਬੰਦਾ ਸਿੰਘ ਬਹਾਦਰ ਦੇ ਹਿਸਟੋਰੀਕਲ ਫੈਕਟਸ ਭਰ ਕੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੇ ਸੁਣ ਸਕਦੇ ਹੋ, ਡੇਢ ਕੁ ਘੰਟੇ ਦੀ ਵੀਡੀਓ ਆ ਤੇ ਬਹੁਤ, ਇੱਕ ਤਾਂ ਉਹਨਾਂ ਦਾ ਢੰਗ ਬਹੁਤ ਸੋਹਣਾ ਸੁਣਾਉਣ ਦਾ ਬੰਦੇ ਲੱਗਾ ਰਹਿੰਦਾ, ਤੇ ਉੱਤੋਂ ਸਾਡੀ ਲੋੜ ਵੀ ਆ ਸਾਨੂੰ ਜੇਕਰ ਗੱਲ ਕਰੀਏ ਕਿ ਅੱਜ ਦੇ ਜੋ ਹਾਲਾਤ ਬਣ ਗਏ ਆ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਕਿ ਅਸੀਂ ਸਿੱਖ ਰਾਜ ਚ ਰਹਿ ਚੁੱਕੇ ਹਾਂ, ਕਈ ਕਿੰਤੂ ਪਰੰਤੂ ਕਰਦੇ ਕਿ ਸਿੱਖ ਰਾਜ ਏਦਾਂ ਹੋਊਗਾ ਸਿੱਖ ਰਾਜ ਏਦਾਂ ਹੋਊਗਾ, ਤਾਂ ਫਿਰ ਆਹ ਦੱਸਣਾ ਬਣਦਾ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸਿੱਖ ਰਾਜ ਕਿਸ ਤਰ੍ਹਾਂ ਸਮਾਜ ਦੇ ਵਿੱਚ ਏਕਤਾ ਲਿਆਂਦੀ ਗਈ, ਰਾਜ ਬਾਦਸ਼ਾਹ ਵੱਲੋਂ ਸਮਾਜ ਦੇ ਵਿੱਚ ਏਕਤਾ ਲਿਆਂਦੀ ਗਈ, ਜੋ ਕਿ ਦੇਖੋ ਸਿਰਫ ਜੇਕਰ ਗੱਲ ਕਰੀਏ ਸਿਰਫ 8 ਸਾਲ ਦਾ ਸੀ ਇਹਨਾਂ ਦਾ ਐਕਟਿਵ ਪੀਰੀਅਡ
ਹਾਂਜੀ
ਗਿਣਿਆ ਜਾਵੇ, ਤੇ ਮੈਂ ਕਹਿੰਦਾ ਕੱਲਾ ਕੱਲਾ ਦਿਨ ਹੀ ਇਤਿਹਾਸ ਸਾਡੇ ਗੱਲ ਕਰਨਾ ਬਣਦਾ ਕਿ ਇੱਕ ਇਤਿਹਾਸ ਸਿਰਜਿਆ ਗਿਆ ਹੋਊਗਾ ਉਹਨਾਂ ਦੇ ਵਿੱਚ 8 ਸਾਲਾਂ ਦੇ ਵਿੱਚ।
ਜੀ ਬਿਲਕੁਲ, ਤੇ ਮੈਂ ਪੰਨਾ 61 ਦੇ ਉੱਤੇ ਵੀ ਮੈਂ ਦੇਖ ਰਿਹਾ ਸੀਗਾ ਬਲਵੰਤ ਸਿੰਘ ਗੋੜੂ ਉਹਨਾਂ ਦੀ ਕਿਤਾਬ ਦੇ ਉੱਤੇ, ਉਹਦੇ ਵਿੱਚ ਉਹਨਾਂ ਨੇ ਕਿਹਾ ਆ ਕਹਿੰਦੇ ਵੀ ਜਦ ਮਾਤਾ ਸੁੰਦਰੀ ਨੇ ਮਜਬੂਰਨ ਬੰਦਾ ਸਿੰਘ ਬਹਾਦਰ ਵਿਰੁੱਧ ਹੁਕਮਨਾਮਾ ਜਾਰੀ ਕਰ ਦਿੱਤਾ ਤੇ ਪੰਥ ਵਿੱਚੋਂ ਵੀ ਛੇਕ ਦਿੱਤਾ ਤਾਂ ਫਿਰ ਖੁਫੀਆ ਬਾਦਸ਼ਾਹ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਬਾਦਸ਼ਾਹ ਦੀ ਇਸ ਖੁਸ਼ੀ ਵਿੱਚ ਲੁਕਿਆ ਹੋਇਆ ਸੀ ਅੰਦਰਲੇ ਦੁਸ਼ਮਣ ਦਾ ਮਕਸਦ। ਤੇ 65 ਦੇ ਉੱਤੇ ਲਿਖਦੇ ਆ ਉਹ ਬਈ ਬੰਦਾ ਸਿੰਘ ਬਹਾਦਰ ਨੂੰ 9 ਜੂਨ ਸਨ 1716 ਵਾਲੇ ਦਿਨ ਖਵਾਜਾ ਕੌਤਬਦੀਨ ਬਖਤਿਆਰ ਕਾਕੀ ਦੇ ਰੋਜੇ ਦੇ ਦਿਨ ਆਮ ਸ਼ਹੀਦ ਕੀਤਾ ਗਿਆ। ਉਸਦੇ ਜਿਉਂਦੇ ਜੀ ਜੋ ਹੋਇਆ ਉਸਦਾ ਇੱਕ ਹੋਰ ਨਮੂਨਾ ਵੇਖੋ, ਬੇ ਬਲੋਹ ਸਿੰਘ ਦੇ ਧੜੇ ਵੱਲੋਂ ਮਾਤਾ ਨੂੰ ਗੁਮਰਾਹ ਕਰਕੇ ਮਾਤਾ ਕੋਲੋਂ ਬੰਦਾ ਸਿੰਘ ਨੂੰ ਲਿਖਤੀ ਤੌਰ ਉੱਤੇ ਇਹ ਹੁਕਮ ਲਿਖਵਾਇਆ ਗਿਆ ਕਿ ਉਹ ਬੰਦਾ ਸਰਕਾਰ ਦੇ ਜੰਗ ਬੰਦ ਕਰਕੇ ਬਿਨੋਦ ਸਿੰਘ ਦੇ ਪਰਿਵਾਰ ਤੇ ਧੜੇ ਵਾਂਗ ਸਰਕਾਰ ਕੋਲੋਂ ਜਗੀਰਾਂ ਲੈ ਕੇ ਘਰ ਬੈਠਣ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਫ਼ ਇਨਕਾਰ ਕਰ ਦਿੱਤਾ। ਇਸ ਕਰਕੇ ਦੋਸਤੋ ਆਪਾਂ ਨੂੰ ਇਹ ਚੀਜ਼ਾਂ ਜਦੋਂ ਮੈਂ ਇਹ ਕਿਤਾਬ ਜਿਹੜੀ ਪੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਲੱਗਾ ਵੀ ਇਹ ਕੁਛ ਵੀ ਸਾਨੂੰ ਪਤਾ ਨਹੀਂ ਸੀ ਇਸ ਮਾਮਲੇ ਦੇ ਵਿੱਚ। ਖਾਸ ਤੌਰ ਤੇ ਮੈਂ ਆਪਣੀ ਤੱਤ ਇਹੀ ਦਊਂਗਾ ਕਿ ਸਿਰਫ ਇਹ ਦੱਸਿਆ ਜਾਂਦਾ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਗੁਰਸੇਵ ਸਿੰਘ ਜੀ ਕਿ ਜਨਮ ਕਦੋਂ ਹੋਇਆ ਤੇ ਉਹਨਾਂ ਦੇ ਰਾਜ ਕੀਤਾ, ਇੱਕ ਹੈਰਨੀ ਦੀ ਸਾਖੀ ਸੁਣਾ ਦਿੱਤੀ ਜਾਂਦੀ ਆ ਹਨਾ, ਕੁਛ ਕਪੂਰ ਸਾਖੀਆਂ ਸੁਣਾ ਦਿੱਤੀਆਂ ਜਾਂਦੀਆਂ ਤੇ ਬਾਅਦ ਦੇ ਵਿੱਚ ਉਹਨਾਂ ਦੀ ਮੌਤ ਦੇ ਬਾਰੇ ਦੱਸ ਦਿੱਤਾ ਜਾਂਦਾ। ਪਰ ਉਸ ਵੇਲੇ ਉਹਨਾਂ ਦੇ ਜਿਹੜੇ ਦੁਖਾਂ ਦੇ ਕਾਰਨ ਸੀ ਦੋਸਤੋ ਜ਼ਰੂਰ ਪੜਿਓ, ਕੁਛ ਕੁ ਜਿਹੜੇ ਆ ਜੇ ਅਸੀਂ ਰੇਡੀਓ ਦੇ ਉੱਤੇ ਬੋਲਾਂਗੇ ਤਾਂ ਸ਼ਾਇਦ ਉਹ ਵਿਵਾਦਾਂ ਦੇ ਵਿੱਚ ਜਾਊਗਾ, ਕਿਉਂਕਿ ਵਿਵਾਦ ਵੀ ਅਸੀਂ ਖੜੇ ਕਰ ਦਿੰਦੇ ਹਾਂ, ਅਸੀਂ ਨੀ ਚਾਹੁੰਦੇ। ਪਰ ਤੁਸੀਂ ਉਹ ਕਿਤਾਬਾਂ ਪੜਿਓ ਤਾਂ ਕਿ ਥੋੜਾ ਜਿਹਾ ਆਪਣੇ ਜਿਹੜੀ ਸੂਖਮਤਾ ਦੇ ਵਿੱਚ ਜਿਹੜਾ ਹੋਰ ਥੋੜਾ ਜਿਹਾ ਵਾਧਾ ਜ਼ਰੂਰ ਹੋ ਸਕੇ। ਤੇ ਗੁਰਸੇਵ ਸਿੰਘ ਜੀ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਦੇ ਬਾਰੇ?
ਲਾਸਟ ਵਿੱਚ ਆਹੀ ਹੈ ਜੀ ਕਿ ਕਿਤਾਬਾਂ ਪੜ੍ਹਨੀਆਂ ਜ਼ਰੂਰੀ ਇਸ ਸਮੇਂ, ਇਹ ਵੀ ਹੈ ਕਿ ਸਾਨੂੰ ਆਹ ਵੀ ਦੇਖਣਾ ਚਾਹੀਦਾ ਕਿ ਅਸੀਂ ਡਾਊਨਫਾਲ ਕਿਹੜੀ ਗੱਲ ਹੋਈ ਨਾ, ਜ਼ਿਆਦਾਤਰ ਤਾਂ ਸਾਨੂੰ ਆਹ ਪੜ੍ਹਨੀਆਂ ਚਾਹੀਦੀਆਂ ਕਿ ਜਦੋਂ ਜਦੋਂ ਵੀ ਸਾਨੂੰ ਮੌਕਾ ਮਿਲਿਆ ਜਦੋਂ ਕਾਬਲੀਅਤ ਆਈ ਹੈ, ਮੈਂ ਤਾਂ ਸਿੰਪਲ ਆਹੀ ਕਹੂੰਗਾ ਕਿ ਸਿੱਖ ਰਾਜ ਕਾਇਮ ਅੱਜ ਵੀ ਹੋ ਸਕਦਾ ਹੈ। ਇਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ, ਮੌਜੂਦਾ ਜੋ ਆਪਣੇ ਸ਼ਾਸਕ ਨੇ ਠੀਕ ਹੈ ਜੋ ਦਾਅਵਾ ਜ਼ਰੂਰ ਕਰ ਰਹੇ ਆ ਜਿਹੜੇ ਭਾਵੇਂ ਜਥੇਦਾਰ ਨੇ ਜਾਂ ਹੋਰ ਨੇ, ਤੇ ਪਰ ਜੇ ਸਹੀ ਚ ਸਿੱਖ ਰਾਜ ਕਾਇਮ ਹੋ ਸਕਦਾ ਹੈ ਪਰ ਕਾਬਲੀਅਤ ਦੀ ਕਮੀ ਆ, ਜਦੋਂ ਜਦੋਂ ਕਾਬਲੀਅਤ ਆਈ ਆ ਤੇ ਰਾਜ ਆਪਣੇ ਆਪ ਹੀ ਆਉਂਦਾ ਰਿਹਾ ਹੈ ਨਾ। ਅਸੀਂ ਇਤਿਹਾਸ ਪੜ੍ਹ ਸਕਦੇ ਹਾਂ ਪਰ ਆਹ ਵੀ ਦੇਖਣ ਕਿ ਕਿਹੜੀਆਂ ਗੱਲਾਂ ਤੋਂ ਕੀ ਖਾਮੀਆਂ ਰਹਿ ਗਈਆਂ। ਕਿਤਾਬਾਂ ਪੜ੍ਹਨੀਆਂ ਇਸ ਲਈ ਜ਼ਰੂਰੀ ਹੈ ਕਿ ਸਾਡੇ 'ਚ ਖਾਮੀਆਂ ਕੀ ਰਹਿ ਗਈਆਂ, ਉਹ ਤਾਂ ਹੀ ਪੂਰੀਆਂ ਹੋਣਗੀਆਂ ਜੇ ਸਾਨੂੰ ਪਤਾ ਹੋਣਗੀਆਂ। ਜੇਕਰ ਸਿਰਫ ਅਸੀਂ ਇਹੀ ਸੋਲੇਗਾ ਕਿ ਅਸੀਂ ਸਾਡਾ ਰਾਜ ਆ ਗਿਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ, ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਆ ਗਿਆ, ਠੀਕ ਹੈ ਜੀ, ਉਹ ਪਰ ਅੱਜ ਦੀ ਲੋੜ ਕੀ ਹੈ, ਅੱਜ ਦੁਬਾਰਾ ਸਥਾਪਿਤ ਕਰਨ ਦੀ ਲੋੜ ਆ, ਉਹ ਰਾਜ ਇਤਿਹਾਸ ਚ ਆ, ਹੁਣ ਉਹ ਤੁਸੀਂ ਸਿੱਖਿਆ ਲੈਣੀ ਹੈ। ਸਾਡੇ ਲਈ ਬਹੁਤ ਗਰਵ ਦੀ ਗੱਲ ਹੈ ਕਿ ਉਹਨੇ ਅਜਿਹਾ ਕੰਮ ਕੀਤਾ ਜੋ ਦੁਨੀਆਂ ਚ ਹੋਰ ਕਿਸੇ ਪਾਸੇ ਨਹੀਂ ਹੋਇਆ, ਠੀਕ ਹੈ, ਪਰ ਉਹ ਤੋਂ ਸਿੱਖਿਆ ਲੈ ਕੇ ਸਾਨੂੰ ਅੱਜ ਆਪਣੇ ਇੰਪਲੀਮੈਂਟ ਕਰਨ ਦੀ ਲੋੜ ਆਪਣੀ ਜ਼ਿੰਦਗੀ ਦੇ ਵਿੱਚ, ਸਮਾਜ ਦੇ ਵਿੱਚ, ਕਿਉਂਕਿ ਮੁੜ ਕੇ ਉਹੀ ਸਮਾਂ ਆ ਗਿਆ ਕਿ ਮੰਡੀਆਂ ਬਹੁਤ ਜ਼ਿਆਦਾ ਪੈ ਗਈਆਂ, ਮੰਡੀਆਂ ਦੇ ਨਾਂ ਤੇ ਦੇਖ ਲਓ ਮਾਰ ਧਾੜ ਕੀਤੀ ਜਾ ਰਹੀ ਆ, ਬੇਸ਼ੱਕ ਅਸੀਂ ਕਹਿ ਰਹੇ ਕਿ ਅਸੀਂ ਚੰਦ ਤੇ ਪਹੁੰਚ ਗਏ ਹਾਂ ਪਰ ਹਾਲਾਤ ਤਾਂ ਬਹੁਤ ਬੁਰੇ ਆ, ਅਸਲੀਅਤ ਦੇ ਵਿੱਚ ਬਹੁਤ ਬੁਰੇ ਆ ਹਨਾ, ਬੇਸ਼ੱਕ ਜੋ ਦਾ ਮਰਜ਼ੀ ਦਾਅਵੇ ਬਹੁਤ ਕਰੀ ਜਾ ਰਹੇ ਪਰ ਪੜ੍ਹਦੇ ਰਹੋ, ਜੇ ਪੜ੍ਹਾਂਗੇ ਤਾਂ ਹੀ ਅਸੀਂ ਆਪਣੇ ਆਪ ਨੂੰ ਅਪ ਟੂ ਡੇਟ ਰੱਖ ਸਕਾਂਗੇ ਤੇ ਇਤਿਹਾਸ ਤੋਂ ਸਿੱਖ ਕੇ ਅੱਗੇ ਵੱਧ ਸਕਾਂਗੇ।
ਜੀ ਬਿਲਕੁਲ, ਤੇ ਦੋਸਤੋ ਹੁਣ ਆਪਾਂ ਇੱਕ ਗੀਤ ਸੁਣ ਲੈਂਦੇ ਹਾਂ ਤੇ ਗੀਤ ਸੁਣਨ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਹੋਰ ਵਿਚਾਰਾਂ ਕਰਾਂਗੇ ਤੇ ਗੱਲਾਂ ਬਾਤਾਂ ਕਰਾਂਗੇ। ਗੁਰਸੇਵ ਸਿੰਘ ਜੀ ਇੱਕ ਗੀਤ ਸੁਣਦੇ ਹਾਂ ਤੇ ਮਿਲਦੇ ਹਾਂ ਉਸ ਗੀਤ ਤੋਂ ਬਾਅਦ।
ਮੁਗਲਾਂ ਦੇ ਰਾਜ ਦੀ ਗੱਲ ਏ, ਜਦ ਜ਼ੁਲਮ ਹੱਦੋਂ ਵੱਧ ਗਿਆ, ਪਾਪੀ ਮੁਗਲਾਂ ਦਾ ਰਾਜ ਵਿੱਚ ਪਾਪਾਂ ਦਾ ਰਿਵਾਜ, ਲੈਂਦੇ ਪੁੱਤਾਂ ਤੋਂ ਵਿਆਜ, ਨੀਤਾਂ ਬਹੁਤ ਬੇਈਮਾਨਾਂ ਦੀਆਂ ਖੋਟੀਆਂ, ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਗਏ, ਸਿੰਘ ਰੂਪ ਪੋਸ਼ ਹੋ ਗਏ ਤੇ ਕਦੇ ਕਦੇ ਆ ਕੇ ਗੁਰਮਤਿ ਦਾ ਪ੍ਰਚਾਰ ਕਰ ਜਾਂਦੇ, ਅੰਮ੍ਰਿਤਪਾਨ ਵੀ ਕਰਵਾ ਜਾਂਦੇ। ਜਲੰਧਰ ਜ਼ਿਲ੍ਹੇ 'ਚ ਸ਼ਾਮੇ ਖੱਤਰੀ ਦਾ ਮੁੰਡਾ ਬਲਵੰਤ ਰਾਏ ਗੁਰਮਤਿ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਗੁਰੂ ਵਾਲਾ ਹੋ ਗਿਆ ਤੇ ਬਲਵੰਤ ਰਾਏ ਤੋਂ ਬਲਵੰਤ ਸਿੰਘ ਬਣ ਕੇ ਜਦ ਸੰਪੂਰਨ ਬਾਣੀ 'ਚ ਘਰ ਪਰਤਦਾ ਏ ਤੇ ਮਾਂ ਦੁਨਿਆਵੀ ਹੋਣ ਕਰਕੇ ਇਉਂ ਮੱਤਾ ਦਿੰਦੀ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਸੰਗ ਬੈਠੇ ਹੋ ਤੇ ਗੁਰਸੇਵ ਸਿੰਘ ਜੀ ਪਹਿਲਾਂ ਆਪਾਂ ਥੋੜੀ ਜਿਹਾ ਸੁਨੇਹੇ ਜਿਹੜੇ ਆਏ ਆ ਤੇ ਆਪਾਂ ਉਹਨਾਂ ਨੂੰ ਸਾਂਝੇ ਕਰ ਦਈਏ।
ਹਾਂਜੀ ਜਰੂਰ ਜੀ।
ਆਪਣੇ ਨਾਲ ਸੋਨੀ ਸੈਂਪੀ ਸਾਹਿਬ ਜੁੜੇ ਆ, ਉਹ ਕਹਿ ਉਹਨਾਂ ਨੇ ਭੇਜੀਆਂ ਦੋ ਲਾਈਨਾਂ ਉਹ ਕਹਿੰਦੇ ਵੀ ਅੱਜ ਦਿਲ ਪੁੱਛ ਬੈਠਾ ਆਪਣੀ ਹੀ ਤਸਵੀਰ ਤੋਂ, ਤੂੰ ਕੀ ਪਾਇਆ ਆਪਣੀ ਤਕਦੀਰ ਤੋਂ, ਤੇਰੀ ਤਸਵੀਰ ਦਿਲ ਦੇ ਸ਼ੀਸ਼ੇ ਨੂੰ ਵਿਖਾਈ ਤੇ ਕਿਹਾ ਅਜਿਹਾ ਪਿਆਰ ਪਾਇਆ ਤਕਦੀਰ ਤੋਂ। ਬਹੁਤ ਵਧੀਆ ਜੀ,
ਬਹੁਤ ਵਧੀਆ,
ਕਵੀ ਦਰਬਾਰ ਜਿੰਨੇ ਕਵੀ ਹੈਗੇ, ਕਿਉਂਕਿ ਸਾਰੇ ਇਕੱਠੇ ਹੋ ਜਾਂਦੇ ਆ ਨਾ, ਦੋ ਮਹੀਨਿਆਂ ਬਾਅਦ ਜਿਹੜਾ ਆਪਾਂ ਰੱਖ ਲੈਂਦੇ ਆ, ਵਧੀਆ ਜਿਹੜਾ ਉਪਰਾਲਾ ਸੀਗਾ।
ਹਾਂਜੀ, ਮੇਰਾ ਪਹਿਲਾ ਸੀਗਾ ਜੀ ਕਵੀ ਦਰਬਾਰ,
ਅੱਗੇ ਉਹਨਾਂ ਨੇ ਰਾਜੀ ਭੰਗੂ ਸਾਹਿਬ ਸਾਡੇ ਨਾਲ ਜੁੜੇ ਆ, ਰਾਜੀ ਭੰਗੂ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਰਾਜੀ ਭੰਗੂ ਸਾਹਿਬ। ਤੇ ਉਹਨਾਂ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ ਆ, ਨੈਣ ਐਮੀ ਵਿਰਕ ਦਾ ਜਿਹੜਾ ਗਾਇਆ ਹੋਇਆ ਆ, ਤੇ ਰਾਜੀ ਭੰਗੂ ਸਾਹਿਬ ਇਹ ਵੀ ਆਪਾਂ ਕੋਸ਼ਿਸ਼ ਕਰਦੇ ਆ ਕਿ ਗਾਣਾ ਜਿਹੜਾ ਸੁਣਾ ਦਈਏ ਤੁਹਾਨੂੰ। ਅੱਗੇ ਸਾਡੇ ਇੱਕ ਦੋਸਤ ਨੇ ਮੈਸੇਜ ਕੀਤਾ ਆ, ਉਹਨਾਂ ਨੇ ਪੁੱਛਿਆ ਆ ਵੀ ਟੈਲੀਗ੍ਰਾਮ ਰਾਹੀਂ ਆਪਾਂ ਕਿੱਦਾਂ ਹਰਮ ਰੇਡੀਓ ਜਿਹੜਾ ਸੁਣ ਸਕਦੇ ਆ। ਤੇ ਦੋਸਤੋ, ਇਹ ਟੈਲੀਗ੍ਰਾਮ ਰਾਹੀਂ ਤਾਂ ਸਿਰਫ ਤੁਸੀਂ ਮੈਸੇਜ ਕਰ ਸਕਦੇ ਆ, ਜਿਹੜੇ ਮੈਸੇਜ ਆਉਂਦੇ ਆ ਯਾਨੀ ਵਟਸਐਪ ਵਾਂਗੂ ਹੀ ਕੰਮ ਕਰਦਾ ਉਹ, ਤੁਸੀਂ ਸੁਣ ਨੀ ਸਕਦੇ ਉਹਦੇ ਉੱਤੇ। ਹੁਣ ਮੈਨੂੰ ਪਤਾ ਨੀ ਕਿ ਤੁਸੀਂ ਕਿਹੜੀ ਕੰਟਰੀ ਤੋਂ ਜਿਹੜਾ ਆ, ਕਿਉਂਕਿ ਆਸਟ੍ਰੇਲੀਆ ਦਾ ਨੀ ਹੈਗਾ ਕੋਡ ਸਾਡਾ, ਤੁਸੀਂ ਆਪਣਾ ਨੰਬਰ ਭੇਜੋ ਜਾਂ ਆਪਣੇ ਕੰਟਰੀ ਦਾ ਜਿਹੜਾ ਆ ਭੇਜੋ ਜਿੱਥੋਂ ਤੁਸੀਂ ਕੀਤਾ ਮੈਸੇਜ, ਤੇ ਉੱਥੋਂ ਤੁਸੀਂ ਸੁਣਨ ਦੇ ਲਈ ਜੇ ਤੁਸੀਂ ਫੋਨ ਕਾਲ ਕਰਕੇ ਤੁਸੀਂ ਸੁਣ ਸਕਦੇ ਆ, ਉਹਦਾ ਆਪਾਂ ਮੈਸੇਜ ਦੇ ਸਕਦੇ। ਜੇ ਤੁਸੀਂ ਜ਼ਿਆਦਾ ਜਾਣਕਾਰੀ ਚਾਹੁੰਦੇ ਆ ਤਾਂ ਤੁਸੀਂ www.harmradio.com ਦੇ ਉੱਤੇ ਜਾ ਕੇ, ਸਾਈਟ ਦੇ ਉੱਤੇ ਜਾ ਕੇ ਤੁਸੀਂ ਜ਼ਿਆਦਾ ਜਾਣਕਾਰੀ ਜਿਹੜੀ ਆ ਹਾਸਲ ਕਰ ਸਕਦੇ ਆ। ਤੁਸੀਂ ਜਿਹੜਾ ਫੋਨ ਨੰਬਰ ਮਿਲਾ ਕੇ ਵੀ ਤੁਸੀਂ ਹਰਮਨ ਰੇਡੀਓ ਦਾ ਆਨੰਦ ਜਿਹੜਾ ਆ ਲੈ ਸਕਦੇ ਆ। ਜਸਵੰਤ ਘੁੰਮਣ ਸਾਹਿਬ ਜੁੜੇ ਆ ਤੇ ਉਹਨਾਂ ਨੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ, ਤੇ ਉਹਨਾਂ ਨੇ ਵੀ ਇੱਕ ਸੁਝਾਅ ਦਿੱਤਾ ਗੁਰਸੇਵ ਸਿੰਘ ਜੀ, ਉਹ ਕਹਿੰਦੇ ਵੀ ਜਿਹੜਾ ਰਾਜ ਆ ਜਾਂ ਇੱਕ ਕੋਈ ਵੀ ਸਟੇਟ ਆ, ਉਹ ਕਹਿੰਦੇ ਵੀ ਇਹ ਸੈਕੂਲਰ ਹੋਣਾ ਚਾਹੀਦਾ, ਨਾ ਕਿ ਕਿਸੇ ਸਪੈਸ਼ਲ ਧਰਮ ਦੇ ਉੱਤੇ। ਇਹ ਘੁੰਮਣ ਸਾਹਿਬ ਨੇ ਵਿਚਾਰ ਪ੍ਰਗਟ ਕੀਤੇ।
ਬਹੁਤ ਬਹੁਤ ਧੰਨਵਾਦ। ਹਾਂਜੀ, ਉਹੀ ਤਾਂ ਅਸੀਂ ਇਸੇ ਗੱਲ ਕਰਕੇ ਇਤਿਹਾਸ ਦੀ ਗੱਲ ਕਰਦੇ ਹਾਂ ਕਿ ਜਦੋਂ ਜਦੋਂ ਵੀ ਸਿੱਖ ਰਾਜ ਆਇਆ, ਕਿਉਂਕਿ ਜਿਹੜਾ ਰਾਜੇ ਦਾ ਜੋ ਧਰਮ ਹੁੰਦਾ ਉਹੀ ਕਿਹਾ ਜਾਂਦਾ ਨਾ, ਬੇਸ਼ੱਕ ਉਸਦੇ ਵਿੱਚ ਮੁਸਲਿਮ ਰਾਜ ਵੀ ਆ ਰਹਿੰਦੇ ਆ, ਮੁਸਲਿਮ ਲੋਕ ਵੀ ਰਹਿੰਦੇ ਆ, ਹਿੰਦੂ ਜਾਂ ਕਿਸੇ ਵੀ ਧਰਮ ਦੇ ਰਹਿੰਦੇ ਆ, ਪਰ ਜਦੋਂ ਜੋ ਰਾਜੇ ਨੇ ਧਰਮ ਅਪਣਾਇਆ ਹੋਵੇ ਇਹੀ ਕਿਹਾ ਜਾਂਦਾ ਕਿ ਜੇਕਰ ਹੁਣ ਜਦੋਂ ਹੁਣ ਮੁਗਲ ਰਾਜ ਸੀ ਉਸ ਸਮੇਂ ਹਿੰਦੂ ਵੀ ਸੀ ਜਿਉਂਦੇ ਸੀਗੇ ਤੇ ਆਪਣੇ ਸਿੱਖ ਵੀ ਜਿਉਂਦੇ ਸੀਗੇ, ਤੇ ਜੇਕਰ ਅਸੀਂ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ, ਜਦੋਂ ਵੀ ਸਿੱਖ ਰਾਜ ਆਇਆ, ਜੇਕਰ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰੀਏ, ਤਾਂ ਉਸ ਸਮੇਂ ਰਹਿਣ ਵਾਲੇ ਜਿੰਨੇ ਵੀ ਹੋਰ ਸੀਗੇ ਧਾਰਮਿਕ, ਉਹਨਾਂ ਨੂੰ ਪੂਰੇ ਪਿਆਰ ਨਾਲ ਰੱਖਿਆ ਗਿਆ, ਸਤਿਕਾਰ ਦਿੱਤਾ ਗਿਆ, ਪੂਰਨ ਆਜ਼ਾਦੀ ਦਿੱਤੀ ਗਈ। ਬੇਸ਼ੱਕ ਕੋਈ ਮੇਰੇ ਹਿਸਾਬ ਨਾਲ ਨਾਸਤਕ ਵੀ ਹੋਊਗਾ ਤੇ ਉਹਨਾਂ ਨੂੰ ਪੂਰਨ ਆਜ਼ਾਦੀ ਦਿੱਤੀ ਗਈ, ਤੇ ਇਹੀ ਹਰ ਕੋਈ ਚਾਹੁੰਦਾ ਹੈ ਨਾ। ਤੇ ਬਾਕੀ ਆਪ ਉਹ ਸਮਝਦਾਰ ਆ।
ਚਪਾਈ ਸੀਗੇ ਕਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੀ, ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਉਹਨਾਂ ਨੂੰ ਯਾਨੀ ਹੱਕ ਸੀ ਨਵਾਜ ਕਰਨ ਦਾ ਵੀ, ਆਪਣੇ ਜਿਹੜੇ ਜਿਹੜੇ ਨਵਾਜੀ ਜਿਹੜੇ ਸੀਗੇ ਪੰਜ ਟਾਈਮ ਜਿਹੜੇ ਨਵਾਜ ਕਰਦੇ ਸੀਗੇ ਉਹਨਾਂ ਨੂੰ ਹੱਕ ਦਿੱਤਾ ਸੀ ਉਹਨਾਂ ਨੇ ਨਵਾਜ਼ ਪੜ੍ਹਨ ਦਾ, ਯਾਨੀ ਇੰਨੇ ਜ਼ਿਆਦਾ ਸੈਕੂਲਰ ਧਰਮ ਉਹਨਾਂ ਨੇ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ। ਜਦੋਂ ਜ਼ਮੀਨਾਂ ਵੀ ਦਿੱਤੀਆਂ ਉਸ ਵੇਲੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਕਿਹੜਾ ਬੰਦਾ ਕਿਹੜੀ ਜਾਤ ਦਾ ਆ ਹਨਾ, ਤੇ ਕਿਹੜੇ ਬੰਦਾ ਧਰਮ ਨੂੰ ਬਿਲੋਂਗ ਕਰਦਾ ਆ, ਜਿਹੜੇ ਜਿਹੜੇ ਜਿੱਥੇ ਜਿੱਥੇ ਹਲ ਬਾਹ ਰਹੇ ਸੀ ਜਾਂ ਚਾਹੇ ਕਿਸੇ ਦਾ ਕੋਈ ਹਾਲੀ ਸੀ ਚਾਹੇ ਕੋਈ ਪਾਲੀ ਸੀ, ਉਹਨਾਂ ਨੂੰ ਉਦਾਂ ਹੀ ਜ਼ਮੀਨਾਂ ਜਿਹੜੀਆਂ ਦੇ ਦਿੱਤੀਆਂ ਵਿਦਾਊਟ ਕਿਸੇ ਬਿਤਕਰੇ ਦੇ, ਵਿਦਾਊਟ ਐਨੀ ਡਿਸਕ੍ਰਿਮੀਨੇਸ਼ਨ। ਤੇ ਉਹਨਾਂ ਬਾਰੇ ਜੋ ਤੁਸੀਂ ਪੜੋਗੇ ਤਾਂ ਤੁਹਾਨੂੰ ਇਹ ਜ਼ਰੂਰ ਲੱਗੂਗਾ ਕਿ ਸ਼ਾਇਦ ਸੈਕੂਲਰ ਧਰਮ ਜਿਹੜਾ ਜੇ ਦਿੱਤਾ ਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਦਿੱਤਾ। ਤੇ ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਮੈਸੇਜ ਕੀਤੇ। ਤੇ ਅਗਲੀ ਆਪਾਂ ਗੱਲ ਕਰਨੀ ਆ ਕਾਲ ਲੈਂਡ ਸਪੀਨਰ ਦੇ ਬਾਰੇ, ਤੇ ਕਿਉਂਕਿ 14 ਜੂਨ ਨੂੰ ਜਿਹੜਾ ਵਰਲਡ ਬਲੱਡ ਡੋਨਰਸ ਡੇ ਜਿਹੜਾ ਮਨਾਇਆ ਜਾ ਰਿਹਾ, ਇਸ ਸਾਲ ਵੀ ਮਨਾਇਆ ਜਾ ਰਿਹਾ ਸਾਰੇ ਸੰਸਾਰ ਦੇ ਵਿੱਚ, ਇਸ ਵਾਰ ਇਸ ਦਿਵਸ ਦਾ ਥੀਮ ਹੈਗਾ ਆ ਕਿ ਖੂਨ ਸਾਨੂੰ ਸਾਰਿਆਂ ਨੂੰ ਜੋੜਦਾ ਹੈ। ਤੇ ਆਪਾਂ ਗੱਲ ਕਰਨੀ ਆ ਕਾਲ ਲੈਂਡ ਸਟੀਨਰ ਦੇ ਬਾਰੇ। ਤੇ ਗੁਰਸੇਵ ਸਿੰਘ ਜੀ, ਕਾਲ ਲੈਂਡ ਸਟੀਨਰ ਉਹ ਵਿਦਵਾਨ ਹੋਇਆ, ਉਹ ਵਿਗਿਆਨੀ ਹੋਇਆ ਜਿਹਨੇ ਖੂਨ ਦੇ ਗਰੁੱਪ ਕੱਢੇ, ਹਨਾ, ਖੂਨ ਦੇ ਗਰੁੱਪ ਲੱਭੇ ਕਿ ਜਿਹੜਾ ਖੂਨ ਜਿਹੜਾ ਆ ਕਿ ਸਪੈਸ਼ਲ ਗਰੁੱਪ ਏ ਬੀ ਜਿਹੜਾ ਵੀ ਹੁੰਦਾ ਆਪਣਾ, ਹਨਾ, ਉਹਦੇ ਬਾਰੇ ਜਿਹੜੀ ਉਹਨਾਂ ਨੇ ਖੋਜ ਕੀਤੀ ਆ। ਦੇਖੋ ਕਿੱਡੀ ਵੱਡੀ ਉਹਨਾਂ ਦੀ ਖੋਜ ਸੀਗੀ ਕਾਲ ਲੈਂਡ ਸਟੀਨਰ ਨੇ। ਤੇ ਇਹਨਾਂ ਦਾ ਜਿਹੜਾ ਆਪਾਂ ਥੋੜੀ ਜਿਹੀ ਦੋਸਤਾਂ ਦੇ ਨਾਲ ਜ਼ਰੂਰ ਸਾਂਝੀ ਕਰ ਲਈਏ ਕਿ ਇਹਦੇ ਵਿੱਚ ਤੁਸੀਂ ਦੋਸਤੋ ਪਤਾ ਹੀ ਆ ਤੁਹਾਨੂੰ ਵੀ ਖੂਨ ਤੇ ਖੂਨ ਦੇ ਜਿਹੜੇ ਤੱਤ ਆ ਤੁਸੀਂ ਜੇ ਦਾਨ ਕਰਦੇ ਆ ਤੇ ਇਹਦੇ ਨਾਲ ਆਪਣਾ ਖੂਨ ਤੇ ਖੂਨ ਜਿਹੜਾ ਆਪਣੇ ਖੂਨ ਦੇ ਨਾਲ ਦੂਜਿਆਂ ਦੀ ਜਿਹੜੀ ਜ਼ਿੰਦਗੀ ਆ ਤੁਸੀਂ ਬਚਾ ਸਕਦੇ ਆ। ਤੇ ਆਪਾਂ ਗੱਲ ਕਰਦੇ ਆ ਜਿਹੜੇ ਕਾਰਲ ਲੈਂਡ ਸਟੀਨਰ ਸੀਗੇ, ਇਹ ਮਹਾਨ ਵਿਗਿਆਨੀ ਦਾ ਜਿਹੜਾ ਜਨਮ ਸੀਗਾ ਆਸਟਰੀਆ ਦੇ ਸ਼ਹਿਰ ਵਿਯਨਾ ਦੇ ਵਿਖੇ ਹੋਇਆ ਸੀਗਾ। ਤੇ ਇਹਨਾਂ ਇਹ 6 ਸਾਲ ਦੇ ਸੀਗੇ ਜਦੋਂ ਇਹਨਾਂ ਦੇ ਪਿਤਾ ਜਿਹੜੇ ਚੱਲ ਬਸੇ ਸੀਗੇ। ਤੇ ਆਪਣੀ ਇਹਨਾਂ ਨੇ ਖੋਜ ਇੱਕ ਦੁਰਲੱਭ ਖੋਜ ਰਾਹੀਂ ਪਤਾ ਲਗਾਇਆ ਸੀ ਕਿ ਇੱਕ ਵਿਅਕਤੀ ਦਾ ਖੂਨ ਦੂਸਰੇ ਨੂੰ ਨਹੀਂ ਚੜਾਇਆ ਜਾ ਸਕਦਾ, ਕਿਉਂਕਿ ਇਦੋਂ ਪਹਿਲਾਂ ਪਤਾ ਹੀ ਨਹੀਂ ਸੀ ਕਿਸੇ ਨੂੰ। ਉਹ ਕਹਿੰਦੇ ਵੀ ਹਰੇਕ ਵਿਅਕਤੀ ਦੇ ਖੂਨ ਦਾ ਜਿਹੜਾ ਗਰੁੱਪ ਆ ਇੱਕ ਖਾਸ ਕਿਸਮ ਦਾ ਹੁੰਦਾ, ਦੋ ਵਿਅਕਤੀਆਂ ਦੇ ਵੱਖੋ ਵੱਖਰੇ ਜਿਹੜੇ ਬਲੱਡ ਗਰੁੱਪ ਆ ਉਹ ਜੇ ਸੰਪਰਕ ਦੇ ਵਿੱਚ ਆਉਂਦੇ ਆ ਤਾਂ ਰੱਤ ਅਣੂਆਂ ਦੇ ਉੱਤੇ ਉਲਟ ਪ੍ਰਭਾਵ ਵੀ ਪੈਂਦਾ। ਤੇ ਸੰਨ 1901 ਦੇ ਦੌਰਾਨ ਕਾਰਲ ਲੈਂਡ ਸਟੀਨਰ ਜਿਹੜੇ ਹੈਗੇ ਸੀਗੇ ਉਹਨਾਂ ਨੇ ਇਨਸਾਨੀ ਖੂਨ ਦੇ ਜਿਹੜੇ ਏ ਬੀ ਤੇ ਓ ਬਲੱਡ ਗਰੁੱਪਾਂ ਦੀ ਤੇ 1937 ਦੇ ਵਿੱਚ ਹੋਰ ਵਿਗਿਆਨੀ ਸੀਗੇ ਅਲੈਗਜ਼ੈਂਡਰ ਐਸ ਵਾਈਨਰ ਉਹਨਾਂ ਨਾਲ ਮਿਲ ਕੇ ਖੂਨ ਵਿੱਚ ਲਿਆ ਇੱਕ ਅਹਿਮ ਤੱਤ ਆਰ ਐਚ ਫੈਕਟਰ ਦੀ ਖੋਜ ਵੀ ਕੀਤੀ ਸੀ। ਇਸੇ ਲਈ ਜਿਹੜਾ ਅੱਜ ਏ ਬੀ ਬਲੱਡ ਗਰੁੱਪ ਵਾਲਾ ਵਿਅਕਤੀ ਆ ਦੂਜਾ ਬਲੱਡ ਗਰੁੱਪ ਪ੍ਰਾਪਤ ਕਰ ਸਕਦਾ ਤੇ ਉਹ ਗਰੁੱਪ ਵਾਲਾ ਦੂਜੇ ਬਲੱਡ ਗਰੁੱਪ ਵਾਲਿਆਂ ਨੂੰ ਜਿਹੜਾ ਆਪਣਾ ਖੂਨਦਾਨ ਦੇ ਸਕਦਾ ਆ। ਇਹਨਾਂ ਵੱਲੋਂ ਜਿਹੜੀ ਇਹ ਖੋਜ ਕੀਤੀ ਗਈ ਮਹਾਨ ਖੋਜ ਕੀਤੀ ਗਈ ਆ ਦੁਨੀਆਂ ਭਰ ਦੇ ਮਰੀਜ਼ਾਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਏ ਬਿਨਾਂ ਜਿਹੜਾ ਬਲੱਡ ਟ੍ਰਾਂਸਫਿਊਜ਼ਨ ਦਾ ਜਿਹੜਾ ਕੰਮ ਆ ਹੋ ਜਾਂਦਾ ਆ। ਸੰਨ 1930 ਦੇ ਵਿੱਚ ਇਸ ਮਹਾਨ ਵਿਗਿਆਨੀ ਨੂੰ ਸਰੀਰ ਕਿਰਿਆ ਵਿਗਿਆਨ ਤੇ ਮੈਡੀਸਨ ਦੇ ਖੇਤਰ ਦੇ ਵਿੱਚ ਕੀਤੀਆਂ ਮਹਾਨ ਖੋਜਾਂ ਲਈ ਨੋਬਲ ਪ੍ਰਾਈਜ਼ ਵੀ ਜਿਹੜਾ ਮਿਲਿਆ, ਜਿਹੜਾ ਕਿ ਸਭ ਤੋਂ ਦੁਨੀਆਂ ਦਾ ਵੱਡਾ ਪ੍ਰਾਈਜ਼ ਹੈਗਾ। ਇੱਥੇ ਨਹੀਂ, 1909 ਦੇ ਵਿੱਚ ਇਸ ਵਿਗਿਆਨੀ ਨੇ ਐਰਵਿਨ ਪੂਪਰ ਦੇ ਨਾਲ ਮਿਲ ਕੇ ਪੋਲੀਓ ਵਾਇਰਸ ਦੀ ਵੀ ਖੋਜ ਇਹਨਾਂ ਨੇ ਕੀਤੀ, ਯਾਨੀ ਜਿਹੜੇ ਪੋਲੀਓ ਤੁਸੀਂ ਅੱਜ ਕੱਲ੍ਹ ਬੂੰਦਾਂ ਜਿਹੜੀਆਂ ਦੇਖਦੇ ਆ। ਨਿਊਯਾਰਕ ਸਿਟੀ ਦੇ ਵਿੱਚ June 26, 1943 ਨੂੰ ਇਹ ਮਹਾਨ ਵਿਗਿਆਨੀ ਜਿਹੜਾ ਸੀ 75 ਸਾਲ ਦੀ ਉਮਰ ਦੇ ਭੋਗ ਕੇ ਫਾਨੀ ਸੰਸਾਰ ਨੂੰ ਜਿਹੜਾ ਅਲਵਿਦਾ ਕਹਿ ਗਿਆ। ਗੁਰਸੇਵ ਸਿੰਘ ਜੀ ਬਹੁਤ ਮਹਾਨ ਵਿਅਕਤੀ ਸੀਗੇ।
ਫਿਰ ਤਾਂ ਇਹ ਨਹੀਂ ਦੇਖਿਆ ਜਾਵੇ ਹੈਲਥ ਦੇ ਆਪਣੇ ਹੈਲਥ ਦੇ ਖੇਤਰ ਦੇ ਵਿੱਚ ਇਨਕਲਾਬ ਇੱਕ ਮੂਵਮੈਂਟ ਲਿਆਤੀ ਹੈ ਨਾ, ਕਿੰਨਾ ਚੇਂਜ ਕਰਤਾ, ਕਿਉਂਕਿ ਹਰ ਕਿਸੇ ਨੂੰ ਲੋੜ ਪੈਂਦੀ ਹੈ ਬਲੱਡ ਬੈਂਕ ਦਾ ਜਾਂ ਫਿਰ ਅਸੀਂ ਕਹੇ ਬਲੱਡ ਡੋਨੇਟ ਕਰਨਾ, ਕਿੰਨੇ ਕੰਮ ਇਹਨਾਂ ਕਰਕੇ ਹੁੰਦੇ ਜਾਏ।
ਬਿਲਕੁਲ। ਤੇ ਦੋਸਤੋ ਹੁਣ ਇੱਕ ਆਪਾਂ ਗਾਣਾ ਸੁਣਦੇ ਹਾਂ ਤੇ ਉਦੋਂ ਬਾਅਦ ਦੇ ਵਿੱਚ ਆਪਾਂ ਆਸਟ੍ਰੇਲੀਆ ਦੀਆਂ ਜਿਹੜੀਆਂ ਨਿਊਜ਼ ਆ ਉਹਨਾਂ ਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਤੇ ਗਾਣਾ ਆਪਾਂ ਸੁਣਨਾ ਐਮੀ ਬਿਰਕ ਹੋਣਾ ਦਾ, ਜਿਹੜਾ ਕਿ ਰਾਜੀ ਭੰਗੂ ਹੋਣਾ ਨੇ ਫਰਮਾਇਸ਼ ਆਪਾਂ ਨੂੰ ਕੀਤੀ ਸੀ, ਉਹ ਆਪਾਂ ਸੁਣਾਉਂਦੇ ਹਾਂ ਤੇ ਉਦੋਂ ਬਾਅਦ ਦੇ ਵਿੱਚ ਮਿਲਦੇ ਹਾਂ ਜੀ ਆਸਟ੍ਰੇਲੀਆ ਦੀਆਂ ਨਿਊਜ਼ ਦੇ ਨਾਲ।
ਸ਼ੌਕ ਸ਼ੁਰੂ ਤੋਂ ਹੀ ਮਿੱਤਰਾਂ ਦੇ ਸ਼ਾਹੀ ਨੇ ਲਾਵਾਂ ਚਿਣ ਚਿਣ ਪੇਚ ਬਗਦੇ, ਸ਼ੌਕ ਸ਼ੁਰੂ ਤੋਂ ਹੀ ਮਿੱਤਰਾਂ ਦੇ ਸ਼ਾਹੀ ਨੇ ਉਹ ਲਾਵਾਂ ਚਿਣ ਚਿਣ ਪੇਚ ਬਗਦੇ। ਮੇਰੀ ਜੱਟਾ ਜਿੰਦ ਕੱਢ ਲਈ ਵੇ ਤੇਰੀ ਪੱਗ ਨੇ, ਮੇਰੀ ਜੱਟਾ ਜਿੰਦ ਕੱਢ ਲਈ ਵੇ ਤੇਰੀ ਪੱਗ ਨੇ। ਮੈਂ ਗੱਲਾਂ ਕਰਾਂ ਤੋਲ ਤੋਲ ਕੇ ਤੋਲ ਕੇ,
ਹਾਂਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰ ਤੇ ਤੁਸੀਂ ਹਰਮ ਰੇਡੀਓ ਦੇ ਸੰਗ ਸਾਥ ਬਣਾਇਆ ਹੋਇਆ ਆ ਤੇ ਸਾਡਾ ਸਾਰਿਆਂ ਦਾ ਜਿਹੜਾ ਸਵਾਗਤ ਆ। ਤੇ ਗੁਰਸੇਵ ਸਿੰਘ ਜੀ ਆਪਾਂ ਆਸਟ੍ਰੇਲੀਆ ਦੀਆਂ ਨਿਊਜ਼ ਲੈਣੀਆਂ, ਪਰ ਨਾਲ ਦੀ ਨਾਲ ਪਹਿਲਾਂ ਆਪਾਂ ਦੱਸ ਦਈਏ ਕਿ ਜਗਵੀਰ ਸੇਖੋ ਸਾਹਿਬ ਜਿਹੜੇ ਕਿ ਕੇਂਸ ਤੋਂ ਸਾਡੇ ਨਾਲ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਹਨਾਂ ਨੇ ਕਿਹਾ ਵੀ ਪ੍ਰੋਗਰਾਮ ਜਿਹੜਾ ਸੋਹਣਾ ਚੱਲ ਰਿਹਾ ਆ ਤੇ ਸਾਡਾ ਬਹੁਤ ਬਹੁਤ ਧੰਨਵਾਦ ਹੈ। ਜਗਵੀਰ ਸੇਖੋ ਸਾਹਿਬ ਸ਼ਾਇਦ ਤੁਸੀਂ ਪਹਿਲੀ ਵਾਰ ਕੇਂਸ ਤੋਂ ਜੁੜੇ ਆ, ਕੇਂਸ ਜਦੋਂ ਆਪਾਂ ਦੇਖਦੇ ਆ ਤਾਂ ਕੇਂਸ ਵੀ ਆਪਣਾ ਹੀ ਆ, ਕੁਈਨਸਲੈਂਡ ਹੀ ਹਨ।
ਹਾਂਜੀ ਕੁਈਨਸਲੈਂਡ ਤੋਂ ਹੀ, ਪਰ ਜੇ ਤੁਸੀਂ ਕੇਂਸ ਦੀ ਗੱਲ ਕਰਦੇ ਕਮਾਦੀ ਸਾਹਮਣੇ ਆ ਜੀ ਗੰਨੇ ਕਰਕੇ
ਗੰਨੇ ਹਾਂਜੀ ਜਾਂ ਕੇਲੇ ਜਾਂ ਮੋਹਰੇ ਆ ਜਾਂਦੇ ਹਨ।
ਹਾਂਜੀ ਕੇਲੇ, ਹਾਂਜੀ
ਕਿਤੇ ਆਪਣੇ ਪੰਜਾਬੀ ਬਹੁਤ ਵਧੀਆ ਉੱਥੇ ਖੇਤੀਬਾੜੀ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਜਗਵੀਰ ਸੇਖੋ ਸਾਹਿਬ ਕਿ ਤੁਸੀਂ ਕੇਂਸ ਤੋਂ ਸਾਡੇ ਨਾਲ ਜੁੜੇ ਆ। ਤੇ ਆਪਾਂ ਆਸਟ੍ਰੇਲੀਆ ਦੀਆਂ ਨਿਊਜ਼ ਤੋਂ ਜਾਈਏ ਆਪਾਂ ਉੱਥੇ ਤੇ ਇੱਕ ਵਿਕਟੋਰੀਆ ਦੇ ਵਿੱਚ ਇੱਕ ਘਰ ਨੂੰ ਜਿਹੜੀ ਆ ਅੱਗ ਲੱਗੀ ਆ ਜਿਹਦੇ ਨਾਲ ਕਿ ਇੱਕ ਖਾਲੀ ਪਿਆ ਘਰ ਜਿਹੜਾ ਲਗਭਗ ਤਬਾਹ ਹੋ ਗਿਆ। ਇਹ ਅੱਜ ਸਵੇਰ ਦੀ ਗੱਲ ਹੈਗੀ ਕੋਈ 3 ਵਜੇ ਦੀ, ਰਿੰਗਵੁੱਡ ਹਾਊਸ ਜਿਹੜਾ ਹੈਗਾ ਸੀਗਾ ਤੇ ਉੱਥੇ ਫਾਇਰ ਕਿਊ ਜਿਹੜਾ ਆ ਉੱਥੇ ਪਹੁੰਚ ਚੁੱਕਾ ਆ ਤੇ ਉਹਨਾਂ ਨੇ ਬੈਕਅਪ ਵੀ ਕੀਤਾ ਆ ਤਾਂ ਕਿ ਜਿਹੜਾ ਉੱਥੇ ਅੱਗ ਦੇ ਉੱਤੇ ਕਾਬੂ ਜਿਹੜਾ ਆ ਪਾਇਆ ਜਾ ਸਕੇ। ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਕਿ ਇਹ ਜਿਹੜੀ ਅੱਗ ਆ ਕਿਸ ਤਰੀਕੇ ਦੇ ਨਾਲ ਲੱਗੀ ਆ ਤੇ ਸ਼ਾਇਦ ਇਹ ਅੱਜ ਸ਼ਾਮ ਤੱਕ ਇਹਦੇ ਬਾਰੇ ਕੁਛ ਪਤਾ ਲੱਗ ਜਾਵੇ। ਤੇ ਉਧਰੋਂ ਤਸਮਾਨੀਆ ਦੇ ਵਿੱਚ ਕਾਫੀ ਜਿਹੜਾ ਪਤਾ ਸਾਨੂੰ ਕਿ ਹੜ੍ਹ ਆਏ ਸੀ ਤੇ ਹੁਣ ਜਿਹੜੇ ਆਪਣੇ ਤਨਬੁੱਲ ਹੈਗੇ ਆ ਤੇ ਬੈਲ ਸ਼ੋਰਟਨ ਜਿਹੜੇ ਵਿਰੋਧੀ ਧਿਰ ਦੇ ਲੀਡਰ ਵੀ ਹੈਗੇ ਆ, ਤਨਬੁੱਲ ਸਾਹਿਬ ਆਪਣੇ ਪ੍ਰਾਈਮ ਮਿਨਿਸਟਰ ਉਹ ਵੀ ਜਾਣਗੇ ਉੱਥੇ ਤੇ ਜਾ ਕੇ ਤਸਮਾਨੀਆ ਦੇ ਵਿੱਚ ਦੌਰਾ ਕਰਨਗੇ ਤੇ ਉੱਥੇ ਕਿਉਂਕਿ ਜਿਹੜੀਆਂ 3 ਜਿਹੜੀਆਂ ਜਾਨਾਂ ਵੀ ਜਾ ਚੁੱਕੀਆਂ ਜਿਵੇਂ ਕਿ ਤੁਹਾਨੂੰ ਪਤਾ ਇਸ ਸਟੇਟ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਤੇ ਲਗਭਗ 200 ਜਿਹੜੇ ਘਰਾਂ ਦਾ ਨੁਕਸਾਨ ਵੀ ਹੋਇਆ ਆ ਤੇ ਘਰ ਤੇ ਜਿਹੜੇ ਪੌਲੇ ਆ ਉਹਨਾਂ ਦੇ ਉੱਤੇ ਵੀ ਕਾਫੀ ਜਿਹੜਾ ਡੈਮੇਜ ਹੋਈ ਆ ਤੇ ਜਿਹੜਾ ਪੋਲੀਟੀਕਲ ਲੀਡਰਸ ਉੱਥੇ ਜਾਣਗੇ ਤੇ ਜਾ ਕੇ ਜਿਹੜਾ ਉੱਥੇ ਦੀ ਵੀ ਥੋੜੀ ਬਹੁਤੀ ਜਿੱਦਾਂ ਇਹ ਤਾਂ ਵਧੀਆ ਹੈ ਨਾ ਦੌਰਾ ਕਰਨਾ ਚਾਹੀਦਾ ਤਾਂ ਕਿ ਪਤਾ ਲੱਗੇ ਵੀ ਕੀ ਨੁਕਸਾਨ ਹੋਇਆ ਹੈ ਨਾ ਪਤਾ ਲੱਗ ਜਾਂਦਾ।
ਹਾਂਜੀ ਤੇ ਜਾਇਜ਼ਾ ਲੈਣਾ ਤੇ ਜ਼ਰੂਰੀ ਆ ਆਪਣੇ ਇਹਨਾਂ ਦੇ ਲੀਡਰਾਂ ਦੇ ਤੇ ਤਾਂ ਹੀ ਇੱਥੇ ਦੇ ਜਿਹੜੇ ਸਿਸਟਮ ਦੇ ਵਿੱਚ ਕੰਮ ਕਰ ਰਹੇ ਹੁੰਦੇ ਆ ਆਪਣੇ ਅਧਿਕਾਰੀ ਕੰਮ ਕਰਦੇ ਆ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਹਾਂ ਵੀ ਉੱਪਰ ਜਵਾਬ ਦੇਈਏ ਜੋ ਉੱਪਰੋਂ ਪੁੱਛਗਿੱਛ ਹੋ ਰਹੀ ਆ ਕਿ ਦੇਖਣ ਲਈ ਆ ਰਹੇ ਆ।
ਜੀ ਜੀ ਬਿਲਕੁਲ ਤੇ ਇੱਕ ਵਿਅਕਤੀ ਦੀ ਮੌਤ ਹੋਈ ਆ ਜੀ ਪਰਥ ਦੇ ਵਿੱਚ HBF ਜਿਹੜਾ ਸਟੇਡੀਅਮ ਹੈ ਉੱਥੇ ਉੱਥੇ ਛੱਤ ਦੇ ਉੱਤੇ ਸਟੇਡੀਅਮ ਦੇ ਕੰਮ ਕਰ ਰਿਹਾ ਸੀਗਾ ਤੇ ਕੱਲ 2 ਵਜੇ ਦੇ ਕਰੀਬ ਦੀ ਇਹ ਹੈਗੀ ਆ ਤੇ ਉੱਥੋਂ ਇਹ ਡਿੱਗ ਪਿਆ ਕੋਈ 20 ਮੀਟਰ ਦੀ ਉਚਾਈ ਤੋਂ ਤੇ ਇਹਨੂੰ ਫਿਰ ਇਸ ਵਿਅਕਤੀ ਨੂੰ ਰੋਇਲ ਪਰਥ ਹੋਸਪਿਟਲ ਦੇ ਵਿੱਚ ਲੈ ਕੇ ਗਏ ਸੀ ਤੇ ਕਾਫੀ ਸੀਰੀਅਸ ਜਿਹੜੀਆਂ ਇਹਨੂੰ ਸੱਟਾਂ ਵੱਜੀਆਂ ਸੀਗੀਆਂ ਤੇ ਉਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਵੀ 15 ਤੋਂ 20 ਮੀਟਰ ਦੇ ਲਗਭਗ ਇਹ ਡਿੱਗਿਆ ਆ ਪਰ ਅਜੇ ਤੱਕ ਜਿਹੜੀ ਜ਼ਿਆਦਾ ਜਾਣਕਾਰੀ ਵੀ ਕੀ ਕਾਰਨ ਹੋ ਗਏ ਆ ਤੇ ਇਹ ਵੀ ਇੱਕ ਬੜੀ ਸੈਡ ਜਿਹੜੀ ਆ ਨਿਊਜ਼ ਹੈਗੀ ਆ ਤੇ ਨਾਲ ਦੀ ਨਾਲ ਕੱਲ ਨਿਊ ਸਾਊਥ ਵੇਲਸ ਦੇ ਵਿੱਚ ਇੱਕ ਬੈਂਕ ਲੁੱਟਣ ਲੁਟੇਰਾ ਗਿਆ ਸੀਗਾ ਤੇ ਪਰ ਲੁੱਟ ਨਹੀਂ ਪਾਇਆ ਜਾਣੀ ਉਹਦੀ ਅਸਫਲ ਕੋਸ਼ਿਸ਼ ਰਹੀ ਆ ਤੇ ਉਹਨੇ ਸਟਾਫ ਨੂੰ ਜਿਹੜੀ ਆਪਣੀ ਗੰਨ ਦੇ ਨਾਲ ਡਰਾਇਆ ਵੀ ਸੀਗਾ ਤੇ ਇਹ ਬੰਦਾ ਵੈਸੇ ਨੱਠ ਗਿਆ ਤੇ ਬੈਂਕ ਔਨ ਮਨਾਰੋ ਜਿਹੜੀ ਸਟਰੀਟ ਆ ਕੁਈਨ ਬਿਆਨ ਦੇ ਵਿੱਚ ਉੱਤੇ 1:40 ਦੇ ਕਰੀਬ ਦੀ ਮੰਗਲਵਾਰ ਦੀ ਘਟਨਾ ਹੈਗੀ ਆ ਤੇ CCTV ਜਿਹੜੇ ਕੈਮਰੇ ਨੇ ਜਿਹੜੀਆਂ ਫੋਟੋਆਂ ਉਹਨਾਂ ਦੇ ਪੁਲਿਸ ਨੇ ਅਜੇ ਤੱਕ ਵੈਸੇ ਜਾਣਕਾਰੀ ਹਾਸਲ ਕੀਤੀ ਆ ਤੇ ਕਾਰ ਵੀ ਇੱਕ ਬਰਾਮਦ ਕੀਤੀ ਆ ਜਿਹਨੂੰ ਕਿ ਬਾਅਦ ਵਿੱਚ ਅੱਗ ਲਗਾਈ ਗਈ ਸੀਗੀ। ਇਹ ਸਿਲਵਰ ਹੋਂਡਾ ਸਿਡਾਨ ਕਾਰ ਸੀ ਪਰ ਬਾਅਦ ਵਿੱਚ ਪਤਾ ਲੱਗਾ ਵੀ ਇਹ ਵੀ ਚੋਰੀ ਦੀ ਸੀ ਤੇ ਪੁਲਿਸ ਨੇ ਇਹਦੇ ਪ੍ਰਤੀ ਵੀ ਜਿਹੜੀਆਂ ਘਟਨਾ ਦੀਆਂ ਜਾਣਕਾਰੀ ਜਿਹੜੀ ਆ ਮਿਲੀ ਆ ਹਨਾ। ਤਿਆਰੀ ਵੀ ਬੜੀ ਜਰੂਰੀ ਹੋ ਜਾਂਦੀ ਹੈ ਨਾ ਕਈ ਵਾਰੀ,
ਚਲੋ ਅਸੀਂ ਗਲਤ ਪਾਸੇ ਲਿਜਾ ਰਹੇ ਆ ਤਿਆਰੀ ਜਿਹੜੀ ਆਪਣੇ ਖੇਤਰ ਚ ਕਰ ਲੋ, ਖੇਤਾਂ ਚ ਕਰ ਲੋ ਜਾਂ ਚੰਗੇ ਕੰਮਾਂ ਪ੍ਰਤੀ ਕਰ ਲੋ ਤਿਆਰੀ, ਆ ਤਾਂ ਮਾੜੀਓ ਮਾੜੀ ਆ ਨਾ ਲੁੱਟਣ ਲਈ ਤਿਆਰੀ।
ਜੀ ਬਿਲਕੁਲ, ਮੈਂ ਵਿਅੰਗੀ ਵੈਸੇ ਤਾਂ ਕੀਤਾ ਕਿਉਂਕਿ ਦੇਖੋ ਇੰਨਾ ਦੇਖੋ ਤੁਸੀਂ ਕਰਦੇ ਆ ਆਪਣੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਉਂਦੇ ਆ ਹਨਾ, ਤੇ ਬਾਅਦ ਦੇ ਵਿੱਚ ਜੇ ਹੁਣ ਫੜ ਹੁੰਦਾ ਆ ਤਾਂ ਖਤਰੇ ਸਾਡੀ ਜ਼ਿੰਦਗੀ ਦਾ ਵੀ ਖਤਰਾ ਹਨਾ ਕਿ ਤੁਸੀਂ ਜੇਲ੍ਹ ਦੇ ਵਿੱਚ ਕੱਟਣਾ ਪੈ ਸਕਦਾ ਹਨਾ। ਇਹਦੇ ਨਾਲ ਕਿੰਨਾ ਸੌਖਾ ਆ ਇਮਾਨਦਾਰੀ ਦੇ ਨਾਲ ਸਹਿਜ ਚੱਕ ਕੇ ਜਿਹੜਾ ਕੰਮ ਕੀਤਾ ਜਾਵੇ ਉਹ ਵਧੀਆ ਰਹਿੰਦਾ।
ਹਾਂਜੀ ਤੇ ਇਸ ਚੀਜ਼ ਤੋਂ ਬਚਾ ਰੱਖਣਾ ਚਾਹੀਦਾ, ਜੇਕਰ ਕਿਸੇ ਸਾਡੇ ਵੀਰ ਦੀ ਸਲਾਹ ਵੀ ਬਣਦੀ ਹੋਵੇ ਉਹ ਗਰੇਜ ਹੀ ਕਰੇ ਇੱਦਾਂ ਦੇ ਕੰਮ ਤੋਂ, ਮਿਹਨਤ ਕਰਕੇ ਕਮਾ ਲਓ।
ਹਾਂਜੀ ਹਾਂਜੀ ਬਿਲਕੁਲ, ਤੇ ਗੋਲਡ ਕੋਸਟ ਦੀ ਅਗਲੀ ਆਪਾਂ ਖਬਰ ਜਿਹੜੀ ਆ ਸਾਂਝੀ ਕਰਦੇ ਆ, ਐਂਡਰਿਊ ਮੈਬਰੇਡਿਸ ਜਿਹੜਾ ਇਹ 27 ਈਅਰ ਓਲਡ ਹੈਗਾ, ਇਹ ਗੋਲਡ ਕੋਸਟ ਦੇ ਵਿੱਚ ਸੀਗਾ ਤੇ ਮਈ 3 ਨੂੰ ਜਿਹੜਾ ਇਹਨੂੰ ਕਿਸੇ ਨੇ ਹਿੱਟ ਕੀਤਾ ਸੀਗਾ ਕਾਰ ਦੇ ਰਾਹੀਂ ਤੇ ਕੋਈ ਭੱਜ ਗਿਆ ਸੀਗਾ। ਹੁਣ ਇੱਕ ਆਦਮੀ ਨੂੰ ਪੁਲਿਸ ਨੇ ਜਿਹੜਾ ਹਿੱਟ ਐਂਡ ਰਨ ਕੇਸ ਦੇ ਵਿੱਚ ਇੱਕ ਨੌਜਵਾਨ ਨੂੰ ਜਿਹੜਾ ਕਾਬੂ ਕੀਤਾ ਆ, ਇਹ 20 ਸਾਲਾ ਨੌਜਵਾਨ ਜਿਹੜਾ ਅਰੈਸਟ ਕੀਤਾ ਆ ਕੱਲ ਤੇ ਓਹਦੇ ਉੱਤੇ 3 ਜਿਹੜੇ ਚਾਰਜਸ ਵੀ ਲਗਾਏ ਗਏ ਆ। ਤਾਂ ਕਿ ਵੈਸੇ ਕਿਹਾ ਜਾ ਰਿਹਾ ਆ ਵੀ ਉਹ ਜਿਹੜਾ 4 ਵੀਲ ਡਰਾਈਵ ਵੇਗਨ ਦੇ ਵਿੱਚ ਜਾ ਰਿਹਾ ਸੀਗਾ, ਇਹ ਕਰਾ ਰਿਹਾ ਸੀ ਤੇ ਇਹਨੇ ਉਹਨੂੰ ਹਿੱਟ ਆਰਮੀ ਨੂੰ ਕੀਤਾ ਤੇ ਬਾਅਦ ਦੇ ਵਿੱਚ ਦੌੜ ਗਿਆ। ਵੈਸੇ ਇਹ ਜਿਹੜਾ ਨੌਜਵਾਨ ਸੀਗਾ ਐਂਡਰਿਊ ਜਿਹੜਾ ਕਿ ਕਾਫੀ ਇਹਨੂੰ ਸੱਟਾਂ ਲੱਗੀਆਂ ਸੀ ਤੇ ਕਈ ਹਫ਼ਤਿਆਂ ਤੱਕ ਜਿਹੜਾ ਆ ਸਿਰਫ ਆਪਣੀਆਂ ਅੱਖਾਂ ਹੀ ਖੋਲ ਸਕਦਾ ਸੀਗਾ ਤੇ ਕੋਮਾ ਦੇ ਵਿੱਚ ਇਹ ਰਿਹਾ ਆ ਤੇ ਕਾਫੀ ਸੀਰੀਅਸ ਜਿਹੜੀਆਂ ਸੱਟਾਂ ਜਿਹੜੀਆਂ ਲੱਗੀਆਂ। ਤੇ ਏਦਾਂ ਵੀ ਗੁਰਸੇਵ ਸਿੰਘ ਜੀ ਏਦਾਂ ਹੁੰਦਾ ਕਿ ਇੱਥੇ ਵੀ ਦੇਖੋ ਹਿੱਟ ਐਂਡ ਰਨ ਜਿੱਥੇ ਕੋਸ਼ਿਸ਼ ਕਰਦੇ ਆ ਹਨਾ, ਤੇ ਜੇ ਉਹਨੂੰ ਮੌਕੇ ਦੇ ਉੱਤੇ ਜੇ ਚਲੋ ਹਿੱਟ ਹੋ ਗਿਆ ਤੇ ਜੇ ਮੌਕੇ ਦੇ ਉੱਤੇ ਪਹੁੰਚਾ ਦਿੱਤਾ ਜਾਵੇ ਹਸਪੀਟਲ ਤਾਂ ਵਧੀਆ ਗੱਲ ਹੈ ਹਨਾ।
ਹਾਂਜੀ, ਉਸ ਤੋਂ ਬਾਅਦ ਇੱਕ ਆਹ ਵੀ ਚੀਜ਼ ਦੇਖਣ ਚਾਹੀਏ, ਇੱਥੇ ਆਪਣੇ ਫਿਰ ਕਾਨੂੰਨ ਵੀ ਉਹਨਾਂ ਇੰਨੀ ਸਖਤਾਈ ਨਹੀਂ ਵਰਤਦਾ, ਜੇਕਰ ਤੁਹਾਡੀ ਗਲਤੀ ਹੋ ਗਈ ਹੈ ਤੁਸੀਂ ਮੰਨ ਲਓ ਜਾਂ ਹੈਲਪ ਕਰ ਦਿਓ, ਉਹ ਗੱਲ ਨਹੀਂ ਹੁੰਦੀ। ਕਿਉਂਕਿ ਮੈਂ ਜਾਣ ਇੱਕ ਕੇਸ ਤੋਂ ਵਾਕਫ ਹਾਂ ਕਿ ਇੱਥੇ ਪੰਜਾਬੀ ਸੀ ਨੌਜਵਾਨ ਆਪਣਾ ਤੇ 2 ਸਾਲ ਪੁਰਾਣੀ ਗੱਲ ਆ ਤੇ ਉਹ ਕੈਬ ਡਰਾਈਵਰ ਸੀ ਤਾਂ ਉਤੋਂ ਸ਼ਰਾਬੀ ਸੀ, ਵੀਕਐਂਡ ਤੇ ਸੀ ਉੱਥੇ ਆਸਟ੍ਰੇਲੀਅਨ ਨੌਜਵਾਨ ਸ਼ਰਾਬ ਪੀਤੀ ਹੋਈ ਸੀਗੀ ਤੇ ਉਹ ਪਿਕਅਪ ਕਰਨ ਗਿਆ ਤੇ ਉਹਨੂੰ ਲੱਗਾ ਕਿ ਇਹਨੇ ਜ਼ਿਆਦਾ ਪੀਤੀ ਹੋਈ ਆ, ਬੋਤਲਾਂ ਹੱਥਾਂ ਚ ਕੇ ਮੈਨੂੰ ਮਾਰਨਗੇ ਤੇ ਉਹ ਉਹਨੇ ਗੱਡੀ ਨੇ ਠਾਲੀ ਆਪਣੀ ਕੈਬ ਮੈਕਸੀ ਸੀ ਤੇ ਅੱਗੇ ਜਾ ਦੇਖਿਆ ਰੋਡ ਕਲੋਜ਼ ਸੀਗਾ, ਉਹ ਜਣੀ ਹੁੰਦਾ ਟਰਨ ਬਣਿਆ ਨਾ, ਉਹ ਯੂ ਟਰਨ ਮਾਰ ਕੇ ਵਾਪਸ ਆਇਆ ਤੇ ਉਹ ਮੁੰਡੇ ਮੂਹਰੇ ਆ ਗਏ ਤੇ ਡਰਦੇ ਕੋ ਬ੍ਰੇਕ ਦੀ ਜਗ੍ਹਾ ਤੇ ਕੋ ਰੇਸ ਦੱਬੀ ਗਈ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਆਸਟ੍ਰੇਲੀਆ ਦੀ ਨਾ ਤੇ ਉਹ ਪਰ ਉਹਨੂੰ ਪਤਾ ਨੀ ਲੱਗਾ ਕਿਉਂਕਿ ਮੈਂ ਮੁੰਡੇ ਨੂੰ ਪਰਸਨਲੀ ਮਿਲਿਆ ਇੱਥੇ ਗੁਰਦੁਆਰਾ ਸਾਹਿਬ ਤੇ ਕਹਿੰਦਾ ਮੈਨੂੰ ਪਤਾ ਨੀ ਲੱਗਾ ਕਿ ਮੁੰਡਾ ਮਰ ਗਿਆ ਕੋਈ, ਮੈਨੂੰ ਇੰਨਾ ਸੀਗਾ ਨਾ ਵਿੱਚ ਵੱਜਾ ਕੋਈ ਆ ਕੇ ਗੱਡੀ ਦੇ ਇੱਕ ਜ਼ਖਮੀ ਹੋ ਗਏ, ਉਹ ਸਿੱਧਾ ਪੁਲਿਸ ਸਟੇਸ਼ਨ ਚਲ ਗਿਆ, ਸਾਰੀ ਗੱਲਬਾਤ ਦੱਸਤੀ, ਉਹਦਾ ਕੇਸ ਚੱਲਿਆ 2 ਸਾਲ ਤੇ ਜਦੋਂ ਫਿਰ ਉਹ ਜੋ ਵੀ ਇਹਨਾਂ ਦਾ ਪ੍ਰੋਸੈਸ ਹੁੰਦਾ ਉਹਨੇ ਦੇਖਿਆ ਸਾਰਾ ਕੁਛ ਤੇ ਉਹਦਾ ਲਾਇਸੈਂਸ 2 ਸਾਲ ਦੇ ਕੈਂਸਲ ਕੀਤਾ ਸੀਗਾ ਤੇ ਕਮਿਊਨਿਟੀ ਵਰਕ ਦਿੱਤਾ, ਉਹਨੂੰ ਜੇਲ੍ਹ ਵੀ ਨੀ ਕੀਤੀ ਕਿਉਂਕਿ ਜੇਕਰ ਗਲਤੀ ਹੋ ਜਾਂਦੀ ਆ ਉਹਨੂੰ ਮੰਨ ਲਓ, ਈਵਨ ਜੇਕਰ ਹੁਣ ਏਦਾਂ ਦੀ ਜਗ੍ਹਾ ਕੋਈ ਨਾ ਹੋਵੇ ਚੱਕਣ ਵਾਲਾ ਹਨਾ ਤੇ ਫਿਰ ਉਹਦੀ ਜਾਨ ਵੀ ਜਾ ਸਕਦੀ ਆ ਜੇਕਰ ਗਲਤੀ ਹੋ ਗਈ ਪਹਿਲਾਂ ਪਰ ਰੋਡ ਚੱਲਦੇ ਤੇ ਗਲਤੀਆਂ ਹੋ ਹੀ ਜਾਂਦੀਆਂ ਨਾ, ਕੁਛ ਨਾ ਕੁਛ ਹੋ ਹੀ ਜਾਂਦਾ ਆ, ਪਰ ਆਪ ਕੋਸ਼ਿਸ਼ ਕਰੋ ਕਿ ਤੁਸੀਂ ਏਦਾਂ ਦਾ ਕੰਮ ਨਾ ਕਰੋ, ਕੋਈ ਫੋਨ ਨਾ ਸੁਣੋ ਜਾਂ ਹੋਰ ਸਪੀਡਿੰਗ ਨਾ ਕਰੋ, ਜਾਣ ਬੁੱਝ ਕੇ ਨਾ ਕਰੋ, ਪਰ ਜੇਕਰ ਹੋ ਜਾਂਦਾ ਤਾਂ ਤੁਸੀਂ ਇੱਥੇ ਖੜ ਕੇ ਉਹਨੂੰ ਚੱਕ ਕੇ ਹਸਪੀਟਲ ਪਹੁੰਚਾਉਣ ਤੱਕ ਮਦਦ ਕਰਨੀ ਚਾਹੀਦੀ ਆ, ਫਿਰ ਕਾਨੂੰਨ ਵੀ ਇੱਥੇ ਦਾ ਕਾਨੂੰਨ ਹੈਲਪ ਕਰਦਾ ਤੁਹਾਡੀ ਬਾਅਦ ਵਿੱਚ।
ਜੀ ਬਿਲਕੁਲ, ਤੇ ਇਸ ਦੇ ਨਾਲ ਇਹ ਸੰਬੰਧ ਥੋੜੀ ਜਿਹੀ ਹੈਗੀ ਆ ਕਿ ਕੱਲ ਸਨਸ਼ਾਈਨ ਕੋਸਟ ਦੇ ਵਿੱਚ ਵੀ ਇੱਦਾਂ ਹੀ ਇੱਕ ਟਰੱਕ ਨੇ ਹਿੱਟ ਕੀਤਾ, ਇੱਕ ਪੈਦਲ ਜਾ ਰਿਹਾ ਵਿਅਕਤੀ ਸੀਗਾ, ਸਵੇਰੇ 2:30 ਦੀ ਗੱਲ ਆ ਕੱਲ ਬੁੱਧਵਾਰ ਦੀ, ਤੇ ਉਹਦੀ ਘਟਨਾ ਸਥਾਨ ਦੇ ਉੱਤੇ ਜਿਹੜੀ ਮੌਤ ਹੋ ਗਈ ਸੀਗੀ ਤੇ ਉੱਥੇ ਜਿਹੜੇ ਸਾਰੇ ਪੁਲਿਸ ਵਾਲੇ ਜਿਹੜੇ ਆ ਉੱਥੇ ਪਹੁੰਚ ਗਏ ਆ ਤੇ ਉਹਨਾਂ ਨੇ ਵੀ ਕਿਸੇ ਗਵਾਹ ਦੀ ਜਿਹੜਾ ਉੱਥੇ ਵਿਟਨੈਸ ਹੈਗਾ ਆ ਕੋਈ ਵੀ ਉਹਨਾਂ ਦੀ ਡਿਮਾਂਡ ਕੀਤੀ ਆ ਕਿ ਜੇ ਕੋਈ ਹੈ ਤਾਂ ਉਹ ਜ਼ਰੂਰ ਦੱਸੇ। ਤੇ ਗੁਰਸੇਵ ਸਿੰਘ ਜੀ ਇਹ ਕੁਛ ਆਪਣੀਆਂ ਸਾਂਝਾਂ ਜਿਹੜੀਆਂ ਆਪਾਂ ਆਸਟ੍ਰੇਲੀਆ ਨਿਊਜ਼ ਦੇ ਉੱਤੇ ਸੰਖੇਪ ਜੇ ਝਾਤ ਮਾਰੀ ਆ ਤੇ ਇਸ ਤੋਂ ਬਾਅਦ ਦੇ ਵਿੱਚ ਲਗਭਗ ਆਪਣਾ ਅੱਧਾ ਟਾਈਮ ਜਿਹੜਾ ਬਤੀਤ ਹੋ ਚੁੱਕਾ ਆ ਪ੍ਰੋਗਰਾਮ ਦਾ ਤੇ ਅੱਗੇ ਆਪਾਂ ਹੁਣ ਪੰਜਾਬ ਵੱਲ ਨੂੰ ਇੰਡੀਆ ਵੱਲ ਨੂੰ ਵੀ ਜਾਣਾ ਆ ਹਨਾ, ਤੇ ਉਹਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਤੇ ਗਾਣਾ ਸੁਣ ਕੇ ਫਿਰ ਮਿਲਦੇ ਹਾਂ ਜੀ ਲਹਿਰਾ ਪ੍ਰੋਗਰਾਮ ਦੇ ਵਿੱਚ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਹਰਮ ਰੇਡੀਓ ਦੇ ਸੰਗ ਤੁਸੀਂ ਬੈਠੇ ਹੋ ਤੇ ਮੈਸੇਜ ਆਪਣੇ ਕੋਲ ਹਰਮੀਤ ਸਿੰਘ ਚੰਨਾ ਸਾਹਿਬ ਉਹਨਾਂ ਦਾ ਵੀ ਮੈਸੇਜ ਆ ਚੁੱਕਾ ਪਿੰਦਰ ਬਰਾੜ ਜੀ ਉਹਨਾਂ ਦਾ ਆ ਚੁੱਕਾ ਤੇ ਸੋਨੀ ਸੈਂਬੀ ਸਾਹਿਬ ਆਪਣੇ ਨਾਲ ਉਹ ਵੀ ਦੁਬਾਰਾ ਤੋਂ ਜੁੜੇ ਆ ਇਹ ਮੈਸੇਜ ਦੋਸਤੋ ਆਪਾਂ ਲੈਣੇ ਆ ਪਹਿਲਾਂ ਬ੍ਰੇਕ ਦਾ ਟਾਈਮ ਵੀ ਹੋਇਆ ਤੇ ਬ੍ਰੇਕ ਵੀ ਆਪਾਂ ਲੈਣੀ ਆ ਪਰ ਉਸ ਤੋਂ ਪਹਿਲਾਂ ਜਿਹੜੇ ਦੋਸਤ ਨਵੇਂ ਜਿਹੜੇ ਜੁੜੇ ਆ ਤੇ ਸਾਨੂੰ ਮੈਸੇਜ ਕਰਨਾ ਚਾਹੁੰਦੇ ਆ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਆ ਉਹਦੇ ਲਈ ਤੁਸੀਂ ਕੀ ਕਰਨਾ ਰਿਕੁਐਸਟ ਐਟ ਹਰਮ ਰੇਡੀਓ ਡੋਟ ਕੋਮ ਬੜਾ ਸੌਖਾ ਜਿਹਾ ਹੈਗਾ ਰਿਕੁਐਸਟ ਐਟ ਹਰਮ ਰੇਡੀਓ ਡੋਟ ਕੋਮ ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਚਾਹੋ ਤਾਂ ਤੁਸੀਂ ਟੈਲੀਗ੍ਰਾਮ ਦਾ ਨੰਬਰ ਜਿਹੜਾ ਵਰਤ ਕੇ ਉਹ ਵੀ ਤੁਸੀਂ ਭੇਜ ਸਕਦੇ ਆ ਤੁਸੀਂ ਹਰਮਨ ਜਿਹੜਾ ਟਾਈਪ ਕਰਕੇ ਹਰਮਨ ਡੋਟ ਕੋਮ ਤੇ ਤੁਸੀਂ ਜਿਹੜਾ ਟੈਲੀਗ੍ਰਾਮ ਦੇ ਉੱਤੇ ਉਹਦੀ ਸਰਚ ਕਰ ਸਕਦੇ ਆ ਤੇ ਤੁਸੀਂ ਸਾਨੂੰ ਮੈਸੇਜ ਜਿਹੜਾ ਸੈਂਡ ਕਰ ਸਕਦੇ ਆ ਕੋਈ ਵੀ ਕਿਸੇ ਤਰ੍ਹਾਂ ਦਾ ਸੁਝਾਅ ਹੋਵੇ ਜਾਂ ਕੋਈ ਫਰਮਾਇਸ਼ ਹੋਵੇ ਤੇ ਦੋਸਤੋ ਆਪਾਂ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਮੈਸੇਜ ਲੈਂਦੇ ਹਾਂ ਤੇ ਫਿਰ ਆਪਾਂ ਇੰਡੀਆ ਪੰਜਾਬ ਵੱਲ ਚੱਲਦੇ ਹਾਂ
ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜੋਰਿਸ ਆਸਟ੍ਰੇਲੀਆ ਲਾਇਰਸ ਨੂੰ ਪੇਰੈਂਟ ਵੀਜ਼ਾ ਪਾਰਟਨਰ ਜਾਂ ਸਪਾਊਸ ਵੀਜ਼ਾ ਐਮਪਲਾਇਰ ਸਪਾਂਸਰਸ਼ਿਪ ENS ਲੇਬਰ ਐਗਰੀਮੈਂਟ RSMS ਸਟੂਡੈਂਟ ਜਾਂ ਹੋਰ ਵੀ ਕਿਸੇ ਕਿਸਮ ਦੀ ਪ੍ਰੋਫੈਸ਼ਨਲ ਵੀਜ਼ਾ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 02-9687-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au ਇਹ ਆਸਟ੍ਰੇਲੀਆ ਵਿੱਚ ਆਪਣੀਆਂ ਸੇਵਾਵਾਂ ਦਿੰਦੇ ਨੇ ਆਸਟ੍ਰੇਲੀਆ ਵਿੱਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ ਮੋਬਾਈਲ ਨੰਬਰ 0470-430-650 ਆਫਿਸ ਨੰਬਰ 1300-886-518 ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ ਬਿੰਦਮਵੇਲ ਮੈਲਬਰਨ ਵੈਬਸਾਈਟ ਵਿਜ਼ਿਟ ਕਰੋ mmcpa.com.eu.
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9887809001। ਵੈਬਸਾਈਟ ਵਿਜ਼ਿਟ ਕਰੋ kularhospital.com।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾਏ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਆ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ, ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੋਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਏ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਗ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼। ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ $3,000। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਦੀ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ, ਫੋਨ ਨੰਬਰ 04-2359-2377।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04-117-26348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਰਿਸ਼ੀ ਗੁਲਾਟੀ ਨੂੰ, ਜਾਂ ਈਮੇਲ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲੈਣਾ ਤੇ ਹਰਮਨ ਰੇਡੀਓ ਦੇ ਸੰਗ ਮੈਂ ਦਰਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਗੁਰਸੇਵਕ ਸਿੰਘ ਜੀ ਬ੍ਰਿਸਬੇਨ ਤੋਂ। ਤੇ ਗੁਰਸੇਵਕ ਸਿੰਘ ਜੀ, ਪਹਿਲਾਂ ਮੈਸੇਜ ਲੈ ਲਈਏ ਥੋੜੀ ਜਿਹੀ ਦੋਸਤਾਂ ਦੇ ਆਏ ਆ।
ਹਾਂਜੀ ਹਾਂਜੀ
ਜੀ। ਤੇ ਹਰਮੀਤ ਸਿੰਘ ਚੰਨਾ ਸਾਹਿਬ ਆਪਣੇ ਨਾਲ ਜੁੜੇ ਆ ਸੇਨੀ ਤੋਂ, ਤੇ ਨਾਲ ਉਹਨਾਂ ਦੇ ਧੀਰਾ ਆ, ਨਿੱਕਾ ਆ, ਅਮਰੀਕ ਸਿੰਘ ਫੌਜੀ ਆ, ਤੇ ਕੋਬਰਮ ਤੋਂ ਬਾਬੂ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਆ। ਤੇ ਪ੍ਰੋਗਰਾਮ ਕਹਿੰਦੇ ਸੁਣ ਰਹੇ ਆ, ਕਹਿੰਦੇ ਵੀ ਜਿਹੜੇ ਬਾਬੂ ਸਾਹਿਬ ਆ ਉਹ ਹੁਣੇ ਹੁਣੇ ਆਏ ਆ ਜੀ ਇੰਡੀਆ ਤੋਂ ਛੁੱਟੀਆਂ ਕੱਟ ਕੇ, ਤੇ ਉਹਨਾਂ ਵੱਲੋਂ ਸਾਰਿਆਂ ਵੱਲੋਂ ਸਤਿ ਸ੍ਰੀ ਅਕਾਲ ਆ, ਤੇ ਸਾਰੇ ਸਟਾਫ ਮੈਂਬਰ ਨੂੰ ਵੀ ਜਿੰਨੇ ਵੀ ਹਰਮਨ ਰੇਡੀ ਦੇ ਉੱਤੇ ਪ੍ਰੋਗਰਾਮ ਸੁਣ ਰਹੇ ਆ ਉਹਨਾਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਉਹ ਕਹਿੰਦੇ ਅਸੀਂ ਠੀਕ ਠਾਕ ਆ ਤੇ ਤੁਹਾਡੀ ਤੰਦਰੁਸਤੀ ਦੀ ਭਲੀ ਲੋੜਦੇ ਆ, ਉਹ ਕਹਿੰਦੇ ਵੀ ਸੇਨੀ ਦੇ ਵਿੱਚ ਅੱਜ ਬੱਦਲਵਾਈ ਬਣੀ ਹੋਈ ਆ ਤੇ ਅੱਜ ਕਿਉਂਕਿ ਬੰਦਾ ਸਿੰਘ ਬਹਾਦਰ ਹੋਣਾ ਦੀ ਮੈਂ ਹਿਸਟਰੀ ਸੁਣ ਰਿਹਾ ਸੀ ਉਹ ਕਹਿੰਦੇ ਇਸ ਕਰਕੇ ਜਿਹੜਾ ਆ ਮੈਂ ਲੇਟ ਹੋ ਗਿਆ ਮੈਸੇਜ ਕਰਨ ਦੇ ਲਈ ਤੇ ਕੋਈ ਉਹਨਾਂ ਨੇ ਇੱਕ ਸੌਂਗ ਪਲੇ ਕਰਨ ਲਈ ਵੀ ਕਿਹਾ ਦਿਲ ਸਾਡੇ ਨਾਲ ਲਾ ਲੈ ਚੁੱਪ ਕਰਕੇ ਦੁਨੀਆਂ ਨੂੰ ਬੋਲਣ ਦੇ ਜਿਹੜਾ ਕਿ ਦਲਜੀਤ ਦੋਸਾਂਝ ਉਹਨਾਂ ਨੇ ਗਾਇਆ ਆ ਤੇ ਬਾਏ ਰੱਬ ਰਾਖਾ ਜੀ ਤੇ ਕੱਲ ਨੂੰ ਕਹਿੰਦੇ ਬਈ ਮਿਲਾਂਗੇ ਤੇ ਨਾਲ ਨਾਲ ਉਹਨਾਂ ਨੇ ਕਿਹਾ ਵੀ ਕਹਿੰਦੇ ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ ਮੇਰੀ ਦੁਨੀਆਂ ਪੂਜਾ ਕਰਦੀ ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਜਿਹੜੀ ਵਿੱਚ ਕਚਹਿਰੀ ਲੜਦੀ ਦੌਲਤ ਕਹਿੰਦੀ ਮੈਂ ਸਭ ਤੋਂ ਵੱਡੀ ਮੇਰੀ ਦੁਨੀਆਂ ਪਾਣੀ ਭਰਦੀ ਤਕਦੀਰ ਕਹਿੰਦੀ ਤੁਸੀਂ ਤਿੰਨੋਂ ਝੂਠੇ ਮੈਂ ਜੋ ਚਾਹਵਾਂ
ਸੋ ਕਰਦੀ ਬਹੁਤ ਖੂਬ ਜੀ
ਵੈਸੇ ਪਰ ਇਹਦੇ ਵਿੱਚ ਇਹ ਵੀ ਜਰੂਰੀ ਹੈ ਨਾ ਜਿੱਦਾਂ ਉਹਨਾਂ ਨੇ ਹੁਸਨ ਦੇ ਵਿੱਚ ਵੀ ਕਿਹਾ ਵੀ ਹੁਸਨ ਏਦਾਂ ਪਰ ਇਹਦੇ ਵਿੱਚ ਇਹ ਆ ਵੀ ਹੰਕਾਰ ਮਾੜਾ ਆ ਹੁਸਨ ਜੇ ਹੰਕਾਰ ਨੀ ਹੈਗਾ ਹੁਸਨ ਵੀ ਫੇਰੇ ਵਧੀਆ ਲੱਗਦਾ ਅਕਲ ਵੀ ਜੇ ਅਕਲ ਦਾ ਸਾਨੂੰ ਹੰਕਾਰ ਨੀ ਹੈਗਾ ਘੁਮੰਡ ਨੀ ਹੈਗਾ ਅਕਲ ਦਾ ਫੇਰੇ ਉਹ ਵਧੀਆ ਲੱਗਦੀ ਆ ਦੌਲਤ ਵੀ ਜਿੰਨੀ ਕੁ ਸਾਡੇ ਕੋਲ ਹੈਗੀ ਉਨੀ ਕੁ ਮੰਗਣੀ ਚਾਹੀਦੀ ਆ ਜਿੰਨੇ ਕੁ ਦੇ ਨਾਲ ਗੁਜ਼ਾਰਾ ਹੋ ਸਕੇ ਕਈ ਵਾਰੀ ਤੁਸੀਂ ਗੁਰਸੇਵ ਸਿੰਘ ਜੀ ਦੇਖਿਆ ਕਿ ਜਦੋਂ ਬੈਂਕ ਦੇ ਵਿੱਚ ਅਕਾਊਂਟ ਦੇ ਵਿੱਚ ਪੈਸੇ ਜ਼ਿਆਦਾ ਜਮ੍ਹਾਂ ਹੋ ਜਾਂਦੇ ਆ ਡਾਲਰ ਹਨਾ ਉਸ ਵੇਲੇ ਸਾਡੇ ਬੋਲ ਚਾਲ ਦੇ ਵਿੱਚ ਵੀ ਫਰਕ ਪੈਣਾ ਸ਼ੁਰੂ ਹੋ ਜਾਂਦਾ
ਹਾਂਜੀ ਬੰਦਾ ਅਕਾਊਂਟ
ਟਰਾਈ ਕਰਕੇ ਦੇਖਿਓ
ਉਹੀ ਗੱਲ ਹੈ ਜੀ ਕਹਿੰਦੇ ਇੱਕ ਚਿਹਰਾ ਆ ਚਿਹਰੇ ਤੋਂ ਪਤਾ ਲੱਗ ਜਾਂਦਾ ਨਾ ਕਿ ਕਿੱਥੇ ਬੋਲ ਰਿਹਾ ਇੱਕ ਚਿਹਰੇ ਦੀ ਰੰਗਤ ਦੱਸ ਦਿੰਦੀ ਕਿ ਬੰਦੇ ਕੋਲ ਪੈਸਾ ਜ਼ਿਆਦਾ ਆ ਉਹੀ ਗੱਲ ਹੈ ਗਿਆਨ ਵੀ ਜਦੋਂ ਕਹਿੰਦੇ ਓਵਰ ਹੋ ਜਾਂਦਾ ਦੇਖਿਆ ਨੀ ਸਟਾਰਟਿੰਗ ਐ ਹੁੰਦੀ ਹੈ ਜਦੋਂ ਬੰਦੇ ਥੋੜਾ ਜਿਹਾ ਪਤਾ ਲੱਗਦਾ ਬੰਦਾ ਨੱਠਾ ਭੱਜਾ ਫਿਰਦਾ ਹੁੰਦਾ ਲੋਕਾਂ ਨੂੰ ਦੱਸਦਾ ਫਿਰ ਸਕਦਾ ਆਹ ਗੱਲ ਏਦਾਂ ਨੀ
ਬਿਲਕੁਲ
ਸਟਾਰਟਿੰਗ ਏਦਾਂ ਹੁੰਦੀ ਹੁੰਦੀ ਤੇ ਕੋਈ ਵੀ ਚੀਜ਼ ਓਵਰ ਹੋਈ ਉਹ ਮਾੜੀ ਆ
ਮਾੜੀ ਹੁੰਦੀ ਆ ਬਿਲਕੁਲ ਜੀ ਜਦੋਂ ਪੈਸਾ ਹੁੰਦਾ ਨਹੀਂ ਹੁੰਦਾ ਉਸ ਵੇਲੇ ਪਤਾ ਹੁੰਦਾ ਵੀ ਪਤਾ ਨੀ ਕਿਹਤੇ ਲੋੜ ਪੈਣੀ ਆ ਨਾ ਇਸ ਕਰਕੇ ਹਲੀਮੀ ਨਾਲ ਸਾਰਿਆਂ ਨਾਲ ਬੋਲਦਾ ਪਰ ਜਿੱਦਾਂ ਜਿੱਦਾਂ ਪੈਸਾ ਵੱਧਦਾ ਜਾਂਦਾ ਆ ਫਿਰ ਕਹਿੰਦਾ ਮੈਂ ਕਿਸੇ ਤੋਂ ਕੀ ਲੈਣਾ ਹਨਾ ਫਿਰ ਬਹੁਤ ਸਾਰੇ ਲੋਕਾਂ ਚ ਇਹ ਮੈਂ ਦੇਖਿਆ ਮੈਂ ਵੀ ਸ਼ਾਇਦ ਉਹਨਾਂ ਦੇ ਵਿੱਚੋਂ ਹੀ ਆ ਵੀ ਤੁਹਾਡੇ ਜਿਹੜਾ ਹੰਕਾਰ ਜਿਹੜਾ ਭਾਲਣਾ ਸ਼ੁਰੂ ਹੁੰਦਾ ਵੈਸੇ ਤਾਂ ਇਹ ਆ ਵੀ ਚਾਹੇ ਥੋੜੇ ਜਿਹੇ ਪੈਸਿਆਂ ਤੇ ਅਸੀਂ ਦੂਆ ਹੋ ਜਾਂਦੇ ਆ ਇੰਨਾ ਵੀ ਨੀ ਵੀ ਅਸੀਂ ਬਹੁਤ ਲੈਂਡ ਲਾਰਡ ਬਣ ਜਾਂਦੇ ਆ ਥੋੜੇ ਜਿਹੇ ਜਦੋਂ ਜਮ੍ਹਾਂ ਹੋ ਜਾਣ ਫਿਰ ਮਨ ਦੇ ਵਿੱਚ ਬੋਲ ਚਾਲ ਲੋਕਾਂ ਨਾਲ ਸਾਡਾ ਬਦਲਾਓ ਸਲੀਕਾ ਜਿਹੜਾ ਆ ਉਹ ਬਦਲਣਾ ਸ਼ੁਰੂ ਹੋ ਜਾਂਦਾ ਤੇ ਘਮੰਡ ਮਾੜਾ ਆ ਚਾਹੇ ਉਹ ਹੁਸਨ ਦਾ ਆ ਚਾਹੇ ਉਹ ਅਕਲ ਦਾ ਆ ਤੇ ਚਾਹੇ ਉਹ ਦੌਲਤ ਦਾ ਆ ਇਹ ਚੰਨਾ ਸਾਹਿਬ ਉਹਨਾਂ ਦਾ ਬਹੁਤ ਇੱਕ ਖੂਬਸੂਰਤ ਜਿਹੜਾ ਮੈਸੇਜ ਹੈਗਾ ਨਾਲ ਨਾਲ ਉਹਨਾਂ ਨੇ ਉਹ ਜਿੱਦਾਂ ਕਿਹਾ ਉਹਨਾਂ ਨੇ ਕਹਿੰਦੇ ਵੀ ਬੰਦਾ ਸਿੰਘ ਬਹਾਦਰ ਉਹਨਾਂ ਦੀ ਸਟੋਰੀ ਸੁਣ ਰਹੇ ਸੀ ਇਸ ਕਰਕੇ ਮੈਸੇਜ ਵੀ ਲੇਟ ਜਿਹੜਾ ਕੀਤਾ ਵੈਸੇ ਬਹੁਤ ਵਧੀਆ ਗੱਲ ਹੈ ਇਹਦਾ ਮਤਲਬ ਇਹ ਆ ਵੀ ਧਿਆਨ ਨਾਲ ਸਾਡੇ ਸਰੋਤੇ ਸੁਣਦੇ ਆ ਜੋ ਆਪਾਂ ਗੱਲਾਂ ਕਰਦੇ ਹਾਂ
ਹਾਂਜੀ ਸਾਡਾ ਵਿਸ਼ਾ ਵੀ ਤਾਂ ਹੀ ਅਸੀਂ ਏਦਾਂ ਚੋਣ ਕਰੀ ਦੀ ਆ ਕਿ ਕੁਛ ਤਾਂ ਕੁਛ ਜੋ ਕੁਛ ਸਾਨੂੰ ਪਤਾ ਲੱਗਦਾ ਕਿ ਅਸੀਂ ਅੱਗੇ ਦੱਸ ਸਕੀਏ ਤੇ ਆਪਣੇ ਇਤਿਹਾਸ ਨਾਲ ਬਣਾਈ ਰੱਖੀਏ ਨਾ ਆਪਣੇ ਵੀਰਾਂ ਨੂੰ ਦੋਸਤਾਂ ਨੂੰ ਧੰਨਵਾਦ ਸਿੰਨਾ ਸਾਹਿਬ ਦਾ
ਜੀ ਤੇ ਅੱਗੇ ਪਿੰਦਰ ਬਰਾੜ ਜੀ ਹੁਣ ਸਾਡੇ ਨਾਲ ਜੁੜੇ ਆ ਉਹਨਾਂ ਨੇ ਪ੍ਰੋਗਰਾਮ ਦੀ ਵੀ ਤਾਰੀਫ ਕੀਤੀ ਆ ਉਹਨਾਂ ਨੇ ਇੱਕ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦਾ ਜਿਹੜਾ ਗਾਣਾ ਪਲੇ ਕਰਨ ਲਈ ਕਿਹਾ ਜਿਹੜਾ ਕਿ ਕੁਲਦੀਪ ਮਾਨਕ ਹੋਣਾ ਨੇ ਜਿਹੜਾ ਗਾਇਆ ਆ ਮੈਨੂੰ ਲੱਗਦਾ ਹਾਂ ਬਾਰ ਉਹਨਾਂ ਨੇ ਕਹੀ ਆ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀ ਬਹੁਤ ਵਧੀਆ ਇਹ ਬਾਰ ਜਿਹੜੀ ਗਾਈ ਆ ਕੁਲਦੀਪ ਮਾਨਕ ਹੋਣਾ ਨੇ ਤੇ ਜ਼ਰੂਰ ਆਪਾਂ ਇਹ ਪਲੇ ਕਰਾਂਗੇ ਦੋਸਤੋ ਸੋਨੀ ਸੈਂਬੀ ਸਾਹਿਬ ਜੁੜੇ ਸੀ ਇਹ ਧਿਆਨ ਨਾਲ ਸੁਣਿਓ ਗੁਰਸੇਵਕ ਸਿੰਘ ਜੀ ਸ਼ਾਇਦ ਤੁਹਾਨੂੰ ਕੰਮ ਆ ਜਾਵੇ ਜਿਹੜਾ ਮੈਸੇਜ ਆ
ਜ਼ਰੂਰ ਜੀ
ਕਹਿੰਦੇ ਵੀ ਇੱਕ ਚਿੜਾ ਸੀ ਇੱਕ ਚਿੜੀ ਸੀ
ਅੱਛਾ
ਇੱਕ ਚਿੜਾ ਸੀ ਇੱਕ ਚਿੜੀ ਸੀ ਦੋਵਾਂ ਦਾ ਵਿਆਹ ਹੋ ਗਿਆ ਤੇ ਦੋਵੇਂ ਚਿੜਚਿੜੇ ਹੋ ਗਏ
ਠੀਕ ਹੈ ਠੀਕ ਹੈ ਜੀ ਹਜੇ ਤਾਂ ਵਾਹਿਗੁਰੂ ਦੀ ਕਿਰਪਾ ਆ
ਜਾਣੀ ਤੁਹਾਨੂੰ ਪਹਿਲਾਂ ਅਵੇਅਰ ਕੀਤਾ ਨਾ ਸਾਵਧਾਨ ਕੀਤਾ ਆ ਤੇ ਮੈਸੇਜ ਕਰਨ ਦੇ ਲਈ ਹਨਾ ਤੇ ਚੜਚੜੇ ਹੋਣ ਦਾ ਕਾਰਨ ਇਹ ਵੀ ਆ ਵੀ ਆਪਾਂ ਆਪਣੇ ਮੋਬਾਈਲ ਦੇ ਉੱਤੇ ਫੇਸਬੁੱਕ ਤੇ ਉਧਰ ਵੀ ਨੋਟ ਪੈਡ ਹਨਾ ਦੂਰੀਆਂ ਜਿਹੜੀਆਂ ਆ ਇਹਨਾਂ ਨੇ ਵੀ ਵਧਾਤੀਆਂ ਜਿਹੜੇ ਆਪਣੇ ਕੋਲ ਟੈਕਨੀਕਲ ਡਿਵਾਈਸ ਜਿਹੜੇ ਵੱਧ ਗਏ ਆ ਹਾਂਜੀ ਤੇ ਅੱਗੇ ਆਪਣੇ ਨਾਲ ਜਗਤਾਰ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਆਪਣੇ ਨਾਲ ਗੈਲ ਸਾਹਿਬ ਉਹ ਕਹਿੰਦੇ ਵੀ ਸਹੀ ਫੈਸਲਾ ਦੁੱਗਣਾ ਯਕੀਨ ਬਣਾਉਂਦਾ ਹੈ ਗਲਤੀ ਤਜਰਬਾ ਵਧਾਉਂਦੀ ਹੈ ਦੋਹਾਂ ਸਥਿਤੀਆਂ ਦੇ ਵਿੱਚ ਫਿਕਰ ਨਹੀਂ ਕਰਨਾ ਚਾਹੀਦਾ ਸ਼ੁਭ ਸਵੇਰ ਦੋਸਤੋ ਢੁੱਡੀਕੇ ਸਾਹਿਬ ਨੇ ਬਹੁਤ ਵਧੀਆ ਗੱਲ ਕਹੀ ਆ ਵੀ ਗਲਤੀ ਦੇ ਨਾਲ ਸਾਡਾ ਤਜਰਬਾ ਜਿਹੜਾ ਵੱਧਦਾ ਪਰ ਨਾਲ ਦੀ ਨਾਲ ਆਪਾਂ ਮੈਂ ਜਦੋਂ ਸ਼ੁਰੂਆਤ ਕੀਤੀ ਸੀ ਅੱਜ ਗੁਰਸੇਵ ਸਿੰਘ ਜੀ ਉੱਥੇ ਨਰਿੰਦਰ ਸਿੰਘ ਕਪੂਰ ਹੋਣਾ ਦੇ ਪ੍ਰਵਚਨ ਦੇ ਨਾਲ ਉਹ ਕਹਿੰਦੇ ਸੀ ਵੀ ਗਲਤੀਆਂ ਵੈਸੇ ਕਰਨੀਆਂ ਚਾਹੀਦੀਆਂ ਆ ਪਰ ਗਲਤੀਆਂ ਏਦਾਂ ਵੀ ਨਾ ਹੋਣ ਵੀ ਤੁਸੀਂ ਵਾਰ ਵਾਰ ਕਰੋ ਫਿਰ ਉਹ ਪਾਪ ਬਣ ਜਾਂਦਾ ਕ੍ਰਾਈਮ ਬਣ ਜਾਂਦਾ ਹਨਾ
ਉਹੀ ਗੱਲ ਹੈ ਕਿ ਗਲਤੀ ਨੂੰ ਸਿੱਖ ਲੈਣਾ ਚਾਹੀਦਾ ਐ ਨਾ
ਸਿੱਖ ਲੈਣਾ
ਕਰ ਕਰਕੇ ਮੁੜ ਮੁੜ ਕੇ ਤੁਸੀਂ ਉਹੀ ਕੁਛ ਕਰ ਰਹੇ ਆ ਨੁਕਸਾਨ ਦੇ ਫਿਰ ਨੁਕਸਾਨ ਦੇ ਆਪਾਂ ਕਿ ਧੰਨਵਾਦ ਇਹਨਾਂ ਦਾ ਮੈਸੇਜ ਕਰਨ ਦੇ ਲਈ
ਤੇ ਉਹਨਾਂ ਨੇ ਇਹ ਵੀ ਬਹੁਤ ਵਧੀਆ ਗੱਲ ਕਹੀ ਵੀ ਸਹੀ ਫੈਸਲਾ ਜਿਹੜਾ ਦੁੱਗਣਾ ਯਕੀਨ ਦਵਾਉਂਦਾ ਆ ਬਹੁਤ ਵਧੀਆ ਗੱਲ ਇਹ ਵੀ ਜੋਤੀ ਸਿੱਧੂ ਜੀ ਸਾਡੇ ਨਾਲ ਜੁੜੇ ਆ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਪ੍ਰੋਗਰਾਮ ਜਿਹੜੇ ਆ ਉਹਨਾਂ ਨੂੰ ਪਸੰਦ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਸਾਡਾ ਵੀ ਜੋਤੀ ਸਿੱਧੂ ਸਾਹਿਬ ਅਮਨਦੀਪ ਸਿੰਘ ਜੀ ਜੁੜੇ ਅਮਨਦੀਪ ਸਿੰਘ ਜੀ ਉਹਨਾਂ ਨੇ ਸਾਡੇ ਨਾਲ ਫੋਟੋਜ਼ ਵੀ ਸ਼ੇਅਰ ਕੀਤੀਆਂ ਆਪਣੀਆਂ ਤਸਵੀਰਾਂ ਭੇਜੀਆਂ ਆ ਦੋ ਉਹਨਾਂ ਨੇ ਤੇ ਜਾਂ ਤਾਂ ਉਹ ਆੜ ਪੱਟ ਰਹੇ ਜਿੱਦਾਂ ਆਪਾਂ ਪੰਜਾਬੀ ਚ ਕਹਿ ਦਈਏ ਹਨਾ ਵੀ ਆੜ ਪੱਟ ਰਹੇ ਆ ਜਾਂ ਫੇਰ ਪਾਈਪ ਲਾਈਨ ਕੋਈ ਬਚਾ ਰਹੇ ਆ ਹਨਾ, ਤੇ ਪਥਰੀਲੀ ਕਾਫੀ ਧਰਤੀ ਹੈ, ਕਾਫੀ ਹਾਰਡ ਜੋਬ ਕਰ ਰਹੇ ਅਮਨਦੀਪ ਸਿੰਘ ਜੀ ਉਹਨਾਂ ਨੇ, ਤੇ ਉਹਨਾਂ ਦੇ ਨਾਲ ਦੀ ਨਾਲ ਕਿਹਾ ਵੀ ਜਿਹੜਾ ਮੌਸਮ ਆ ਬਹੁਤ ਖੂਬਸੂਰਤ ਹੈ, ਬੱਦਲਵਾਈ ਹੋਈ ਹੋਈ ਆ ਤੇ ਉਹਨੂੰ ਪਸੰਦ ਕਰਦੇ ਆ। ਬਹੁਤ ਬਹੁਤ ਧੰਨਵਾਦ ਅਮਨਦੀਪ ਸਿੰਘ ਜੀ ਕਿ ਤੁਸੀਂ ਵੀ ਸਾਨੂੰ ਆਪਣੀਆਂ ਫੋਟੋਜ਼ ਭੇਜੀਆਂ, ਬਹੁਤ ਬਹੁਤ ਧੰਨਵਾਦ। ਮਧੂਸੂਦਨ ਜੀ ਸਾਡੇ ਨਾਲ ਜੁੜੇ ਆ, ਉਹਨਾਂ ਨੇ ਵੀ ਇੱਕ ਸੇਮ ਜੱਸਰ ਉਹਨਾਂ ਦਾ ਜਿਹੜਾ ਇੱਕ ਗਾਣਾ ਪਲੇ ਕਰਨ ਦੇ ਲਈ ਕਿਹਾ ਆ। ਬਹੁਤ ਬਹੁਤ ਧੰਨਵਾਦ ਸਾਡਾ ਮਧੂਸੂਦਨ ਸਾਹਿਬ, ਇਹ ਵੀ ਆਪਾਂ ਜਿਹੜਾ ਸਾਡਾ ਗਾਣਾ ਜਿਹੜਾ ਜ਼ਰੂਰ ਪਲੇ ਕਰ ਦੇਵਾਂਗੇ। ਕਰਨਵੀਰ ਸਿੰਘ ਜੀ ਸਾਡੇ ਨਾਲ ਜੁੜੇ ਆ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਉਹਨਾਂ ਨੇ ਇੱਕ ਜਿਹੜਾ ਆਪਣੇ ਕਮਿਊਨਿਟੀ ਸੁਨੇਹਾ ਜਿਹੜਾ ਦਿੱਤਾ, ਉਹ ਕਹਿੰਦੇ ਵੀ ਗ੍ਰਿਫਤ ਸ਼ਹੀਦੀ ਖੇਡ ਮੇਲੇ ਦੇ ਵਿੱਚ ਜਾਣ ਵਾਲੇ ਸਭ ਸੱਜਣਾਂ ਨੂੰ ਬੇਨਤੀ ਆ ਕਿ ਸ਼ੈਫਟਨ ਗੁਰੂ ਘਰ ਦੇ ਵਿੱਚ ਦਿਨ ਸ਼ਨੀਵਾਰ ਨੂੰ ਗਰਮਾ ਗਰਮ ਪਕੌੜਿਆਂ ਤੇ ਚਾਹ ਦਾ ਪ੍ਰਬੰਧ ਕੀਤਾ ਗਿਆ। ਵਧੇਰੇ ਜਾਣਕਾਰੀ ਦੇ ਲਈ ਜਗਸੀਰ ਸੀਰਾ ਰੌਕੇ ਨਾਲ 0424445119 ਤੇ ਸੰਪਰਕ ਕਰੋ ਜੀ, 0424445119 ਇਹਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਗਸੀਰ ਸੀਰਾ ਰੌਕੇ ਵਾਲਿਆਂ ਦੇ ਨਾਲ। ਜੇ ਦੋਸਤੋ ਤੁਸੀਂ ਚਾਹੋ ਤਾਂ ਤੁਸੀਂ ਮੈਸੇਜ ਕਰ ਸਕਦੇ ਆ ਹਰਮ ਰੇਡੀਓ ਨੂੰ, ਤਾਂ ਕਿ ਉਹ ਤੁਸੀਂ ਜ਼ਿਆਦਾ ਜਾਣਕਾਰੀ ਇਹਦੇ ਬਾਬਤ ਲੈ ਸਕਦੇ ਆ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਆ, ਉਹ ਕਹਿੰਦੇ ਵੀ ਗੁਰੂ ਘਰ ਦੇ ਨੇੜੇ ਜਿਹੜਾ ਰਾਊਂਡ ਅਬਾਊਟ ਹੈਗਾ ਆ, ਚੌਂਕ ਹੈਗਾ, ਉਹਦੀ ਮੁਰੰਮਤ ਚੱਲ ਰਹੀ ਆ, ਤੇ ਇਸ ਕਰਕੇ ਜਿਹੜਾ ਟ੍ਰੈਫਿਕ ਆ ਡੀ ਟੂਰ ਵੀ ਕੀਤਾ ਗਿਆ ਆ। ਇਸ ਕਰਕੇ ਸਾਰੇ ਜਿਹੜੇ ਸੱਜਣ ਆ ਉਹ ਸ਼ੈਫਟਨ ਗੁਰੂ ਘਰ ਦਾ ਐਡਰੈਸ ਜ਼ਰੂਰ ਨੋਟ ਕਰਕੇ ਆਉਣ, 240 ਡੋਇਲਸ ਰੋਡ ਜਿਹੜਾ ਸ਼ੈਫਟਨ ਦੇ ਵਿੱਚ ਤੁਸੀਂ ਆ ਸਕਦੇ ਆ। ਅੱਗੇ ਸਾਡੇ ਨਾਲ ਕੁਲਦੀਪ ਸਿੰਘ ਡਾਂਡੀਵਾਲ, ਇਹ ਕੈਨਬਰਾ ਤੋਂ ਸਾਡੇ ਨਾਲ ਜੁੜੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਬਹੁਤ ਬਹੁਤ ਧੰਨਵਾਦ ਸਾਡਾ ਕੁਲਦੀਪ ਸਿੰਘ ਡਾਂਡੀਵਾਲ ਵਾਲਿਓ, ਕੈਨਬਰਾ ਤੋਂ ਜੁੜਿਆ, ਤੇ ਉੱਥੇ ਤਾਂ ਕਾਫੀ ਠੰਡ ਹੋਣੀ ਆ, ਤੇ ਆਸ ਇਹੀ ਕਰਦੇ ਆ ਵੀ ਠੰਡ ਤੋਂ ਬਚੇ ਹੋਏ ਹੋ ਤੇ ਬਚੇ ਰਹੋ, ਹਨਾ, ਠੰਡ ਵੀ ਬੜੀ ਖਤਰਨਾਕ ਹੈ ਨਾ ਕੈਨਬਰਾ ਦੀ।
ਹਾਂਜੀ, ਤੇ ਜਦੋਂ ਤੁਸੀਂ ਵੀਰ ਜੀ ਡਾਂਡੀਵਾਲ ਕਿਹਾ, ਮੈਂ ਸ਼ਾਇਦ ਪੰਜਾਬ ਦੇ ਪਿੰਡ ਦਾ ਨਾਮ ਲਿਆ ਤੁਸੀਂ, ਤੇ ਮੈਂ ਕੈਨਬਰਾ ਕਹਿ ਕੇ ਮੈਨੂੰ ਮੁੜ ਕੇ
ਮੈਂ ਪੜਿਆ ਵੀ ਉਹਦੇ ਕਰਕੇ, ਮੈਂ ਕਿਹਾ ਸ਼ਾਇਦ ਪੰਜਾਬ ਦਾ ਪਿੰਡ ਆ ਡਾਂਡੀਵਾਲ।
ਕਿਸੇ ਪਿੰਡ ਦੀ ਗੱਲ ਕਰਨ ਲੱਗੇ ਤੁਸੀਂ, ਮੁੜ ਕੇ ਇੱਥੇ ਹੀ ਆ।
ਜੀ ਜੀ, ਤੇ ਬਹੁਤ ਬਹੁਤ ਧੰਨਵਾਦ ਕੁਲਦੀਪ ਸਿੰਘ ਜੀ ਕਿ ਤੁਸੀਂ ਸਾਡੇ ਨਾਲ ਜੁੜੇ ਆ। ਤੇ ਆਪਾਂ ਥੋੜੀ ਜਿਹੀ ਹੁਣ ਖਬਰਾਂ ਦੇ ਉੱਤੇ ਵੀ ਝਾਤ ਜਿਹੜੀ ਆ ਮਾਰੀਏ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਉੜਤਾ ਪੰਜਾਬ ਜਾਂ ਉੜਤਾ ਪੰਜਾਬ ਜਿੱਦਾਂ ਵੀ ਤੁਸੀਂ ਕਹਿ ਲਓ, ਉਹਦੇ ਕਰਕੇ ਕਾਫੀ ਵਿਵਾਦ ਛਾਇਆ ਹੋਇਆ ਆ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ।
ਹਾਂਜੀ, ਉਹ ਇੱਕ ਤਾਂ ਜਿਹੜੀ ਹੁਣ ਹੋਰ ਗੱਲਾਂ ਸਾਹਮਣੇ ਆ ਰਹੀਆਂ, ਪਹਿਲਾਂ ਤਾਂ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਕਿ ਵਿਵਾਦ, ਕਿ ਦੂਜਾ ਆਇਆ ਕਿ ਇਲਜ਼ਾਮ ਲਾਇਆ ਜਾ ਰਿਹਾ ਕਹਿੰਦੇ ਵੀ ਆਮ ਆਦਮੀ ਪਾਰਟੀ ਨੇ ਫੰਡਿੰਗ ਕੀਤੀ ਆ ਮੂਵੀ ਦੀ।
ਹਾਂਜੀ,
ਤੇ ਜਿਹੜੇ ਨਿਰਮਾਤਾ ਕਸ਼ਪ ਸਾਹਿਬ ਤੇ ਕੋਰਟ ਚ ਲੈ ਕੇ ਜਾਣਗੇ ਇਸ ਗੱਲ ਨੂੰ ਕਿ ਮਾਫ਼ੀ ਮੰਗਣ ਆਪਣੇ ਜਿਹੜੇ ਬੋਰਡ ਆ, ਬੋਰਡ ਦਾ
ਚੇਅਰਮੈਨ,
ਹਾਂਜੀ, ਬੋਰਡ ਦੇ ਮੁਖੀ ਨੇ ਜਿਹੜੇ ਇਲਜ਼ਾਮ ਲਾਇਆ ਕਿ ਬੇਮਰੁਨਿਆ ਦੀ ਇਲਜ਼ਾਮ ਆ, ਕਿਉਂਕਿ ਇਸ ਨੂੰ ਜੋੜ ਦੇਖਿਆ ਜਾ ਰਿਹਾ ਕਿ ਸਿਆਸੀ ਤੌਰ ਤੇ ਜੋੜ ਕੇ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਸਿਆਸੀ ਜੋ ਕਿ ਹੁਣ ਆਪਣੇ ਰਾਜ ਦੇ ਵਿੱਚ ਆ, ਉਹ ਕਹਿ ਰਹੇ ਆ ਕਿ ਸਾਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੂਵੀ ਦੇ ਦੁਆਰਾ ਦੂਜੀਆਂ ਪਾਰਟੀਆਂ ਵੱਲੋਂ। ਤੇ ਦੂਜੀ ਰਹੀ ਗੱਲ, ਤੇ ਉਹ ਕਹਿ ਰਹੇ ਆ ਕਿ ਸਾਨੂੰ ਵਿਸ਼ੇ ਹੀ ਹੁਣ ਸਮਾਜ ਤੋਂ ਮਿਲਦੇ ਆ, ਜੇਕਰ ਸਮਾਜ ਚ ਕੋਈ ਬੁਰਾਈ ਜਾਂ ਕੋਈ ਚੰਗਿਆਈ ਹੋਊਗੀ ਤਾਂ ਵਿਸ਼ਾ ਅਸੀਂ ਉੱਥੋਂ ਚੋਣ ਕਰਾਂਗੇ। ਤੇ ਦੂਜੀ ਰਹੀ ਗੱਲ ਕਿ ਮੂਵੀ ਕੋਈ ਸਾਰੀ ਅਸਲੀਅਤ ਤੇ ਨਹੀਂ ਹੁੰਦੀ, ਥੋੜੀ ਵਿੱਚ ਕਲਪਨਾ ਵੀ ਪਾਈ ਗਈ ਹੁੰਦੀ ਨਾ, ਵਿੱਚ ਅਸੀਂ ਆਪ ਕ੍ਰੀਏਟ ਕਰਨਾ ਹੁੰਦਾ, ਉਹ ਨੀ ਜੋ ਰਾਈਟਰ ਨੇ ਕੀਤਾ ਹੁੰਦਾ ਆ, ਵਿਵਾਦਾਂ ਦੇ ਵਿੱਚ ਆ। ਤੇ ਹੋਰ ਇੰਟਰਸਟਿੰਗ ਗੱਲ ਆ ਕਿ ਬੋਰਡ ਨੇ 99 ਸੀਨ ਕੱਟਣ ਲਈ ਕਿਹਾ ਜੀ ਇਹਨਾਂ ਨੂੰ,
ਤੇ ਫਿਲਮ ਦੇ
ਮਗਰ ਮੈਂ ਵੀ ਸੋਚ ਰਿਹਾ ਸੀ, ਇੱਕ ਤਾਂ ਕਹਿੰਦੇ ਕਿ ਬੋਰੀਓ ਪੰਜਾਬ ਦਾ ਨਾ ਉੜਦਾ ਰਹਿਣ ਦੋ ਕੱਲਾ, ਤੇ ਪੰਜਾਬ ਕੱਟ ਦਿਓ, ਤੇ 89 ਸੀਨ ਕੱਟਣ ਨੂੰ ਕਹਿਤਾ, ਮੈਂ ਸੋਚ ਰਿਹਾ ਸੀ ਮਗਰ ਰਹਿ ਕੀ ਜਾਊਗਾ।
ਹਾਂ, ਤੇ ਉਹੀ ਤਾਂ ਗੱਲ ਆ, ਤੇ ਉੜਦਾ ਹੀ ਰਹਿਣ ਦੋ ਹਨਾ,
ਹਾਂਜੀ, ਉੜਦਾ ਰਹਿਣ ਦੋ। ਤੇ ਤੁਸੀਂ ਕੀ ਕਹਿੰਦੇ ਹੋ ਮੂਵੀ ਬਾਰੇ, ਤੁਸੀਂ ਇਸ ਚੀਜ਼ ਬਾਰੇ?
ਮੈਂ ਤਾਂ ਫੇਰ ਉੱਥੇ ਤੱਕ ਕਹਿੰਦਾ ਕਿ ਅਸਲ ਦੇ ਵਿੱਚ ਤਾਂ ਸਿਆਸਤ ਜਿਹੜੀ ਆ ਹੋ ਰਹੀ ਆ, ਜਿਹੜੇ ਪਹਿਲਾਜ ਨਹਿਲਾਨੀ ਆ ਉਹਨਾਂ ਨੇ ਵੈਸੇ ਦੋਸ਼ ਲਾਏ ਆ ਨਿਰਮਾਤਾ ਕਸ਼ਪ ਦੇ ਉੱਤੇ ਵੀ ਆਪ ਕੋਲੋਂ ਪੈਸੇ ਲੈਣ ਦੇ ਦੋਸ਼ ਲਗਾਏ ਆ, ਤੇ ਇਹ ਕਾਫੀ ਵਿਵਾਦ ਜਿਹੜਾ ਗੁੰਝਲਦਾਰ ਹੁੰਦਾ ਜਾ ਰਿਹਾ ਆ। ਵੈਸੇ ਉਹਨਾਂ ਨੇ ਜਿਹੜੇ ਫਿਲਮ ਦੇ ਨਿਰਮਾਤਾ ਹੈਗੇ ਉਹਨਾਂ ਨੇ ਬੰਬੇ ਹਾਈ ਕੋਰਟ ਦਾ ਜਿਹੜਾ ਰੋਕਿਆ ਕਰ ਲਿਆ ਆ, ਤੇ ਸੈਂਸਰ ਬੋਰਡ ਦੀ ਜਿਹੜੀ ਸਮੀਖਿਆ ਕਮੇਟੀ ਆ ਉਹਦੇ ਆਦੇਸ਼ ਦੀ ਕਾਪੀ ਦੀ ਵੀ ਮੰਗ ਕਰ ਲਈ ਆ ਬੰਬੇ ਹਾਈ ਕੋਰਟ ਨੇ। ਤੇ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਸਰਕਾਰ ਜਾਂ ਸੈਂਸਰ ਬੋਰਡ ਨੇ ਆਦੇਸ਼ ਦੀ ਕਾਪੀ ਨਹੀਂ ਦਿੱਤੀ, ਤੇ ਜਦੋਂ ਤੱਕ ਇਹ ਕਾਪੀ ਨਹੀਂ ਆਉਂਦੀ ਉਦੋਂ ਤੱਕ ਉਹ ਸੋਧ ਲਈ ਇਸ ਮਾਮਲੇ ਵਿੱਚ ਕਿੱਦਾਂ ਅੱਗੇ ਵੱਧ ਸਕਦੇ ਆ। ਤੇ ਫਿਲਮ ਨਾਲ ਦੀ ਨਾਲ 17 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਆ। ਵੈਸੇ ਨਹਿਲਾਨੀ ਸਾਹਿਬ ਤਾਂ ਇਹ ਕਹਿ ਰਹੇ ਆ ਵੀ ਸੈਂਸਰ ਬੋਰਡ ਦੇ ਵਿੱਚ ਕੋਈ ਸਿਆਸਤ ਨਹੀਂ, ਪਰ ਗੁਰਸੇਵ ਸਿੰਘ ਜੀ ਇਹ ਵੀ ਕਾਫੀ ਮੁੱਦਾ ਜਿਹੜਾ ਆ ਚੱਲਦਾ ਰਿਹਾ ਆ ਕਿ ਸੈਂਸਰ ਬੋਰਡ ਦੇ ਵਿੱਚ ਜਿੰਨੇ ਮੈਂਬਰ ਹੁੰਦੇ, ਜਿਹੜੀ ਵੀ ਸਰਕਾਰ ਸੈਂਟਰ ਦੇ ਵਿੱਚ ਆਉਂਦੀ ਆ ਉਹ ਕੋਸ਼ਿਸ਼ ਇਹੀ ਕਰਦੀ ਆ ਕਿ ਉਹਦੇ ਜਿਹੜੇ ਮੈਂਬਰ ਹੈਗੇ ਆ ਉਹ ਆਪਣੇ ਆਪਣੇ ਬੰਦੇ ਹੋਣ ਉਹਨਾਂ ਦੇ ਤੇ ਇਹਦੇ ਉੱਤੇ ਵੀ ਕਾਫੀ ਹਾ ਹੁੱਲਾ ਜਿਹੜਾ ਆ ਮਚਿਆ ਸੀਗਾ ਤੇ ਜਦੋਂ ਤੁਸੀਂ ਦੇਖਿਆ ਹੋਣਾ ਆ ਕਿ ਜਦੋਂ ਆਪਣੇ ਸਿਰਸੇ ਵਾਲੇ ਬਾਬੇ ਦੀ ਵੀ ਆਈ ਸੀ ਇੱਕ ਮੂਵੀ ਤੇ ਉਹਦੇ ਉੱਤੇ ਵੀ ਕਾਫੀ ਵਿਵਾਦ ਹੋਇਆ ਸੀ ਉਸ ਵੇਲੇ ਮੈਨੂੰ ਥੋੜਾ ਜਿਹਾ ਯਾਦ ਹੈਗਾ ਉਸ ਵੇਲੇ ਵੀ ਸੈਂਸਰ ਬੋਰਡ ਦੇ ਜਿਹੜੇ ਪੁਰਾਣੇ ਮੈਂਬਰ ਸੀਗੇ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜੀ ਫਿਲਮ ਆ ਨਹੀਂ ਰਿਲੀਜ਼ ਹੋਣੀ ਚਾਹੀਦੀ ਕਿਉਂਕਿ ਇਹਦੇ ਇਹਦੇ ਨਾਲ ਕਿਸੇ ਖਾਸ ਭਾਈਚਾਰੇ ਦੇ ਲਈ ਇਹ ਸਹੀ ਨਹੀਂ ਹੈਗੀ ਉਸ ਵੇਲੇ ਭਾਜਪਾ ਸਰਕਾਰ ਨੇ ਜਿਹੜਾ ਆ ਉਹ ਫਿਲਮ ਜਿਹੜੀ ਆ ਉਹਨਾਂ ਤੋਂ ਰਿਲੀਜ਼ ਵੀ ਕਰਵਾਈ ਸੀ ਸੈਂਸਰ ਉਹਨਾਂ ਨੇ ਅਸਤੀਫੇ ਦੇ ਦਿੱਤੇ ਸੀ ਤੇ ਉਸ ਵੇਲੇ ਉਸ ਤੋਂ ਬਾਅਦ ਜਿਹੜੇ ਇਹ ਬਣਾਏ ਗਏ ਸੀਗੇ ਇਹ ਜਿਹੜੇ ਹੁਣ ਦੀ ਜਿਹੜੀ ਕਮੇਟੀ ਹੈਗੀ ਆ ਇਹ ਤਾਂ ਤੁਸੀਂ ਆਪ ਸਮਝ ਸਕਦੇ ਆ ਤੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦਾ ਗੱਠਜੋੜ ਹੈਗਾ ਆ ਤੇ ਉਹਨਾਂ ਦੀ ਸਰਕਾਰ ਪਿਛਲੇ 9 ਸਾਲ ਤੋਂ ਆ ਤੇ ਕਿਹਾ ਜਾ ਸਕਦਾ ਵੀ ਇਹ ਜਿਹੜਾ ਨਹਿਰਾਨੀ ਸਾਹਿਬ ਆ ਭਾਵੇਂ ਕਹਿ ਰਹੇ ਆ ਸੈਂਸਰ ਬੋਰਡ ਦੇ ਵਿੱਚ ਕੋਈ ਸਿਆਸਤ ਨਹੀਂ ਹੈਗੀ ਪਰ ਸਿਆਸਤ ਹੈਗੀ ਆ ਬਹੁਤ ਸਾਰੇ ਸੀਨ ਜਿਹੜੇ ਆ ਜਿਹੜੇ ਤੁਸੀਂ ਕਹਿ ਰਹੇ ਆ ਕੱਟੇ ਜਾ ਰਹੇ ਆ ਤੇ ਵਿਵਾਦ ਵੈਸੇ ਉਹੀ ਗੱਲ ਹੋ ਜਾਂਦੀ ਹੈ ਨਾ ਵੀ ਆਪ ਦੇਖ ਲੈਂਦੇ ਆ ਦੱਸਦੇ ਹੈ ਨੀ ਵੀ ਕੀ ਕੱਟਿਆ
ਸਹੀ ਗੱਲ ਆ ਤੇ ਸਰੋਤਿਆਂ ਨੂੰ ਸਾਨੂੰ ਆ ਤਾਂ ਜਾਂਦੇ ਆ ਪਰ ਉਸ ਗੱਲਬਾਤ ਨੀ ਨਾ ਰਹਿੰਦੀ ਬਾਅਦ ਵਿੱਚ ਵੀ ਦੇਖਣ ਦੀ ਤੇ ਦੂਜੀ ਰਹੀ ਗੱਲ ਇਹੀ ਤਾਂ ਗੱਲ ਆ ਕਿ ਹੁਣ ਜੇ ਤੂੰ ਵਿਚਾਰਾਂ ਦਾ ਪ੍ਰਗਟਾਵਾ ਇਹੀ ਨੀ ਕਰ ਸਕਦਾ ਉਸ ਰਹਿ ਗਏ ਤੇ ਡੈਮੋਕ੍ਰੇਸੀ ਕਾਹਦੀ ਰਹਿ ਗਈ
ਤੁਸੀਂ
ਏਦਾਂ ਦੇ ਵਿਸ਼ੇ ਦਿੰਦੇ ਕਿ ਉਹ 9 ਸਾਲਾਂ ਤੋਂ ਕੋਈ 1-2 ਸਾਲ ਤਾਂ ਹੋਇਆ ਨੀ ਆਇਆਂ ਨੂੰ ਰਾਜ ਦੇ ਵਿੱਚ 9 ਸਾਲ ਹੁੰਦੇ ਮੇਰੇ ਹਿਸਾਬ ਨਾਲ 9 ਸਾਲ ਦਾ ਸਮਾਂ ਬਹੁਤ ਹੁੰਦਾ ਆ
ਠੀਕ ਹੈ
ਤੁਹਾਨੂੰ ਮਗਰੋਂ ਆ ਕੇ ਇੰਨਾ ਸੋਚਣਾ ਪੈਂਦਾ ਮੂਵੀ ਤੇ ਬੈਨ ਲਗਾਉਣਾ ਪੈਂਦਾ ਨਾ ਤੇ ਅਸੀਂ ਜਿੱਦਾਂ ਪਹਿਲਾਂ ਸਟਾਰਟਿੰਗ ਦੀ ਗੱਲ ਕੀਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਸਮੇਂ ਲੋਕਾਂ ਨੇ ਸਾਥ ਇਸ ਕਰਕੇ ਦਿੱਤਾ ਸੀ ਸਿਸਟਮ ਜਿਆਦਾ ਕਰਪਟ ਹੋ ਗਿਆ ਸੀਗਾ ਉਸ ਮੈਂ ਕਹਿੰਦਾ ਸੇਮ ਹੀ ਬਣ ਚੁੱਕੇ ਆ ਨਾ ਤੇ ਹੁਣ ਵਿਚਾਰ ਈਵਨ ਬੜੀਆਂ ਸੈਲੀਬ੍ਰਿਟੀਜ਼ ਜਿਹਨੂੰ ਕਹਿ ਦਿੰਦੇ ਆ ਬੇਸ਼ੱਕ ਮੂਵੀਜ਼ ਤੇ ਕੰਮ ਕਰਨ ਵਾਲੇ ਸੈਲੀਬ੍ਰਿਟੀਜ਼ ਕਹਿੰਦੇ ਆ ਕਿ ਨਾ ਕਿ ਕੰਮਾਂ ਦੇ ਆਧਾਰ ਤੇ ਜਿਹੜੀਆਂ ਆਪਣੇ ਇੰਡੀਆ ਦੀ ਸੈਲੀਬ੍ਰਿਟੀਜ਼ ਆ ਤੇ ਉਹਨੇ ਵੀ ਇਸ ਆਪਣੇ ਕਸ਼ਰ ਸਾਹਿਬ ਦਾ ਸਾਥ ਦਿੱਤਾ ਆ ਤੇ ਗਲਤ ਦੱਸਿਆ ਆ ਇਸ ਡਿਸੀਜ਼ਨ ਨੂੰ ਜੋ ਕਿ ਬੋਰਡ ਨੇ ਦਿੱਤਾ ਆ ਕਿਉਂਕਿ ਕਹਿੰਦੇ ਵੀ ਵਿਚਾਰਾਂ ਦਾ ਪ੍ਰਗਟਾਵਾ ਤਾਂ ਇੰਨਾ ਕੁ ਤਾਂ ਹੱਕ ਹੋਣਾ ਚਾਹੀਦਾ ਆ
ਕਿਉਂਕਿ ਦੇਖੋ ਫਿਲਮ ਦੇ ਵਿੱਚ ਸੈਂਸਰ ਤਾਂ ਜਿਹੜਾ ਹੁੰਦਾ ਜਿਹਦਾ ਕਿ ਪ੍ਰਭਾਵ ਉਹਦਾ ਗਲਤ ਨਾ ਜਾਵੇ ਸਮਾਜ ਦੇ ਉੱਤੇ ਹਨਾ ਸੈਂਸਰ ਤਾਂ ਇਸ ਲਈ ਕੰਮ ਆ ਤੇ ਇਸ ਵਿੱਚ ਤਾਂ ਨਸ਼ੇ ਦੀ ਗੱਲ ਵੈਸੇ ਹੋਰ ਤਾਂ ਕੋਈ ਕਹਿ ਨਹੀਂ ਰਿਹਾ ਇਹੀ ਕਹਿ ਰਹੇ ਆ ਕਿ ਪੰਜਾਬ ਨੂੰ ਜਿਹੜਾ ਆ ਬਦਨਾਮ ਕੀਤਾ ਜਾ ਰਿਹਾ ਪਰ ਬਦਨਾਮ ਤਾਂ ਜਿਹੜੇ ਸਾਰੇ ਇੱਥੇ ਕਰ ਰਹੇ ਆ ਹਨਾ ਜਿਹੜੇ ਤੁਸੀਂ ਪੋਲੀਟੀਕਲ ਲੀਡਰ ਦੇਖ ਲਓ ਚਾਹੇ ਉਹ ਵਿਰੋਧੀ ਧਿਰ ਦੇ ਵਿੱਚ ਬੈਠੇ ਆ ਉਹ ਵੀ ਤਾਂ ਸਿੱਧਾ ਹੀ ਅਟੈਕ ਕਰਦੇ ਹੀ ਆ ਹਨਾ
ਹਾਂਜੀ ਪਰ ਦੇਖਿਆ ਜਾਵੇ ਵੀਰੀ ਪੰਜਾਬ ਨੂੰ ਬਦਨਾਮ ਪੰਜਾਬ ਹੈ ਕਿਹਨਾਂ ਦੇ ਨਾਲ ਯੂਥ ਦੇ ਨਾਲ ਹਨਾ ਪਰ ਜੇ ਯੂਥ ਹੀ ਨਾ ਰਿਹਾ ਪੰਜਾਬ ਤਾਂ ਅੰਦਰੋਂ ਖੋਖਲਾ ਹੋ ਗਿਆ ਨਾ ਉਹਨੂੰ ਕੀ ਕਰੋਗੇ ਤੁਸੀਂ
ਜੀ ਬਿਲਕੁਲ
ਜੇ ਪੰਜਾਬ ਆ ਪੰਜਾਬ ਤਾਂ ਲੋਕਾਂ ਦੇ ਨਾਲ ਆ ਜੇ ਲੋਕਾਂ ਨੂੰ ਤੁਸੀਂ ਲੁਕੋ ਕੇ ਪਿੱਛੇ ਲੁਕੋ ਕੇ ਮੂਹਰੇ ਪੰਜਾਬ ਦਾ ਮੂਹਰੇ ਝੰਡਾ ਲਾ ਕੇ ਕਿ ਬਹੁਤ ਖੁਸ਼ਹਾਲ ਪੰਜਾਬ ਪਿੱਛੋਂ ਖੋਖਲਾ ਕਰ ਦੂਗੇ ਮਗਰ ਰਹਿ ਕੇ ਜਾਊਗਾ ਜੀ
ਜੀ ਬਿਲਕੁਲ
ਕਹਾਂਗੇ ਏਦਾਂ ਦੇ ਮੁੱਦੇ ਤਾਂ ਆਪ ਚੱਕਣੇ ਚਾਹੀਦੇ ਸਰਕਾਰ ਨੂੰ ਚਾਹੀਦਾ ਕੋਈ ਨੌਜਵਾਨ ਸਾਡੇ ਸਾਥ ਨੀ ਦੇ ਰਹੇ ਨਸ਼ਾ ਕਰੀ ਜਾ ਰਹੇ ਆ ਫਿਰ ਤਾਂ ਸਾਰੇ ਰਲ ਕੇ ਏਦਾਂ ਦੇ ਚੱਲਣਾ ਚਾਹੀਦਾ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਜਾਂ ਹੋਰ ਪਾਰਟੀਆਂ ਨੂੰ ਕਿ ਹਾਂ ਵੀ ਆਹ ਸਾਡਾ ਚੱਲ ਰਿਹਾ ਆ ਕਿ ਇਸ ਤੇ ਅਸੀਂ ਬਿਉਂਤਬੰਦੀ ਕਰੀਏ ਤੇ ਬਚਾ ਕਰੀਏ ਨਾ ਤੇ ਪਰ ਹਾਲਾਤ ਦੂਜੇ ਪਾਸੇ ਆ ਦੂਜੇ ਪਾਸੇ ਲੈ ਜਾਂਦੇ ਨੇ ਹਾਂਜੀ
ਜੀ ਤੇ ਅਗਲੀ ਜਿਹੜੀ ਖਬਰ ਆ ਕੌਮਾਂਤਰੀ ਜਿਹੜਾ ਯੋਗ ਦਿਵਸ ਆ ਫੇਰ ਹੋਣ ਜਾ ਰਿਹਾ ਪਿਛਲੇ ਸਾਲ ਵੀ ਕਾਫੀ ਕਾਫੀ ਜਿਹੜੀ ਮਸ਼ਹੂਰੀ ਹੋਈ ਸੀ ਯੋਗ ਦਿਵਸ ਦੀ ਤੁਹਾਨੂੰ ਯਾਦ ਹੋਣਾ ਆ ਉਸ ਵੇਲੇ ਵੀ ਤਿਰੰਗੇ ਦੀ ਵੀ ਥੋੜੀ ਜਿਹੀ ਇਨਸਲਟ ਕਰ ਦਿੱਤੀ ਸੀ ਮੋਦੀ ਸਾਹਿਬ ਨੇ ਹਨਾ ਗੱਲ ਚ ਸਾਫ਼ ਵਾਂਗੂ ਵਰਤ ਲਿਆ ਸੀ ਤੇ ਹੁਣ ਕੌਮਾਂਤਰੀ ਜਿਹੜਾ ਯੋਗ ਦਿਵਸ ਆ 21 ਜੂਨ ਨੂੰ ਮਨਾਇਆ ਜਾ ਰਿਹਾ ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਦੇ ਵਿੱਚ ਤੇ ਸ਼ਾਇਦ ਇਸ ਕਰਕੇ ਵੀ ਹੁਣ ਤਾਂ ਪੰਜਾਬ ਨੂੰ ਥੋੜੀ ਜਿਹੀ ਵਧੀਆ ਦਿੱਖ ਦੇਣ ਦੇ ਲਈ 10,000 ਵਲੰਟੀਅਰਾਂ ਦੀ ਸ਼ਮੂਲੀਅਤ ਕੀਤੀ ਗਈ ਆ ਅਕਾਲੀ ਸਰਕਾਰ ਦੇ ਵੱਲੋਂ ਕਿਉਂਕਿ ਅਕਾਲੀ ਸਰਕਾਰ ਦਾ ਮੈਨੂੰ ਤਾਂ ਲੱਗਦਾ ਨੀ ਕੋਈ ਯੋਗ ਦੇ ਨਾਲ ਕੋਈ ਸੰਬੰਧ ਹੈਗਾ ਆ ਪਰ ਇਹਨਾਂ ਨੇ ਕਾਫੀ ਇਸ ਵਾਰ ਤਿਆਰੀਆਂ ਨੂੰ ਜਿਹੜਾ ਆ ਕਾਫੀ ਖਿੱਚ ਕੇ ਰੱਖਿਆ ਆ ਤੇ ਕੱਲ ਪੰਜਾਬ ਭਵਨ ਦੇ ਵਿੱਚ ਮੁੱਖ ਮੰਤਰੀ ਜਿਹੜੇ ਹੈਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਹੀ ਮੀਟਿੰਗ ਹੋਈ ਆ ਉਹਦੇ ਵਿੱਚ ਅਕਾਲੀ ਭਾਜਪਾ ਲੀਡਰਸ਼ਿਪ ਤੇ ਉੱਚ ਅਧਿਕਾਰੀਆਂ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਡਿਪਟੀ ਕਮਿਸ਼ਨਰ ਆ ਜ਼ਿਲ੍ਹਾ ਪੁਲਿਸ ਮੁਖੀ ਆ ਉਹਨਾਂ ਨੇ ਸ਼ਿਰਕਤ ਕੀਤੀ ਸੀਗੀ ਤੇ ਉਹਨਾਂ ਨੇ ਜਿਹੜੇ ਪੰਜਾਬ ਤੋਂ ਯੋਗ ਦੀ ਸਿਖਲਾਈ ਹਾਸਲ ਕਰਨ ਵਾਲੇ ਵਲੰਟੀਅਰਾਂ ਦੀ ਹਾਜ਼ਰੀ ਨੂੰ ਯਕੀਨੀ ਜਿਹੜਾ ਬਣਾਉਣ ਲਈ ਕਿਹਾ ਆ ਤਾਂ ਕਿ ਜਿਹੜੀ ਸੂਬਾ ਆ ਆਪਣੀ ਨੁਮਾਇੰਦਗੀ ਜਿਹੜੀ ਆ ਉਹ ਵਿਲੱਖਣਤਾ ਦੇ ਨਾਲ ਪੇਸ਼ ਕਰ ਸਕੇ ਤੇ 10,000 ਜਿਹੜੇ ਵਲੰਟੀਅਰ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਤੇ ਹੁਣ ਤੱਕ ਜਿਹੜੀ ਸਰਕਾਰੀ ਵੈਬਸਾਈਟ ਆ ਪੰਜਾਬ ਭਰ ਤੋਂ ਕਹਿੰਦੇ ਵੀ 23,146 ਵਲੰਟੀਅਰ ਜਿਹੜੇ ਹੁਣ ਤੱਕ ਰਜਿਸਟ੍ਰੇਸ਼ਨ ਜਿਹੜੀ ਆ ਕਰਵਾ ਚੁੱਕੇ ਆ ਵਧੇਰੇ ਹਾਜ਼ਰੀ ਜਿਹੜੀ ਆ 5 ਜ਼ਿਲ੍ਹਿਆਂ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਨਵਾਂਸ਼ਹਿਰ ਤੇ ਰੂਪਨਗਰ ਤੋਂ ਹੋਣੀ ਆ ਇਸ ਕਰਕੇ ਬੰਦੋਬਸਤ ਜਿਹੜਾ ਮੋਹਾਲੀ ਦੇ ਵਿੱਚ ਰਹਿਣ ਦੇ ਲਈ ਵੀ ਕੀਤਾ ਗਿਆ ਆ ਕਿ ਜਿੱਥੇ ਵਲੰਟੀਅਰ ਰਹਿ ਵੀ ਸਕਦੇ ਆ ਗਰੁੱਪਾਂ ਦੇ ਵਿੱਚ ਵੀ ਵੰਡਿਆ ਗਿਆ ਆ 50 ਵਲੰਟੀਅਰ ਹੋਣਗੇ ਇੱਕ ਗਰੁੱਪ ਲੀਡਰ ਜਿਹੜਾ ਹੋਊਗਾ 200 ਗਰੁੱਪ ਲੀਡਰ ਜਿਹੜੇ ਆ ਚੁਣੇ ਗਏ ਆ ਤੇ ਉਹਨਾਂ ਨੂੰ 13 ਜੂਨ ਨੂੰ ਚੰਡੀਗੜ੍ਹ ਬੁਲਾਇਆ ਗਿਆ ਉਹਦੇ ਵੇਰਵੇ ਜਿਹੜੇ ਦੱਸੇ ਜਾਣਗੇ ਖੈਰ ਇਹਦੇ ਵਿੱਚ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਲਗਭਗ 1700 ਵਿਦਿਆਰਥੀ ਵੀ ਜਿਹੜੇ ਆ ਰਜਿਸਟ੍ਰੇਸ਼ਨ ਜਿਹੜੇ ਕਰਵਾ ਚੁੱਕੇ ਆ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ
ਵੈਸੇ ਤਾਂ ਜੀ ਦੇਖੋ ਯੋਗ ਬਹੁਤ ਵਧੀਆ ਅੱਜ ਦੇ ਸਮੇਂ ਦੇ ਵਿੱਚ ਹੈ ਨਾ ਕਿ ਫਿਜ਼ੀਕਲ ਫਿਟਨੈਸ ਲਈ ਬਹੁਤ ਵਧੀਆ ਗੱਲ ਆ ਚਾਹੀਦਾ ਹੈ ਨਾ ਕਿ ਪਰ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਹੁਣ ਆਪਣੇ ਜਿਹੜੇ ਸਰਕਾਰੀ ਟੀਚਰ ਹੋਣਗੇ ਜਾਂ ਸਰਕਾਰੀ ਅਧਿਕਾਰੀ ਹੋਣਗੇ ਉਹਨਾਂ ਨੂੰ ਵੇਖਤਾ ਛਿੜ ਗਈ ਹੋਣੀ ਕਿ ਉੱਧਰ ਨੂੰ ਜਾਣਾ ਪੈਣਾ ਉਹਨਾਂ ਨੂੰ ਰਜਿਸਟ੍ਰੇਸ਼ਨ ਆ ਤਾਂ ਅੰਕੜੇ ਚਲੋ ਦੇ ਤੇ ਪਤਾ ਨੀ ਕਿਸ ਆਧਾਰ ਤੇ ਪਰ ਅੰਕੜੇ ਆਈ ਹੋਣੇ ਕਿ ਉਹਨਾਂ ਨੂੰ ਨੋਟਿਸ ਜਾਰੀ ਹੋ ਗਿਆ ਹੋਣਾ ਵੀ ਪਹੁੰਚੋ ਚੰਡੀਗੜ੍ਹ ਤੇ ਸਟੂਡੈਂਟਸ ਨੂੰ ਵੀ ਆਪਣੇ ਜਿਹੜੇ ਹੁੰਦੇ ਲੀਡਰ ਸਟੂਡੈਂਟ ਲੀਡਰ ਹੁੰਦੇ ਉਹਨਾਂ ਨੂੰ ਹੋ ਗਿਆ ਹੁਣ ਦੇਸ਼ ਜਾਰੀ ਵੀ ਇੰਨੀਆਂ ਬੱਸਾਂ ਲੈ ਕੇ ਆ ਤੇ ਹੋਰ ਤਾਂ ਹੋਰ ਵੀ ਜੇ ਇੰਡੀਆ ਸੀਗੇ ਮੈਨੂੰ ਚੇਤਾ ਆ ਚਲੋ ਨੌ ਲੈ ਕੇ ਹੀ ਗੱਲ ਕਰਦਾ SOI ਦਾ ਜਦੋਂ ਗਠਨ ਹੋਇਆ ਸੀਗਾ ਤੇ ਮੈਂ ਖਾਲਸਾ ਕਾਲਜ ਗੜਸ਼ੰਕਰ ਸੀ ਤੇ ਮੈਨੂੰ ਯਾਦ ਆ ਕਿ ਉਸ ਸਮੇਂ ਐਨ ਉੱਪਰੋਂ ਆਦੇਸ਼ ਹੋਏ ਸੀਗੇ ਜਿਹੜੇ ਯੂਥ ਦੇ ਲੀਡਰ ਹੁੰਦੇ ਆਪਣੇ ਕਾਲਜਾਂ ਦੇ ਵਿੱਚ ਪ੍ਰਧਾਨ ਹਾਂ ਬਈ ਤੂੰ 5 ਬੱਸਾਂ ਲੈ ਕੇ ਆਣੀ ਆ ਤੂੰ 4 ਬੱਸਾਂ ਲੈ ਕੇ ਆਣੀ ਆ ਤੇ ਉਹਨਾਂ ਤੋਂ ਵੇਖਤਾ ਸੀਗੀ ਟਰਾਂਸਪੋਰਟ ਵਾਲਿਆਂ ਨੂੰ ਵੇਖਤਾ ਛਿੜ ਜਾਂਦੀ ਆ ਉਹਨਾਂ ਨੂੰ ਪਤਾ ਕਿ ਪੈਸੇ ਤਾਂ ਮਿਲਣੇ ਨੀ ਸਾਨੂੰ ਪੈਣਾ ਉਦੋਂ ਪਟਿਆਲੇ ਸੱਦਿਆ ਸੀ ਰੈਲੀ ਕੀਤੀ ਸੀ ਬਹੁਤ ਬੜੀ ਤੇ ਸਾਰੇ ਜਾਣਦੇ ਹੀ ਆ ਕਿਉਂ ਹੋ ਚੁੱਕਣਾ ਪਹਿਲਾਂ ਤੇ ਉਹ ਆਹ ਚੀਜ਼ ਦੀ ਇਹਨਾਂ ਨੂੰ ਤਾਂ ਚਲੋ ਯੋਗ ਜਿੱਥੇ ਵਧੀਆ ਆ ਪਰ ਲੋਕਾਂ ਲਈ ਆਹ ਮੁਸੀਬਤ ਬਣ ਕੇ ਆ ਜਾਂਦੀ ਆ
ਖਾਸ ਕਰਕੇ ਜੀ ਯੋਗਾ ਦਾ ਸਿੱਧਾ ਸੰਬੰਧ ਵੈਸੇ ਵੀ ਹੁੰਦਾ ਹਨਾ ਵੀ ਇਹ ਨਾ ਹੋਵੇ ਵੀ ਉੱਥੇ ਜਾ ਕੇ ਪਬਲਿਸਿਟੀ ਜਿਹੜੀ ਆ ਬਾਬਾ ਰਾਮਦੇਵ ਦੇ ਪ੍ਰੋਡਕਟ ਜਿਹੜੇ ਕਰ ਦੇਣ ਵੀ ਪਤੰਜਲੀ ਦਾ ਆਹ ਖਾਓ ਜੀ ਚੂਰਨ ਖਾਓ ਆਹ ਕਰੋ ਯੋਗ ਦੇ ਨਾਲ ਸਿੱਧਾ ਸੰਬੰਧ ਜੋੜ ਦਿੱਤਾ ਜਾਂਦਾ ਸ਼ਾਇਦ ਉਹਦੀ ਵੀ ਪਬਲਿਸਿਟੀ ਬਹੁਤ ਹੋ ਜਾਂਦੀ ਹੈ ਨਾ ਬਾਬਾ ਰਾਮਦੇਵ ਦੀ ਦਾਤਣਾ ਸ਼ਾਇਦ ਬਹੁਤ ਵਿਕਣਗੀਆਂ ਉਹਦੀਆਂ ਦੀ
ਹਾਂਜੀ ਗੈਰੀ ਸੰਧੂ ਦਾ ਗਾਣਾ ਵੀ ਆ ਇੱਕ ਜਿਮੀਦਾਰ ਦਾ ਤਾਂ ਫਸਲਾਂ ਨੀ ਵਿਕ ਰਹੀਆਂ ਤੇ ਉਹਦੀ ਦਾਤਣਾ ਵਿਕੀ ਜਾ ਰਹੀਆਂ ਹੋਣਾ ਵੀ ਕੀ ਆ ਜੀ ਮੇਨ ਬ੍ਰਾਂਡ ਬੈਸਟ ਮੈਂ ਕਹਿੰਦਾ ਯੋਗ ਤਾਂ ਆਪਣੇ ਬਾਬਾ ਰਾਮਦੇਵ ਜੀ ਆ ਜੀ ਉਹਨਾਂ ਦੀ ਪ੍ਰੋਡਕਟ ਦੀ ਹੋ ਗਿਆ ਏਦਾਂ ਗਠਨ ਕਰਨਾ ਤੇ ਵੋਟਾਂ ਵੀ ਲੈਣੀਆਂ ਸਾਰਾ ਕੁਝ ਦੇਖਦੇ ਹੋਏ ਚਲੋ ਫਿਰ ਉਹੀ ਗੱਲ ਆ ਡੀ ਫੇਮ ਨੀ ਕਰਨਾ ਸੀ ਕਿਸੇ ਨੂੰ
ਡੀ ਫੇਮ ਨੀ ਕਰਨਾ ਚਾਹੀਦਾ
ਨਵੀਂ ਨਵੀਂ ਕਲਾਸ ਲਾਈ ਹਜੇ ਥੋੜਾ ਅਸਰ ਰੱਖਣਾ ਇਸ ਚੀਜ਼ ਦਾ
ਹਾਂਜੀ ਹਾਂਜੀ ਰੇਡੀਓ ਦੀਆਂ ਕਲਾਸਿਸ ਲੈ ਰਹੇ ਆ ਇਸ ਕਰਕੇ ਸਾਨੂੰ ਜਿਹੜੇ ਲਾਅ ਆ ਚੰਗੀ ਤਰ੍ਹਾਂ ਚੇਤੇ
ਹੈਗੇ ਇਸ ਕਰਕੇ ਡੀ ਫੇਮ ਦੀ ਗੱਲ ਸੀ
ਜੀ ਤੇ ਆਪਾਂ ਮੈਸੇਜ ਨਾਲ ਦੀ ਨਾਲ ਲੈ ਲਈਏ ਤੇ ਉਸ ਤੋਂ ਬਾਅਦ ਆਪਾਂ ਫੇਰ ਗਾਣਾ ਸੁਣਾਂਗੇ ਅੱਗੇ ਆਪਣੇ ਨਾਲ ਜਿਹੜੇ ਆਪਾਂ ਪੜ੍ਹੇ ਸੀਗੇ ਕੁਲਦੀਪ ਸਿੰਘ ਕੈਨਬਰਾ ਤੋਂ ਉਹ ਕਹਿੰਦੇ ਵੀ ਸਾਡਾ ਗੋਤ ਆ ਦੰਦੀਵਾਲ ਹਨਾ ਦੰਦੀਵਾਲ ਗੋਤ ਆ ਕਹਿੰਦੇ ਹਾਂਜੀ ਤੇ ਪਿੰਡ ਨੀ ਹੈਗਾ ਗੋਤ ਆ ਉਹ ਕਹਿੰਦੇ ਧੰਨਵਾਦ ਕੁਲਦੀਪ ਸਿੰਘ ਦੰਦੀਵਾਲ ਸਾਹਿਬ ਬਹੁਤ ਬਹੁਤ ਸਾਡਾ ਧੰਨਵਾਦ ਨਵੀਂ ਕੰਬੋਜ ਸਾਹਿਬ ਸਾਡੇ ਨਾਲ ਜੁੜਿਆ ਕੈਨੇਡਾ ਤੋਂ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਵੀ ਇੱਕ ਕਹਾਣੀ ਭੇਜੀ ਵੈਸੇ ਤਾਂ ਕਹਿੰਦੇ ਵੀ ਭਾਜੀ ਬਾਂਦਰ ਦੀ ਕਹਾਣੀ ਤਾਂ ਸਭ ਨੇ ਸੁਣੀ ਹੋਈ ਆ ਕਿ ਬਿਜੜਾ ਬਾਂਦਰ ਨੂੰ ਸਲਾਹ ਦਿੰਦਾ ਕਿ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਘਰ ਪਾ ਲੈ ਮੀਂਹ ਦਾ ਮੌਸਮ ਸ਼ੁਰੂ ਹੋਣ ਵਾਲਾ ਹੁਣ ਤੂੰ ਮੀਂਹ ਦੇ ਵਿੱਚ ਭਿੱਜ ਰਿਹਾ ਬਾਂਦਰ ਨੂੰ ਗੁੱਸਾ ਆ ਜਾਂਦਾ ਤੇ ਬਿਜੜੇ ਦਾ ਘਰ ਤੋੜ ਦਿੰਦਾ ਤੇ ਬਿਜੜਾ ਮੀਂਹ ਦੇ ਵਿੱਚ ਭਿੱਜ ਕੇ ਮਰ ਜਾਂਦਾ ਪਰ ਉਸ ਸਮੇਂ ਬਿਜੜੇ ਨੇ ਇੱਕ ਬੜੀ ਕੰਮ ਦੀ ਗੱਲ ਕਹੀ ਸੀ ਕਿ ਬਾਂਦਰਾਂ ਨੂੰ ਕਦੇ ਸਲਾਹ ਨਹੀਂ ਦੇਈਦੀ ਤੇ ਨਾ ਹੀ ਕੋਈ ਕੰਮ ਦੀ ਗੱਲ ਦੱਸੀਦੀ ਆ ਜ਼ਿੰਦਗੀ ਦਾ ਬਹੁਤ ਜ਼ਰੂਰੀ ਅਸੂਲ ਆ ਜੀ ਨਵੀਂ ਕੰਬੋਜ ਸਾਹਿਬ ਨੇ ਨਵਾਂ ਅਸੂਲ ਦੱਸਿਆ ਆਪਾਂ ਨੂੰ
ਠੀਕ ਹੈ ਜੀ ਧੰਨਵਾਦ
ਜੀ ਤੇ ਕੰਬੋਜ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਜੇ ਡੀ ਸਿੰਘ ਸਾਡੇ ਨਾਲ ਜੁੜੇ ਆ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਉਹ ਕਹਿੰਦੇ ਵੀ ਸੈਂਸਰ ਜਿਹੜਾ ਸਿਰਫ ਸਰਟੀਫਿਕੇਸ਼ਨ ਦੇ ਲਈ ਹੈਗਾ ਸਰਟੀਫਿਕੇਟ ਦੇਣਾ ਹੁੰਦਾ ਆ ਇਹ ਨੀ ਦੱਸਣਾ ਹੁੰਦਾ ਕਿ ਆਹ ਦਿਖਾਓ ਜਾਂ ਆਹ ਨਾ ਦਿਖਾਓ ਵੈਸੇ ਵੀ ਗੱਲ ਇਹਨਾਂ ਦੀ ਸਹੀ ਹੈ ਕਿ ਕੁਛ ਜਿਹੜੇ ਆਪੱਤੀਜਨਕ ਕੁਛ ਵੀ ਹੋ ਸਕਦਾ ਜਾਂ ਸਮਾਜ ਉੱਤੇ ਜਿਹੜਾ ਗਲਤ ਅਸਰ ਪਾਉਂਦਾ ਉਹ ਤਾਂ ਕੱਟ ਦੋ ਇਹ ਥੋੜੀ ਕਹਿ ਸਕਦੇ ਵੈਸੇ ਇਹਨਾਂ ਦੀ ਗੱਲ ਜਾਇਜ਼ ਵੀ ਹੈਗੀ ਆ ਕਿ ਇਹ ਥੋੜੀ ਦੱਸ ਸਕਦੇ ਆ
ਹਾਂਜੀ ਵੀਰ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਤੇ ਇਹਨੇ ਤਾਂ ਸਰਟੀਫਿਕੇਟ ਵੀ ਇਹ ਮੰਗਿਆ ਸੀਗਾ ਤੇ ਜਦੋਂ ਆ ਗਈ ਸੀ ਨਾ ਥੋੜੀ ਜਿਹੀ ਕਿ ਨਸ਼ੇ ਤੇ ਆ ਇਹ ਉਹ ਤੇ ਇਹਨੇ ਸਰਟੀਫਿਕੇਟ ਦੀ ਮੰਗ ਹੀ ਅਡਲਟ ਦੀ ਕੀਤੀ ਸੀਗੀ ਫਿਰ ਤਾਂ ਪੱਤੀ ਹੋਣੀ ਚਾਹੀਦੀ
ਹਾਂਜੀ ਜਿੱਦਾਂ ਇਹਨਾਂ ਨੇ ਜੇਡੀ ਸਿੰਘ ਹੁਣ ਨੇ ਵੀ ਕਿਹਾ ਉਹ ਕਹਿੰਦੇ ਵੀ ਉਹਨਾਂ ਦੀ ਤਾਂ ਸਿਰਫ ਇੰਨੀ ਡਿਊਟੀ ਹੁੰਦੀ ਆ ਵੀ ਇਹ ਕਿਹੜੇ ਏਜ ਗਰੁੱਪ ਨੇ ਦੇਖਣੀ ਆ ਮੂਵੀ ਅਡਲਟ ਨੇ ਦੇਖਣੀ ਆ ਟੀਨੇਜਰਸ ਵੀ ਜਿਹੜੇ ਦੇਖ ਸਕਦੇ ਆ ਵੈਸੇ ਇਹ ਗੱਲ ਵਧੀਆ ਉਹਨਾਂ ਦੀ ਹੈ ਨਾ ਇਹ ਤਾਂ ਜੇ ਤੁਸੀਂ ਉਹਨੂੰ ਸਰਟੀਫਿਕੇਟ ਦਾ ਤੁਸੀਂ ਲੈਬ ਲਈ ਦੇ ਦਿੱਤਾ ਆ ਫਿਰ ਤਾਂ ਕੋਈ ਹੈ ਨਾ ਕਿੰਤੂ ਪਰੰਤੂ ਹੋਣਾ ਹੀ ਨੀ ਚਾਹੀਦਾ
ਹਾਂਜੀ ਪਰ ਆਪਾਂ ਜਾਣੂ ਹੀ ਆ ਜੀ ਹਾਲਾਤਾਂ ਦੇ ਉੱਤੇ ਕਿੱਥੇ ਤੱਕ ਚੱਲ ਜਾਂਦੇ ਨਾ ਕਾਰਨਾਂ ਦਾ ਪਤਾ ਹੀ ਹੋਣਾ
ਹਾਂਜੀ ਜੀ ਤੇ ਦੋਸਤੋ ਹੁਣ ਆਪਾਂ ਇੱਕ ਗਾਣਾ ਸੁਣ ਲੈਂਦੇ ਆ ਤੇ ਗਾਣਾ ਸੁਣ ਕੇ ਫਿਰ ਦੁਬਾਰਾ ਤੋਂ ਜੋੜਦੇ ਆ ਤੇ ਹੋਰ ਗੱਲਾਂ ਬਾਤਾਂ ਕਰਦੇ ਆ
ਸਾਡੇ ਨਾਲ ਲਾਲਾ ਸਾਡੇ ਨਾਲ ਲਾਲਾ ਚੁੱਪ ਕਰਕੇ ਨੀ ਲੋਕਾਂ ਨੂੰ ਬੋਲਣਗੇ ਸਾਡੇ ਨਾਲ ਲਾਲਾ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਸੰਗ ਬੈਠੇ ਹੋਏ ਹੋ। ਸਾਡੇ ਨਾਲ ਸੰਦੀਪ ਸਿੰਘ ਬਾਵਾ ਸਾਹਿਬ ਜੁੜੇ ਆ ਕੈਨਬਰਾ ਤੋਂ। ਉਹ ਕਹਿੰਦੇ ਵੀ ਅਸੀਂ ਇੱਥੇ ACE ਗੈਸ ਆਟੋ ਗੈਰਾਜ ਦੇ ਵਿੱਚ ਕੰਮ ਕਰਦੇ ਆ। ਸੰਦੀਪ ਸਿੰਘ ਬਾਵਾ ਸਾਹਿਬ ਸਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜੁੜੇ ਹੋ ਇਸ ਪ੍ਰੋਗਰਾਮ ਦੇ ਨਾਲ, ਨਾਲ ਦੀ ਨਾਲ ਕੰਮ ਵੀ ਤੁਸੀਂ ਕਰ ਰਹੇ ਆ। ਤੇ ਅੱਗੇ ਆਪਾਂ ਗੱਲ ਕਰ ਲਈਏ, ਮੋਦੀ ਸਾਹਿਬ ਅਮਰੀਕਾ ਪਹੁੰਚੇ ਹੋਏ ਅੱਜ ਕੱਲ?
ਹਾਂਜੀ, ਦੂਰ ਤੇ ਗਏ ਹੋਏ ਆ।
ਨਹੀਂ ਫੇਰ ਹੋਰ ਵੀ ਦੇਸ਼ਾਂ ਚ ਜਾਣਾ, ਏਦਾਂ ਇੰਨਾ ਚਿਰ ਰਹਿੰਦੇ ਨੀ ਹੁੰਦੇ, ਆ ਜਾਂਦੇ। ਹਾਂਜੀ, ਪਰ ਕਮਾਲ ਹੀ ਕਰ ਦਿੱਤੀ ਕੱਲ ਜੀ, ਨਰਿੰਦਰ ਮੋਦੀ ਹੋਣਾ ਨੇ ਭਾਸ਼ਣ ਦਿੱਤਾ ਜੀ ਉੱਥੇ ਤੇ ਅਮਰੀਕੀ ਸੰਸਦ ਦੇ ਵਿਚ। ਉੱਥੇ ਉਹਨਾਂ ਨੇ ਜਿਹੜੇ ਮੇਨ ਮੁੱਦੇ ਆਪਾਂ ਥੋੜੀ ਜਿਹਾ ਦੱਸ ਦਈਏ ਸਾਰੀ ਖਬਰ ਦੇ ਨਾਲ, ਉਹ ਕਹਿੰਦੇ ਵੀ ਭਾਰਤ ਦੇ ਗੁਆਂਢ ਦੇ ਵਿੱਚ ਜਿਹੜਾ ਪਾਲਿਆ ਜਾ ਰਿਹਾ ਆ ਦਹਿਸ਼ਤਗਰਦਾਂ ਨੂੰ, ਤੇ ਅਮਰੀਕੀ ਸੰਸਦ ਦੇ ਜਿਹੜੇ ਸਾਂਝੇ ਇਜਲਾਸ ਨੂੰ ਉਹਨਾਂ ਨੇ ਸੰਬੋਧਨ ਵੀ ਕੀਤਾ, ਅਮਰੀਕਾ ਨੂੰ ਆਦਰਸ਼ ਭਾਈਵਾਲ ਵੀ ਦੱਸਿਆ, ਓਬਾਮਾ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਆ, ਤੇ ਸੰਸਦ ਮੈਂਬਰਾਂ ਵੱਲੋਂ ਖੜੇ ਹੋ ਕੇ ਮੋਦੀ ਦਾ ਜਿਹੜਾ ਜ਼ੋਰਦਾਰ ਸਵਾਗਤ ਕੀਤਾ ਆ। ਹਾਂਜੀ, ਤੇ ਅਮਰੀਕੀ ਕਾਂਗਰਸ ਵੱਲੋਂ ਜਿਹੜੇ ਪਾਕਿਸਤਾਨ ਨੂੰ F-16 ਲੜਾਕੂ ਜਹਾਜ਼ ਵੇਚਣ ਦੇ ਸੌਦੇ ਤੇ ਰੋਕ ਲਾਉਣ ਦੇ ਫੈਸਲੇ ਦੀ ਸ਼ਲਾਘਾ ਵੀ ਉਹਨੇ ਕੀਤੀ ਆ। ਇਹ ਕਿਹਾ ਕਿ ਅੱਤਵਾਦ ਦਾ ਇਕਸੁਰ ਹੋ ਕੇ ਟਾਕਰਾ ਕੀਤਾ ਜਾ ਸਕਦਾ ਆ। ਉਹਨਾਂ ਨੇ ਇਹ ਵੀ ਕਿਹਾ ਵੀ ਅਮਰੀਕੀ ਕਾਂਗਰਸ ਨੇ ਪਾਕਿਸਤਾਨ ਨਾਲ ਜਿਹੜਾ F-16 ਲੜਾਕੂ ਜਹਾਜ਼ਾਂ ਦਾ ਸੌਦਾ ਰੋਕ ਕੇ ਇੱਕ ਸਪਸ਼ਟ ਜਿਹੜਾ ਸੰਦੇਸ਼ ਦਿੱਤਾ ਕਿ ਅੱਤਵਾਦ ਦਾ ਪਾਲਣ ਪੋਸ਼ਣ ਕਰਨ ਵਾਲਿਆਂ ਦਾ ਸਨਮਾਨ ਨਹੀਂ ਕੀਤਾ ਜਾਣਾ ਚਾਹੀਦਾ। ਪਰ ਜਿਹੜੀ ਆਪਾਂ ਅਹਿਮ ਗੱਲ ਜਿਹੜੀ ਕਰ ਲਈਏ ਵੀ ਕਹਿੰਦੇ ਪ੍ਰਧਾਨ ਮੰਤਰੀ ਜਿਹੜੇ ਮੋਦੀ ਸਾਹਿਬ ਕੱਲ ਜਦੋਂ ਭਾਸ਼ਣ ਦੇ ਰਹੇ ਸੀ, ਦਮਦਾਰ ਭਾਸ਼ਣ ਸੀ, ਅਮਰੀਕੀ ਕਾਂਗਰਸ ਮੈਂਬਰ ਇੰਨੇ ਕਾਇਲ ਹੋ ਗਏ ਵੀ ਭਾਸ਼ਣ ਦੌਰਾਨ 40 ਵਾਰ ਤਾੜੀਆਂ ਵੱਜੀਆਂ ਜੀ ਉਹਨਾਂ ਦੇ ਭਾਸ਼ਣ ਦੇ
ਦੌਰਾਨ
ਜੀ। ਤੇ ਪਰ ਨਾਲ ਦੀ ਨਾਲ ਆਪਾਂ ਇਹ ਵੀ ਦੱਸ ਦਈਏ 2005 ਦੇ ਵਿੱਚ ਜਦੋਂ ਡਾਕਟਰ ਮਨਮੋਹਨ ਸਿੰਘ ਆਏ ਸੀ ਅਮਰੀਕੀ ਕਾਂਗਰਸ ਨੂੰ ਸੰਬੋਧਨ ਕੀਤਾ ਸੀ, ਉਸ ਵੇਲੇ 33 ਵਾਰ ਤਾੜੀਆਂ ਵੱਜੀਆਂ ਸੀ।
ਹਾਂਜੀ, ਪਰ ਇਹਨਾਂ ਦਾ ਮੋਦੀ ਸਾਹਿਬ ਐਂ ਰਹਿੰਦਾ ਨਾ, ਚਲੋ ਦੇ ਤਾਂ ਆਉਂਦੇ ਆ ਭਾਸ਼ਣ, ਤੇ ਮੁੜ ਕੇ ਹਿਸਟਰੀ ਦੇ ਸਟੂਡੈਂਟਸ ਲਈ ਬਹੁਤ ਅਥਿਆਈ ਆ ਜਾਂਦੀ ਆ ਕਿਉਂਕਿ ਇਤਿਹਾਸ ਬਦਲ ਜਾਂਦੇ
ਜੀ। ਬਿਲਕੁਲ, ਇਹ ਵੀ ਤੁਸੀਂ ਬਹੁਤ ਅਹਿਮ ਚੋਟ ਜਿਹੜੀ ਕਰ ਦਿੱਤੀ ਆ। ਪਰ ਜਿੱਥੇ ਤੱਕ ਆਪਾਂ ਤਾੜੀਆਂ ਦੀ ਗੱਲ ਦੇਖੀ ਹੈ ਨਾ, ਮੈਂ ਤਾਂ ਇਹ ਤਾੜੀ ਜਿਹੜੀ ਜੇ ਤੁਸੀਂ 40 ਵਾਰ ਤਾੜੀ ਮਾਰੀ ਆ, ਉਹ ਅਟਪਟਾ ਜਾ ਨੀ ਲੱਗਦਾ ਕਿ ਬਾਰ ਬਾਰ ਤਾੜੀ, ਇਹਦਾ ਮਤਲਬ ਕੀ ਨਿਕਲਿਆ ਜਾ ਹੁਣ
ਉਹਨਾਂ ਦੀ ਵਾਰ ਨੂੰ ਧਿਆਨ ਉਹਨਾਂ ਦਾ ਹੋਣਾ ਸੁਣਨ ਚ
ਜੀ। ਜੇ ਤੁਸੀਂ ਧਿਆਨ ਦੇ ਨਾਲ ਸੁਣਦੇ ਹੋ ਫਿਰ ਤਾੜੀ ਦੀ ਤਾਂ ਗੁੰਜਾਇਸ਼ ਹੈ, ਰਹਿੰਦੀ ਨੀ ਹੈ ਨਾ, ਇੱਕ ਦੋ ਵਾਰੀ ਤਾਂ ਠੀਕ ਹੈ, 40 ਵਾਰ ਵੱਜਣੀ ਬਹੁਤ ਵੱਡੀ ਗੱਲ ਹੈ।
ਹਾਂਜੀ, ਚਲੋ ਜੇ ਪਾਰਟੀ ਤੋਂ ਹਟ ਕੇ ਦੇਖਿਆ ਜਾਵੇ, ਮਨਮੋਹਨ ਸਿੰਘ ਜੀ ਦਾ ਤਾਂ ਨਹੀਂ ਚਲੋ ਅਸੀਂ ਕਰ ਸਕਦੇ ਇਹਨਾਂ ਦੇ ਨਾਲ ਕੰਪੈਰੀਜ਼ਨ, ਤੇ ਉਹਨਾਂ ਦੀ ਕੁਆਲਿਟੀ ਹੋਰ ਸੀ ਨਾ, ਉਹ ਅੱਡ ਸੀਗੇ, ਕੋਈ ਪਾਰਟੀ ਦੇ ਤੌਰ ਤੇ ਨੀ ਗੱਲ ਕਰ ਰਹੇ। ਐਜੂਕੇਸ਼ਨ ਦੇ ਤੌਰ ਤੇ, ਕੁਆਲੀਫਿਕੇਸ਼ਨ ਦੇ ਤੌਰ ਤੇ, ਹੁਨਰ ਦੇ ਤੌਰ ਤੇ, ਹੁਣ ਤਾੜੀਆਂ ਦਾ ਅਸੀਂ ਕਿਸ ਹਿਸਾਬ ਨਾਲ ਗ੍ਰਾਫ ਦੇਖੀਏ ਆ, ਤਾਂ ਚਲੋ ਕੋਈ ਗੱਲ ਨੀ ਬਣ ਰਹੀ।
ਬਿਲਕੁਲ, ਤੇ ਨਾਲ ਦੀ ਨਾਲ ਮੋਦੀ ਸਾਹਿਬ ਨੇ ਅਮਰੀਕੀ ਕਾਰੋਬਾਰੀਆਂ ਨੂੰ ਨਿਵੇਸ਼ ਦਾ ਵੀ ਸੱਦਾ ਦਿੱਤਾ ਆ, ਤੇ ਉਹਨਾਂ ਨੇ ਭਾਰਤੀ ਤੇ ਅਮਰੀਕੀ ਵਪਾਰਕ ਜਿਹੜੇ ਪ੍ਰਤੀਨਿਧ ਆ ਉਹਨਾਂ ਦੇ ਨਾਲ ਗੋਲ ਮੇਜ ਬੈਠਕ ਵੀ ਕੀਤੀ ਆ। ਭਾਰਤ ਦੇ ਵਿੱਚ $45 ਅਰਬ ਦਾ ਜਿਹੜਾ ਨਿਵੇਸ਼ ਵੀ ਕਰਨਗੀਆਂ ਅਮਰੀਕੀ ਕੰਪਨੀਆਂ, ਤੇ ਅਮੇਜ਼ਨ ਜਿਹੜੀ ਕੰਪਨੀ ਹੈਗੀ ਆ, ਈ ਕਾਮਰਸ ਦੀ ਕੰਪਨੀ ਆ ਅਮੇਜ਼ਨ, ਉਹ ਭਾਰਤ ਦੇ ਵਿੱਚ $300 ਕਰੋੜ ਦਾ ਜਿਹੜਾ ਨਿਵੇਸ਼ ਆ ਉਹ ਵੀ ਕਰੂੰਗੀ। ਇਹ ਨਿਵੇਸ਼ ਜਿਹੜਾ $200 ਕਰੋੜ ਦੇ ਜਿਹੜਾ ਪਹਿਲਾਂ ਪ੍ਰਸਤਾਵਿਤ ਨਿਵੇਸ਼ ਆ ਉਹਦੇ ਨਾਲ ਇਹ ਵੱਖਰਾ ਕਰੂੰਗੀ। ਇਹਦਾ ਮਤਲਬ ਆ ਵੀ ਕੋਈ $500 ਕਰੋੜ ਦੇ ਕਰੀਬ ਜਿਹੜਾ ਨਿਵੇਸ਼ ਆ ਹੋਣਾ। ਵੈਸੇ ਉਦਾਂ ਇਹ ਆਪਾਂ ਕਹਿ ਵੀ ਦੇਈਦਾ ਆ ਕਿ ਜਾਂਦੇ ਆ, ਪਰ ਜਿਹੜੇ ਅਹਿਮ ਜਿਹੜੇ ਇਹੋ ਜਿਹੇ ਸਮਝੌਤੇ ਹੁੰਦੇ ਆ ਉਹਨਾਂ ਦਾ ਦੇਸ਼ ਨੂੰ ਫਾਇਦਾ ਵੀ ਬਹੁਤ ਹੋ ਜਾਂਦਾ ਹਨਾ।
ਹਾਂਜੀ, ਕਿਹੜੇ ਖੇਤਰ ਚ $500 ਕਰੋੜ ਦਾ?
ਇਹ ਈ ਕਮਰਸ ਕੰਪਨੀ ਆ ਅਮੇਜ਼ਨ।
ਅੱਛਾ ਜੀ,
ਤੇ ਇਹਦੇ ਵਿੱਚ ਜਿਹੜੀਆਂ ਅਮਰੀਕੀ ਕੰਪਨੀਆਂ ਹੋਰ ਵੀ ਹੈਗੀਆਂ ਵਪਾਰ ਕੌਂਸਲ ਦੀਆਂ, ਤੇ ਕਾਫੀ ਜਿਹੜੇ CEOs ਜਿਹੜੇ ਬੈਠੇ ਸੀਗੇ ਉੱਥੇ, ਤੇ ਜਿਹੜੇ ਭਾਰਤ ਅਮਰੀਕਾ ਜਿਹੜਾ ਵਪਾਰ ਕੌਂਸਲ ਆ ਉਹਨਾਂ ਦੇ ਜਿਹੜੇ ਚੇਅਰਮੈਨ ਆ ਜੌਨ ਚੈਂਬਰਸ, ਉਹਨਾਂ ਨੇ ਵੀ ਕਿਹਾ ਵੀ ਜਿਹੜੇ 2 ਸਾਲ ਤੋਂ ਵੀ ਘੱਟ ਸਮੇਂ ਦੇ ਅੰਦਰ USIBC ਦੀ ਜਿਹੜੇ ਕਰੀਬ 20% ਜਿਹੜੇ ਮੈਂਬਰ ਕੰਪਨੀਆਂ ਆ ਉਹਨਾਂ ਨੇ ਕੋਈ $28 ਅਰਬ ਦਾ ਜਿਹੜਾ ਨਿਵੇਸ਼ ਆ ਉਹ ਭਾਰਤ ਦੇ ਵਿੱਚ ਕੀਤਾ ਆ, ਤੇ ਅਗਲੇ 2-3 ਸਾਲਾਂ ਦੇ ਵਿੱਚ ਉਹਨਾਂ ਨੇ ਇਸ ਦਾਇਰੇ ਨੂੰ ਵਧਾਉਂਦਿਆਂ ਅਮਰੀਕੀ ਕੰਪਨੀਆਂ ਨੇ ਜਾਣੀ $45 ਅਰਬ ਜਾਣੀ $3,00,000 ਕਰੋੜ ਦਾ ਜਿਹੜਾ ਹੋਰ ਨਿਵੇਸ਼ ਕਰਨ ਦਾ ਵੈਸੇ ਸੰਕੇਤ ਵੀ ਦਿੱਤਾ ਆ।
ਹਾਂਜੀ, ਉਹ ਓਪਰਚੁਨਿਟੀਜ਼ ਵਧਣ ਦੀਆਂ ਜੋਬਸ ਦੀਆਂ, ਜੇ ਇਥੇ ਨਿਵੇਸ਼ ਹੋਊਗਾ ਆਹ ਚੀਜ਼ ਦਾ ਫਾਇਦਾ ਵੀ ਆ ਜੀ। ਬਿਲਕੁਲ
ਜੀ, ਬਿਲਕੁਲ। ਤੇ ਅੱਗੇ ਆਪਾਂ ਅਮਰੀਕਾ ਹੁਣ ਗਏ ਆ, ਅਮਰੀਕਾ ਦੀ ਅਗਲੀ ਖਬਰ ਵੀ ਲੈ ਲੈਂਦੇ ਆ ਵੀ ਹਲੇਰੀ ਜਿਹੜੀ ਆ ਹਲੇਰੀ ਕਲਿੰਟਨ ਜਿਨ੍ਹਾਂ ਦੇ ਕਿ ਪਤੀ ਪਹਿਲਾਂ ਰਾਸ਼ਟਰਪਤੀ ਰਹਿ ਚੁੱਕੇ ਆ ਬਿਲ ਕਲਿੰਟਨ, ਉਹਨਾਂ ਦੀ ਪਤਨੀ ਆ ਹਲੇਰੀ ਕਲਿੰਟਨ, ਉਹ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਪਹਿਲੀ ਔਰਤ ਉਮੀਦਵਾਰ ਆ ਅੱਜ ਤੱਕ ਦੀ, ਜਾਂ ਕਦੀ ਔਰਤ ਉਮੀਦਵਾਰ ਨਹੀਂ ਸੀ ਬਣੀ ਤੇ ਉਮੀਦਵਾਰ ਬਣੀ ਆ ਜਿਹੜੀ ਰਾਸ਼ਟਰੀ ਪ੍ਰਾਇਮਰੀ ਜਿਹੜੀ ਚੋਣ ਹੋਈ ਆ ਉਹਦੇ ਵਿੱਚ ਕਿਸੇ ਮੁੱਖ ਪਾਰਟੀ ਦੀ ਉਮੀਦਵਾਰ ਬਣ ਕੇ ਜਿਹੜਾ ਇਤਿਹਾਸ ਰਚਣ ਜਾ ਰਹੇ ਆ ਹਲੇਰੀ ਕਲਿੰਟਨ ਹੋਣੀ, ਉਹਨਾਂ ਨੇ ਨਿਊ ਜਰਸੀ ਤੇ ਨਿਊ ਮੈਕਸੀਕੋ ਜਿਹੜੇ ਪ੍ਰਾਇਮਰੀ ਦੇ ਵਿੱਚ ਫੈਸਲਾ ਕੌਣ ਜਿਹੜੀ ਜਿੱਤ ਆ ਪ੍ਰਾਪਤ ਕੀਤੀ ਆ ਤੇ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਉਮੀਦਵਾਰੀ ਦੀ ਜਿਹੜੀ ਦਾਅਵੇਦਾਰ ਬਣ ਗਈ ਆ ਬਿਲ ਹਲੇਰੀ ਕਲਿੰਟਨ।
ਠੀਕ ਆ ਜੀ, ਫਿਰ ਇਸ ਮਾਮਲੇ ਚ ਭਾਰਤ ਅਸੀਂ ਬਾਜੀ ਮਾਰ ਚੁੱਕਾ ਨਾ ਆਪਣੇ ਪ੍ਰਤਿਭਾ ਪਾਟਿਲ ਜੀ ਪਹਿਲਾਂ ਬਣ ਚੁੱਕੇ ਆ।
ਹਾਂਜੀ ਹਾਂਜੀ ਜੀ ਬਿਲਕੁਲ, ਤੇ ਖੈਰ ਹੁਣ ਦੇਖੋ ਕਿਉਂਕਿ ਉਹਨਾਂ ਦਾ ਹੁਣ ਜਿਹੜਾ ਟਾਕਰਾ ਆ ਉਹ ਵੀ ਟਰੰਪ ਹੋਣਾ, ਡੋਨਾਲਡ ਟਰੰਪ ਦੇ ਨਾਲ ਹੋਣਾ ਜਿਹੜਾ ਕਿ ਰਿਪਬਲਿਕਨ ਉਮੀਦਵਾਰ ਹੈਗੇ ਆ। ਪਰ ਕੱਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਆ ਜਿਹੜੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੈਗੇ ਆ ਰਿਪਬਲਿਕ ਉਮੀਦਵਾਰ ਡੋਨਾਲਡ ਟਰੰਪ, ਉਹਨਾਂ ਨੇ ਕਿਹਾ ਵੀ ਜੇਕਰ ਵਾਈਟ ਹਾਊਸ ਦੇ ਵਿੱਚ ਕਲਿੰਟਨ ਪਹੁੰਚਦੀ ਆ ਤਾਂ ਇਹ ਜਿਹੜੀ ਆ ਓਬਾਮਾ ਤਰਾਸਦੀ ਦੇ ਵਿਸਤਾਰ ਵਰਗਾ ਹੋਣਾ ਆ। ਟਰੰਪ ਨੇ ਇਹ ਵੀ ਕਿਹਾ ਵੀ ਹੁਣ ਜਿਹੜਾ ਅਮਰੀਕਾ ਆ ਟੁੱਟ ਚੁੱਕਾ ਆ ਸਾਡੇ ਉੱਤੇ, ਕਹਿੰਦੇ ਵੀ 19,000 ਅਰਬ ਡਾਲਰ ਦਾ ਕਰਜ਼ਾ ਆ ਇਹ ਜਲਦੀ ਹੀ 21,000 ਕਰੋੜ ਡਾਲਰ ਦਾ ਹੋ ਜਾਣਾ ਆ ਤੇ ਦੇਸ਼ ਦੇ ਵਿੱਚ ਅਪਰਾਧ ਵੀ ਵੱਧ ਰਿਹਾ। ਉਹਨਾਂ ਦਾਅਵਾ ਵੀ ਜਿਹੜਾ ਵੀ ਹਲੇਰੀ ਕਲਿੰਟਨ ਜਿਹੜੀ ਹਲੇਰੀ ਕਲਿੰਟਨ ਆ ਉਹ ਚੋਣਾਂ ਦੇ ਵਿੱਚ ਹਾਰ ਜਾਣੀ ਆ, ਇਸ ਕਰਕੇ ਸ਼ਾਇਦ ਜਿੱਦਾਂ ਦਾ ਉਹਨਾਂ ਦਾ ਬਿਆਨ ਆਇਆ ਆ ਸ਼ਾਇਦ ਉਹਨਾਂ ਨੂੰ ਥੋੜਾ ਜਿਹਾ ਲੱਗਦਾ ਵੀ ਕਲਿੰਟਨ ਜਿਹੜੀ ਮਜ਼ਬੂਤ ਸਥਿਤੀ ਦੇ ਵਿੱਚ ਆ।
ਹਾਂਜੀ, ਪਰ ਉਹ ਤਾਂ ਚਲੋ ਹੁਣ ਜਦੋਂ ਪੂਰਾ ਰਿਜ਼ਲਟ ਆਊਗਾ ਸਾਹਮਣੇ ਉਦੋਂ ਹੀ ਪਤਾ ਲੱਗਣਾ ਨਾ ਕਿਹਦੇ ਕੌਣ ਤੇ ਵਧੀਆ ਗੱਲ ਆ ਜਿਹੜੀ ਪਾਰਟੀ ਆਉਂਦੀ ਚਲੋ। ਪਰ ਡੋਨਲਡ ਟਰੰਪ ਦੇ ਸਪੀਚਸ ਬਹੁਤ ਵਧੀਆ ਹੁੰਦੀਆਂ, ਸੁਣਨ ਵਾਲੀਆਂ ਹੁੰਦੀਆਂ, ਮਨੋਰੰਜਨ ਹੁੰਦਾ ਤੇ ਜੇ ਹੋਰ ਕੁਛ ਨਾ ਹੋਵੇ ਤੇ ਇਹਨਾਂ ਦੀ ਸੁਣਨੀਆਂ ਚਾਹੀਦੀਆਂ ਕਿਉਂਕਿ ਚਲੋ ਸੁਪਰ ਪਾਵਰ ਵੀ ਆ, ਉਹ ਤਾਂ ਵੀ ਜਾਣਕਾਰੀ ਰੱਖਣੀ ਚਾਹੀਦੀ ਸਾਨੂੰ। ਪਰ ਇੰਟਰਟੇਨਮੈਂਟ ਦਾ ਵੀ ਬਹੁਤ ਸੋਹਣਾ ਆ ਕਿਉਂਕਿ ਇਹਨਾਂ ਦੀਆਂ ਸਪੀਚਸ ਮਿਲਦੀਆਂ ਜੁਲਦੀਆਂ ਆਪਣੇ ਭਾਰਤ ਦੇ ਜਿੱਦਾਂ ਸਿਆਸੀ ਨੀ
ਕਰਦੇ,
ਉਹ ਬਸ ਇੰਗਲਿਸ਼ ਹੀ ਤਰਜਮਾ ਕੀਤਾ ਹੋਇਆ ਉਹਨਾਂ ਦਾ।
ਠੀਕ ਹੈ ਠੀਕ ਹੈ ਚਲੋ, ਖੈਰ ਕਿਉਂਕਿ ਹੁਣ ਮੋਦੀ ਸਾਹਿਬ ਦਾ ਵੀ ਆਉਣਾ ਜਾਣਾ ਰਹਿੰਦਾ ਨਾ, ਬਹੁਤ ਉੱਥੇ ਪ੍ਰਭਾਵ ਪੈ ਜਾਂਦਾ ਤੇ ਦੋਸਤੋ ਇੱਕ ਗਾਣਾ ਫਰਮਾਇਸ਼ਾਂ ਬਹੁਤ ਜਮਾਂ ਹੋ ਗਈਆਂ ਆ ਤੇ ਹੌਲੀ ਹੌਲੀ ਆਪਾਂ ਉਹ ਵੀ ਥੋੜਾ ਜਿਹਾ ਕਰਜ਼ੇ ਉਤਾਰਦੇ ਜਾਈਏ ਫਰਮਾਇਸ਼ਾਂ ਦਾ ਤੇ ਤੁਸੀਂ ਗਾਣਾ ਸੁਣੋ ਤੇ ਗਾਣਾ ਸੁਣ ਕੇ ਫੇਰ ਵਾਪਸ ਆਉਂਦੇ।
Thank you.
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਸੰਗ ਬੈਠੇ ਹੋ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਗੁਰਸੇਵਕ ਸਿੰਘ ਜੀ ਤੇ ਗੁਰਸੇਵਕ ਸਿੰਘ ਜੀ ਜਿਹੜੀ ਆਪਾਂ ਬਾਰਦਾ ਸਿੰਘ ਬਹਾਦਰ ਉਹਨਾਂ ਦੀ ਸੁਣ ਰਹੇ ਸੀ ਧੰਨੀਵਾਲ ਸਾਹਿਬ ਨੇ ਵੀ ਆਪਾਂ ਨੂੰ ਇਹੀ ਫਰਮਾਇਸ਼ ਕੀਤੀ ਸੀ ਤੇ ਨਾਲ ਦੀ ਨਾਲ ਰਵਿੰਦਰ ਬਰਾੜ ਉਹਨਾਂ ਨੇ ਵੀ ਆਪਾਂ ਨੂੰ ਕਿਹਾ ਸੀਗਾ ਬਹੁਤ ਵਧੀਆ ਹਨਾ ਤੇ ਪੁਰਾਣੀ ਗਾਇਕੀ ਦਾ ਵੀ ਆਨੰਦ ਤੁਸੀਂ ਲੈ ਲਿਆ
ਹਾਂਜੀ ਹਾਂਜੀ ਤੇ ਆਪਣੇ ਵਿਸ਼ੇ ਨਾਲ ਜੋ ਮਿਲਦੇ ਜੁਲਦੀ ਫਰਮਾਇਸ਼ਾਂ ਦੀ ਖੁਸ਼ੀ ਬਹੁਤ ਹੁੰਦੀ ਆ ਸਾਡੇ ਦੋਸਤਾਂ ਦਾ ਧਿਆਨ ਪੂਰਾ ਆ
ਜੀ ਤੇ ਕੱਲ ਕਰੇਲੇ ਖੱਖੜੀਆਂ ਕਹਿੰਦੇ ਹੁੰਦੇ ਨਾ ਇੱਕ ਮੁਹਾਵਰਾ ਕਰੇਲੇ ਖੱਖੜੀਆਂ ਹੋ ਗਏ ਕੱਲ ਕਾਂਗਰਸੀ ਜੀ ਤੇ ਪਹਿਲੀ ਵਾਰ ਇਕੱਠੀ ਹੋਈ ਸੀ ਜੀ ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ਤੇ ਕੱਲ ਕੈਪਟਨ ਨੇ ਆਉਣਾ ਸੀਗਾ ਗੁਰਦਾਸਪੁਰ ਦੇ ਵਿੱਚ ਪੰਜਾਬ ਚੋਣਾਂ ਤੋਂ ਪਹਿਲਾਂ ਜਿਹੜੀ ਆਪਣੀ ਸ਼ਕਤੀ ਦਿਖਾਉਣ ਲਈ ਇੱਕ ਜੁਗਤ ਬਈ ਇੱਕ ਜੁੱਟ ਆ ਸਾਰੇ ਉਹਦਾ ਜਿਹੜਾ ਦਾਵਾ ਵੀ ਕੀਤਾ ਵੈਸੇ ਤੇ ਗੁਰਦਾਸਪੁਰ ਦੇ ਨੇੜੇ ਸੀ ਕਸਬਾ ਪਨਿਆੜ ਉੱਥੇ ਬੜੀ ਨਮੋਚੀ ਦਾ ਵੈਸੇ ਸਾਹਮਣਾ ਕਰਨਾ ਪਿਆ ਆ ਸ਼ੂਗਰ ਮਿਲ ਪਨਿਆੜ ਦੇ ਸਾਹਮਣੇ ਜਿੱਦਾਂ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਨਹੀਂ ਸੀ ਹੋਈ ਉਸ ਪ੍ਰੋਗਰਾਮ ਦੇ ਵਿੱਚ ਜਿੱਦਾਂ ਅਮਰਿੰਦਰ ਸਿੰਘ ਹੋਣਾ ਨੇ ਆਉਣਾ ਸੀ ਵੈਸੇ ਤਾਂ ਇਹ ਪ੍ਰੋਗਰਾਮ ਗੁਰਸੇਵ ਸਿੰਘ ਜੀ ਇਸ ਮਾਮਲੇ ਸੀਗਾ ਵੀ ਜਿਹੜਾ ਗੰਨਾ ਜਿਹੜੇ ਮਿੱਲਾਂ ਆ ਉਹ ਬਕਾਇਆ ਨਹੀਂ ਦੇ ਰਹੀਆਂ ਕਈ ਕਰੋੜ ਜਿਹੜੇ ਆ ਦੇ ਲਗਭਗ ਪੈਸੇ ਜਿਹੜੇ ਆ ਬਕਾਇਆ ਕਿਸਾਨਾਂ ਦੇ ਪਏ ਆ ਤੇ ਕਾਂਗਰਸੀ ਇਕੱਠੇ ਹੋਏ ਸੀ ਵਿਰੋਧ ਕਰਨ ਲਈ ਪਰ ਆਪਸ ਵਿੱਚ ਜਿਹੜੇ ਆ ਖੈਬੜ ਪਏ ਤੇ ਖਾਸ ਤੌਰ ਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਤੇ ਇਕਬਾਲ ਸਿੰਘ ਗੁਲਾਟੀ ਸਾਹਿਬ
ਠੀਕ ਹੈ ਜੀ ਤੇ ਇਹ ਸਾਰਾ ਕੈਪਟਨ ਸਾਹਿਬ ਦੇ ਆਉਣ ਤੋਂ ਪਹਿਲਾਂ ਹੀ
ਜੀ ਉਸ ਤੋਂ ਪਹਿਲਾਂ ਹੀ ਜਿੱਦਾਂ ਕੰਮ ਜਿਹੜਾ ਖਰਾਬ ਹੋ ਗਿਆ ਤੇ ਉਹ ਜਿਹੜੇ ਕਾਫੀ ਨਮੋਸ਼ੀ ਵਾਲਾ ਤੇ ਸ਼ਰਮਨਾਕ ਹਾਲਾਤ ਪੈਦਾ ਹੋ ਗਏ ਕਿਉਂਕਿ ਸਟੇਜ ਦੇ ਉੱਤੇ ਲੜੇ ਵੀ ਇਸ ਗੱਲ ਕਰਕੇ ਆ ਵੀ ਜਿਹੜੇ IAS ਗੁਲਾਟੀ ਆ ਉਹ ਕਾਂਗਰਸ ਸੇਵਾ ਦਲ ਦੇ ਜਿਹੜੇ ਜ਼ਿਲ੍ਹਾ ਮੁਖੀ ਹੈਗੇ ਆ ਤੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਹੈਗੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ IAS ਗੁਲਾਟੀ ਦੇ ਕੱਸ ਕੇ ਜਿਹੜਾ ਥੱਪੜ ਮਾਰ ਦਿੱਤਾ ਗੁਲਾਟੀ ਨੇ ਵੀ ਜਵਾਬੀ ਹਮਲਾ ਕੀਤਾ ਪਰ ਰੰਧਾਵਾ ਸਾਹਿਬ ਬਚ ਗਏ ਜਿੱਦਾਂ ਹਨਾ ਤੇ ਪਰ ਹੈਰਾਨੀ ਦੀ ਗੱਲ ਇਹ ਆ ਉਸ ਤੋਂ ਬਾਅਦ ਜਿਹੜਾ ਕਾਫੀ ਦੇਰ ਤੱਕ ਉਹਨਾਂ ਦੇ ਸਮਰਥਕ ਆਪਸ ਵਿੱਚ ਲੜਦੇ ਰਹੇ ਆ ਸ਼ਕਤੀ ਪ੍ਰਦਰਸ਼ਨ ਜਿਹੜਾ ਆ ਕਾਫੀ ਹੋਇਆ ਆ ਤੇ ਖੈਰ ਇਹ ਜਲੂਸ ਤਾਂ ਵੈਸੇ ਅਕਾਲੀਆਂ ਦਾ ਕੱਢਣ ਗਏ ਸੀ ਪਰ ਤਮਾਸ਼ਾ ਜਿਹੜੇ ਕਾਂਗਰਸੀ ਖੁਦ ਹੀ ਜਿਹੜੇ ਹੋ ਗਏ ਤੇ ਇਸ ਮਾਮਲੇ ਦੇ ਵਿੱਚ ਪੰਡਾਂ ਵੀ ਲੱਥੀਆਂ ਆ ਕਈ ਜਿਹੜੇ ਉੱਥੇ ਇਕੱਠੇ ਹੋਏ ਸੀ ਕਾਂਗਰਸੀ
ਫਿਰ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਚਲੋ ਹਾਸੇ ਨਾਲ ਤੇ ਚਲੋ ਹਾਸਾ ਰਹਿ ਗਿਆ ਪਹਿਲਾਂ ਤੇ ਜੇਕਰ ਜੇ ਸਾਡਾ ਵਿਸ਼ਾ ਹੀ ਅੱਜ ਬਾਬਾ ਬੰਦਾ ਸਿੰਘ ਬਹਾਦਰ ਸੀ ਤੇ ਹੁਣ ਕਿਹੋ ਜਿਹੀ ਲੀਡਰਸ਼ਿਪ ਆ ਸਾਡੇ ਕੋਲ ਹਨਾ ਨਾਂ ਦੀ ਚੀਜ਼ ਹੈ ਨੀਗੀ ਤੇ ਇਹਨੀ ਅਗਵਾਈ ਦੇਣੀ ਆ ਆਪਣੇ ਪੰਜਾਬ ਨੂੰ ਅਗਵਾਈ ਦੇਣ ਦਾ ਦਾਵਾ ਕਰਦੇ ਆ ਜਿਹਨਾਂ ਖੁਦ ਚ ਪੇਸ਼ੈਂਸ ਹੈ ਨੀਗੀ ਨਾ ਹੁਣ ਆਪਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਹੋ ਜਿਹੇ ਲੀਡਰ ਸਾਨੂੰ ਚਾਹੀਦੇ ਆ ਜਾਂ ਫਿਰ ਜ਼ਰੂਰੀ ਨੀ ਕਿਹੋ ਜਿਹੇ ਚਾਹੀਦੇ ਤੇ ਆਪਣੇ ਵੀ ਤੁਸੀਂ ਆਪਣੇ ਅੰਦਰਲੇ ਗੁਣ ਵੀ ਰਾਈਜ਼ ਕਰੋ ਨਾ ਉਹਨਾਂ ਨੂੰ ਚੱਕੋ ਉੱਤੇ ਨੂੰ ਆਪ ਵੀ ਜੇਕਰ ਸਾਡੇ ਦੋਸਤ ਚ ਗੁਣ ਹੈਗੇ ਆ ਲੀਡਰਸ਼ਿਪ ਦੇ ਤੇ ਉਹਨਾਂ ਦਾ ਹੋਰ ਵਧਾਵਾ ਵਾਧਾ ਕਰਨ ਤੇ ਮੂਹਰੇ ਆਉਣਾ ਚਾਹੀਦਾ ਆ ਨਾ ਕਿ ਬੈਠੇ ਰਹਿਣਾ ਚਾਹੀਦਾ ਆ ਕਿਉਂਕਿ ਨਹੀਂ ਤਾਂ ਇਹੋ ਜਿਹੇ ਅੱਗੇ ਵੀ ਹੁੰਦੇ ਰਹਿਣੇ ਕਿਉਂਕਿ ਉੱਥੇ ਤੱਕ ਵਧੀਆ ਨਾ ਜੇ ਅਸੀਂ ਹਾਸਾ ਕਰ ਲੈਂਦੇ ਹਾਂ ਕਿ ਲੜ ਪਏ ਪਰ ਬਹੁਤ ਸੀਰੀਅਸ ਮਾਮਲੇ ਆ ਕਿਉਂਕਿ ਉਹ ਜੀ ਲੋਕਾਂ ਦੇ ਹੱਥਾਂ ਚ ਅਸੀਂ ਵਾਗਡੋਰ ਸੰਭਾਲੀ ਹੋਈ ਆ ਜਿਹਨਾਂ ਚ ਆਪ ਜੀ ਪੇਸ਼ੈਂਸ ਨੀ ਪਤਾ ਨੀ ਆ ਕਿੱਥੇ ਲੜਨਾ ਕਿੱਥੇ ਨਹੀਂ ਲੜਨਾ ਕਿਹੜੇ ਮੁੱਦਿਆਂ ਤੇ ਲੜਨਾ
ਤੇ ਮੌਜੂਦਾ ਜਿਹੜੇ ਹਲਕਾ ਵਿਧਾਇਕ ਆ ਜਿੱਦਾਂ ਰੰਧਾਵਾ ਸਾਹਿਬ ਦੇਖੋ ਕਿ ਇੱਕ ਸਹਿਣਸ਼ੀਲਤਾ ਦਿਖਾਉਣੀ ਚਾਹੀਦੀ ਹੈ MLA ਨੂੰ ਹਨਾ ਤੇ ਤੁਸੀਂ ਇਹ ਦੇਖ ਲਓ ਵੀ ਜੇ ਅਕਾਲੀ ਗਏ ਆ ਤੇ ਇਹਦਾ ਮਤਲਬ ਇਹ ਆ ਵੀ ਕਾਂਗਰਸੀਆਂ ਦੇ ਰਾਜ ਵਿੱਚ ਬਹੁਤਾ ਇਹ ਨਹੀਂ ਦੇਖਣਾ ਚਾਹੀਦਾ ਵੀ ਇਹ ਸਾਡੇ ਤੇ ਭਲਾ ਕਰਨਗੇ ਇਹਨਾਂ ਨੇ ਵੀ ਸੇਵਾ ਸਾਡੀ ਜਿਹੜੀ ਰਾਜ ਸੇਵਾ ਕਰਨੀ ਹੈ ਨਾ ਲੋਕਾਂ ਦੀ
ਹਾਂਜੀ
ਹਾਂਜੀ ਤੇ ਅੱਗੇ ਆਪਣਾ ਸੈਂਬੀ ਸਾਹਿਬ ਉਹਨਾਂ ਨੇ ਵੀ ਇੱਕ ਮੈਸੇਜ ਜਿਹੜਾ ਭੇਜਿਆ ਉਹ ਕਹਿੰਦੇ ਵੀ ਇੱਕ ਵਾਰ ਜੰਗਲ ਦੇ ਵਿੱਚ ਚੀਤੇ ਤੇ ਗਧੇ ਦੇ ਵਿੱਚ ਬਹਿਸ ਚੱਲ ਪਈ ਛਿੜ ਪਈ ਗਧਾ ਕਹਿੰਦਾ ਵੀ ਅਸਮਾਨ ਕਾਲਾ ਹੁੰਦਾ ਚੀਤਾ ਕਹਿੰਦਾ ਵੀ ਨਹੀਂ ਅਸਮਾਨ ਨੀਲਾ ਹੁੰਦਾ ਗੱਲ ਵੀ ਤੂੰ ਮੈਂ ਤੋਂ ਚੱਲ ਕੇ ਜੰਗਲ ਦੇ ਰਾਜੇ ਜਿਹੜਾ ਸ਼ੇਰ ਦੇ ਦਰਬਾਰ ਦੇ ਵਿੱਚ ਪਹੁੰਚ ਗਈ ਛੇ ਦੋਨਾਂ ਦੀ ਗੱਲ ਸੁਣ ਲਈ ਗਧੇ ਦੀ ਵੀ ਗੱਲ ਸੁਣੀ ਚੀਤੇ ਦੀ ਵੀ ਗੱਲ ਸੁਣ ਲਈ ਤੇ ਉਹਨਾਂ ਨੇ ਕਿਹਾ ਜਾਣੀ ਹੁਕਮ ਸੁਣਾਇਆ ਛੇ ਨੇ ਉਹ ਕਹਿੰਦਾ ਵੀ ਚੀਤੇ ਨੂੰ 6 ਮਹੀਨੇ ਦੇ ਚੀਤਾ ਘਬਰਾ ਗਿਆ ਤੇ ਬੋਲਿਆ ਕਹਿੰਦਾ ਮਾਈ ਬਾਪ ਪਰ ਮੈਂ ਤਾਂ ਸੱਚੇ ਹੀ ਕਿਹਾ ਵੀ ਅਸਮਾਨ ਤਾਂ ਨੀਲਾ ਹੀ ਹੁੰਦਾ ਸ਼ੇਰ ਨੇ ਕਹਿੰਦੇ ਵੀ ਗਰਜਦਿਆਂ ਜਾਣੀ ਆਪਣਾ ਸਪਸ਼ਟੀਕਰਨ ਦਿੱਤਾ ਕਹਿੰਦੇ ਵੀ ਗੱਲ ਸੱਚ ਜਾਂ ਝੂਠ ਦੀ ਜਾਂ ਸਹੀ ਜਾਂ ਗਲਤ ਦੀ ਨਹੀਂ ਆ ਇਹਨੂੰ ਸਜ਼ਾ ਇਸ ਲਈ ਦਿੱਤੀ ਆ ਕਿ ਤੂੰ ਗਧੇ ਦੇ ਨਾਲ ਬਹਿਸ ਕੀਤੀ ਆ
अपने
जसपाल रामा साहब सेनी तो जुड़े ओना ने एक फरमाइश की आ गए संत ਘੱਗਰੀਆਂ ਬਾਣੀ ਹਨਾ ਪਖੰਡੀ ਬਾਬੇ ਤੇ ਸਾਧ ਦੇ ਉੱਤੇ ਜਿਹੜਾ ਗਾਣਾ ਆ ਤੇ ਉਹਨਾਂ ਨੇ ਕਿਹਾ ਵੀ ਉਹ ਵਜਾ ਦਿੱਤਾ ਜਾਵੇ। ਜਸਪਾਲ ਰਾਮਾ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਪਖੰਡੀ ਬਾਬਿਆਂ ਦੇ ਉੱਤੇ ਚੋਟ ਕਰ ਗਿਆ ਰਾਮਾ ਸਾਹਿਬ ਸਵੇਰੇ ਸਵੇਰੇ।
ਹਾਂਜੀ ਜਰੂਰ ਪਲੇ ਕੀਤਾ ਜਾਊਗਾ ਜੀ।
ਜੀ ਜਗਤਾਰ ਢੁੱਡੀ ਕੇ ਹਾਂਗਕਾਂਗ ਸਾਹਿਬ ਗਿੱਲ ਸਾਹਿਬ ਜੁੜੇ ਆ ਉਹ ਸਤਿ ਸ੍ਰੀ ਅਕਾਲ ਵੀ ਬੁਲਾਈ ਆ। ਉਹ ਕਹਿੰਦੇ ਵੀ ਅੱਜ ਦੀ ਖਬਰ ਆ ਪੁਲਿਸ ਦੇ ਫੜੇ ਜਾਣ ਦੇ ਡਰ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ ਦੀ ਖਬਰ ਨੇ ਝੰਜੋੜ ਕੇ ਰੱਖ ਦਿੱਤਾ ਆ। ਪੁਲਿਸ ਦੀ ਛਾਪ ਜਨਤਾ ਦੇ ਇੱਕ ਡਰਾਉਣੇ ਦੈਂਤ ਬਣ ਚੁੱਕੀ ਹੈ ਜਦਕਿ ਅਸਲ ਦੇ ਵਿੱਚ ਜਨਤਾ ਦੀ ਸੇਵਾਦਾਰ ਆ। ਜਨਤਾ ਦੇ ਦਿੱਤੇ ਟੈਕਸ ਚ ਤਨਖਾਹ ਉਹਨਾਂ ਨੂੰ ਮਿਲਦੀ ਆ। ਦੋਹਾਂ ਤਰ੍ਹਾਂ ਦੇ ਮਾਇੰਡ ਜਿਹੜੇ ਸੈੱਟ ਬਦਲਣ ਦੀ ਜ਼ਰੂਰਤ ਆ। ਇਹਦੇ ਬਾਰੇ ਵੀ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਆ। ਤੇ ਕਾਂਗਰਸ ਦੀ ਪਹਿਲੀ ਧਰਨਾ ਰੈਲੀ ਦੇ ਵਿੱਚ ਕਾਂਗਰਸੀ ਹੋਏ ਥੱਪੜ ਥੱਪੜੀ ਉਹ ਕਹਿੰਦੇ ਅਸਲੀਅਤ ਕੀ ਆ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਫਲੋਟ ਹੋ ਰਹੀ ਆ ਸੁਖਬੀਰ ਬਾਦਲ ਨੇ ਇੱਕ ਪੁਲਿਸ ਅਧਿਕਾਰੀ ਦੇ ਦੁਆਰਾ ਅਮਰਿੰਦਰ ਸਿੰਘ ਨੂੰ ਸੁਨੇਹਾ ਭੇਜਿਆ ਗਿਆ ਕਿ ਆਮ ਆਦਮੀ ਨੂੰ ਹਰਾਉਣਾ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ। ਕੁਝ ਖਰਚਾ ਵੀ ਕਰੋ ਤੇ ਤਕੜੇ ਹੋ ਕੇ ਮੈਦਾਨ ਦੇ ਵਿੱਚ ਆਓ। ਇਹਦੇ ਬਾਰੇ ਕੀ ਕਹਿਣਾ ਆ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਤਾੜੀਆਂ ਜਿਹੜੀਆਂ ਜ਼ਿਆਦਾਤਰ ਮਸ਼ਕਰਿਆਂ ਤੇ ਵੱਜਦੀਆਂ। ਸੰਸੀਅਰ ਜਿਹੜੀ ਸਪੀਚ ਦੇ ਵਿੱਚ ਤਾੜੀ ਜਿਹੜੀ ਆ ਬਹੁਤ ਘੱਟ ਵੱਜਦੀ ਆ। ਤੇ ਪਹਿਲਾਂ ਆਪਾਂ ਇਹ ਤੇ ਹੁਣ ਕਰ ਲੈਂਦੇ ਮਸ਼ਕਰਿਆਂ ਤਾੜੀਆਂ ਤੇ ਹਜੇ ਖਬਰ ਤਾਜ਼ੀ ਤਾਜ਼ੀ ਪਈ ਆ।
ਹਾਂਜੀ ਉਹੀ ਹੈ ਜੇਕਰ ਧਿਆਨ ਤੁਹਾਡਾ ਸੁਣਨ ਚ ਹੋਊਗਾ ਤਾਂ ਤਾੜੀਆਂ ਦਾ ਘੱਟੇ ਮੌਕਾ ਮਿਲਦਾ
ਜੀ। ਫਿਰੋਜ਼ਪੁਰ ਦੀ ਜਿਹੜੀ ਖਬਰ ਉਹਨਾਂ ਨੇ ਕੀਤੀ ਸੀ ਨੌਜਵਾਨ ਵੀ ਜਾਣੀ ਪੁਲਿਸ ਫੜਨ ਗਈ ਆ ਪਰ ਨੌਜਵਾਨ ਜਿਹੜਾ ਫੜੇ ਜਾਣ ਦੇ ਡਰ ਤੋਂ ਖੁਦਕੁਸ਼ੀ ਕਰ ਗਿਆ। ਫਿਰੋਜ਼ਪੁਰ ਪੁਲਿਸ ਦੇ ਛਾਪੇਮਾਰੀ ਦੇ ਡਰ ਤੇ ਇਹ ਨੌਜਵਾਨ ਨੇ ਦਿਲੀ ਚੀਜ਼ ਖਾ ਲਈ ਆ। ਤਬੀਅਤ ਵਿਗੜ ਗਈ ਤੇ ਉਸ ਤੋਂ ਬਾਅਦ ਉਹਦੀ ਹਾਲਤ ਜਿਹੜੀ ਆ ਗੰਭੀਰ ਹੋ ਗਈ ਆ ਕਾਫੀ ਗੰਭੀਰ ਬਣੀ ਹੋਈ ਆ। ਤੇ ਇਹ ਜਿਹੜੀ ਘਟਨਾ ਆ ਬਾਸਤੀ ਖਲੀਲ ਵਾਲੀ ਦੀ ਹੈਗੀ ਆ ਫਿਰੋਜ਼ਪੁਰ ਦੇ ਨੇੜੇ। ਤੇ ਇਹ ਵੀ ਵੈਸੇ ਗੱਲ ਉਹਨਾਂ ਨੇ ਬਹੁਤ ਵਧੀਆ ਕੀਤੀ ਆ ਵੀ ਸਾਡੇ ਵਿੱਚ ਹਊਆ ਬਣਿਆ ਹੋਇਆ ਆ ਹਨਾ ਖਾਕੀ ਵਰਦੀ ਦਾ ਵੀ ਜਦੋਂ ਅਸੀਂ ਦੇਖਦੇ ਹਾਂ ਪੁਲਿਸ ਦੀ ਵਰਦੀ ਦੇ ਵਿੱਚ ਤੇ ਅਸੀਂ ਬੰਦੇ ਨੂੰ ਬੰਦਾ ਨੀ ਸਮਝਦੇ ਉਹਨੂੰ ਕੁਛ ਹੋਰ ਹੀ ਸਮਝਣ ਲੱਗ ਜਾਂਦੇ ਆ।
ਹਾਂਜੀ ਕਾਰਨ ਉਹੀ ਆ ਵੀਰ ਸਿੰਘ ਜੀ ਹੁਣ ਗੱਲ ਕਰਕੇ ਜਿਹੜੇ ਲੀਡਰਸ਼ਿਪ ਤੇ ਗੱਲ ਆ ਜਾਂਦੀ ਨਾ ਉਹ ਇਸ ਨੂੰ ਕਿਸ ਤਰ੍ਹਾਂ ਵਰਤਦੀ ਆ।
ਕਿਉਂਕਿ
ਮੈਂ ਪਰ ਹੁਣ ਪਰਸਨਲ ਐਕਸਪੀਰੀਅੰਸ ਦੀ ਗੱਲ ਕਰਦਾ ਮੇਰੇ ਫਰੈਂਡ ਜਦੋਂ 2011 ਦੇ ਵਿੱਚ ਪੁਲਿਸ ਭਰਤੀਆਂ ਹੋਈਆਂ ਸੀ ਤੇ ਉਸ ਮੇਰੇ ਦੋ ਫਰੈਂਡ ਭਰਤੀ ਹੋਏ ਪੰਜਾਬ ਪੁਲਿਸ ਦੇ ਵਿੱਚ ਤੇ ਉਹਨਾਂ ਨੂੰ ਮੈਂ ਬਚਪਨ ਤੋਂ ਜਾਣਦਾ ਜਾਣੀ ਸਕੂਲ ਨਵੇਂ ਸ਼ਹਿਰ ਪੜ੍ਹਦੇ ਸੀਗੇ ਤੇ ਉਹਨਾਂ ਨੂੰ ਜਾਣਦਾ ਤੇ ਉਹ ਜਿਹੜੀ ਪੂਰੇ ਇਮਾਨਦਾਰ ਟਾਈਪ ਪਹਿਲਾਂ ਤੋਂ ਹੀ ਤੇ ਮੈਨੂੰ ਹੁਣ ਪਿਛਲੇ ਸਾਲ ਉਹਨਾਂ ਦੀ ਫੈਮਿਲੀ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤੇ ਉਹ ਦੱਸਿਆ ਕਹਿੰਦੇ ਵੀ ਉਹ ਦੋਵੇਂ ਪੂਰੀ ਸ਼ਰਾਬ ਪੀਂਦੇ ਹੁਣ। ਜਦੋਂ ਮੇਰੀ ਚਲੋ ਗੱਲ ਨੀ ਸੀ ਹੁੰਦੀ ਮੈਂ ਬਹੁਤ ਚਿਰ ਬਾਅਦ ਫੋਨ ਕੀਤਾ ਸੀ ਤਾਂ ਫਿਰ ਜੇ ਉਹ ਗੱਲ ਹੋਈ ਤਾਂ ਚਲੋ ਹੁਣ ਚੰਗੇ ਵੀ ਹੁੰਦੇ ਆ ਸਿਸਟਮ ਵਿੱਚ ਮਾੜੇ ਵੀ ਹੁੰਦੇ ਆ ਤੇ ਸਟਾਰਟਿੰਗ ਆਈ ਸੀ ਕਿ ਅਸੀਂ ਇਮਾਨਦਾਰ ਰਹਿਣਾ ਕਹਿੰਦਾ ਸਹੀ ਨੂੰ ਸਹੀ ਕਹਾਂਗੇ ਗਲਤ ਨੂੰ ਗਲਤ ਕਹਾਂਗੇ ਤੇ ਉਹ ਕਹਿੰਦੇ ਵੀ ਸਾਨੂੰ ਦਬਾਅ ਹੈ ਕਹਿੰਦਾ ਉੱਪਰੋਂ ਏਦਾਂ ਪਾਉਂਦੇ ਆ ਕਿਆ ਕੰਮ ਕਰੋ ਕਹਿੰਦਾ ਜਦੋਂ ਨੌਕਰ ਲੱਗੇ ਹੁੰਦੇ ਆ ਕਹਿੰਦਾ
ਹਾਂਜੀ
ਆਹ ਕਰਨਾ ਇਹ ਕਰਨਾ ਤੇ ਉਹ ਹੁਣ ਹਾਲਾਤ ਏਦਾਂ ਦੇ ਆ ਕਿ ਹੁਣ ਸ਼ਰਾਬ ਨੂੰ ਲੱਗ ਚੁੱਕੇ ਪੂਰੇ।
ਜੀ ਬਿਲਕੁਲ
ਤੇ ਅਸੀਂ ਆਸ ਰੱਖਦੇ ਹਾਂ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਨਸ਼ਾ ਦੂਰ ਕਰੂਗੀ ਤੇ ਉਹ ਜਿਹੜੇ ਨੌਜਵਾਨ ਪਹਿਲਾਂ ਨਸ਼ਾ ਨੀ ਕਰਦੇ 2011 ਚ ਭਰਤੀ ਹੋਣ ਤੋਂ ਬਾਅਦ ਸ਼ਰਾਬ ਨੂੰ ਲੱਗ ਗਏ ਇੰਨਾ ਟੈਂਸ ਕਰਤਾ ਉਹਨਾਂ ਨੂੰ ਦਿਮਾਗੀ ਪੱਧਰ ਤੇ ਤੇ ਇਹਨਾਂ ਦੀ ਹੁਣ ਲੀਡਰਸ਼ਿਪ ਦੀ ਗੱਲ ਆ ਕਿ ਉਹ ਉਹਨਾਂ ਨੇ ਖੁੱਲ ਇੰਨੀ ਦੇ ਦਿੱਤੀ ਆ ਸਿਰਫ ਆਪਣੇ ਆਪ ਨੂੰ ਬਚਾ ਰੱਖਣ ਲਈ ਆਪਣਾ ਬਚਾ ਰੱਖਣ ਲਈ।
ਜੀ ਬਿਲਕੁਲ ਤੇ ਗੁਰਸੇਵ ਸਿੰਘ ਜੀ ਆਪਾਂ ਇਹਦੇ ਬਾਰੇ ਪਹਿਲਾਂ ਪਲਾਨ ਵੀ ਕੀਤਾ ਸੀਗਾ ਵੀ ਪੁਲਿਸ ਦੇ ਉੱਤੇ ਆਪਾਂ ਇੱਕ ਪ੍ਰੋਗਰਾਮ ਜ਼ਰੂਰ ਕਰਾਂਗੇ ਉਹਦੇ ਵਿੱਚ ਆਪਾਂ ਦੱਸਾਂਗੇ ਵੀ ਅਸਲ ਦੇ ਵਿੱਚ ਪੁਲਿਸ ਵਾਲੇ ਜੇ ਇੱਦਾਂ ਦੇ ਹੈਗੇ ਤਾਂ ਹੈ ਕਿਉਂ ਆ ਹਨਾ ਉਹਦੇ ਪਿੱਛੇ ਕਾਰਨ ਕੀ ਆ। ਜੇ ਜਗਤਾਰ ਢੁੱਡੀ ਕੇ ਸਾਹਿਬ ਇਹ ਗੱਲ ਸਾਡੀ ਬਹੁਤ ਅਸੀਂ ਸਹਿਮਤ ਹੈ ਇਸ ਗੱਲ ਦੇ ਨਾਲ ਜਿਹੜੀ ਤੁਸੀਂ ਕੀਤੀ ਆ ਪਰ ਮਾਇੰਡ ਸੈਟ ਦੇ ਨਾਲੋਂ ਜੇ ਅਸੀਂ ਦੇਖੀਏ ਕਿ ਉਹ ਬੰਦੇ ਜਿਹੜੇ ਉਹਨਾਂ ਨੂੰ ਸ਼ਾਇਦ 100 ਰੁਪਿਆ 150 ਰੁਪਿਆ ਮਹੀਨੇ ਦਾ ਦਿੱਤਾ ਜਾਂਦਾ ਖਾਣ ਲਈ ਹਨਾ ਕਿ ਤੁਸੀਂ ਜਿਹੜੀ ਰੋਟੀ ਜਦਕਿ ਉਹਨਾਂ ਨੇ 24 ਘੰਟੇ ਉਹਨਾਂ ਦੀ ਡਿਊਟੀ ਲਈ ਜਾਂਦੀ ਆ ਜਦਕਿ ਹਰ ਇੱਕ ਜਿਹੜੀ ਡਿਊਟੀ ਆ ਹੋਰ ਕਿਸੇ ਜੋਬ ਦੇ ਵਿੱਚ ਚਲੇ ਜਾਓ ਹਨਾ ਤੇ 8 ਘੰਟੇ ਦੀ ਡਿਊਟੀ ਹੁੰਦੀ ਆ ਇਹ ਵਿਚਾਰੇ ਜਿਹੜੇ ਬੰਦੇ ਆ ਇਹ 24 ਘੰਟੇ ਦੀ ਡਿਊਟੀ ਆ ਰਾਤ ਨੂੰ ਵੀ ਜੇ ਸਾਨੂੰ ਫੋਨ ਗਿਆ ਤਾਂ ਅਸੀਂ ਐਕਸਪੈਕਟ ਕਰਦੇ ਹਾਂ ਕਿ 24 ਘੰਟੇ ਉਹ ਬੰਦਾ ਜਾਗਦਾ ਹੀ ਰਹੇ ਹਨਾ ਤੇ ਫਿਰ ਧੁੱਪਣ ਭਾਣੇ ਜਿੱਦਾਂ ਤੁਸੀਂ ਖੜੇ ਕਰ ਦਿੱਤੇ ਜਾਂਦੇ ਬੰਦੇ ਉੱਥੇ ਖੜੇ ਕਰ ਦਿੱਤੇ ਜਾਂਦੇ ਜਿੱਥੇ ਨੇੜੇ ਤੇੜੇ ਪਾਣੀ ਪਿਲਾਉਣ ਵਾਲਾ ਵੀ ਨਹੀਂ ਉਹਨਾਂ ਨੂੰ ਕੋਈ ਹੁੰਦਾ ਤੇ ਨਾਲ ਦੀ ਨਾਲ ਤੁਸੀਂ ਦੇਖੋ ਕਿ ਤੇਲ ਪਵਾਉਣ ਲਈ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਉਹ ਤੇਲ ਆਪਣੀਆਂ ਤਨਖਾਹਾਂ ਚੋਂ ਥੋੜੀ ਪਵਾ ਸਕਦੇ ਆ ਹਨਾ ਬਹੁਤ ਸਾਰੀਆਂ ਏਦਾਂ ਦੀਆਂ ਗੱਲਾਂ ਹੈਗੀਆਂ। ਹੁਣ ਇਹ ਵੀ ਨਾ ਕਹਿ ਦਿਓ ਵੀ ਮੇਰਾ ਕੋਈ ਰਿਸ਼ਤੇਦਾਰ ਹੈ ਪੁਲਿਸ ਦੇ ਵਿੱਚ, ਰਿਸ਼ਤੇਦਾਰ ਮੇਰਾ ਕੋਈ ਨਹੀਂ ਹੈਗਾ, ਪਰ ਏਦਾਂ ਸੁਣ ਸੁਣਾਈ ਦੇ ਵਿੱਚ ਹੈਗਾ। ਆਪਾਂ ਇਸ ਮੁੱਦੇ ਦੇ ਉੱਤੇ ਗੱਲ ਕਰਾਂਗੇ ਕਿ ਅਸਲ ਦੇ ਵਿੱਚ ਪੁਲਿਸ ਜੀ ਏਦਾਂ ਦੀ ਹੈਗੀ ਆ ਪੰਜਾਬ ਦੇ, ਉਹਦੇ ਪਿਛਲੇ ਕਾਰਨ ਕੀ ਆ। ਇਸ ਮੁੱਦੇ ਦੇ ਉੱਤੇ ਆਪਾਂ ਅਗਲਾ ਜਿਹੜਾ ਕੁਛ ਕੁ ਦਿਨਾਂ ਤੱਕ ਪ੍ਰੋਗਰਾਮ ਜਿਹੜਾ ਕਰਾਂਗੇ,
ਕਿਉਂਕਿ
ਮੈਂ ਇਹੀ ਕੋਸ਼ਿਸ਼ ਕੀਤੀ ਸੀ, ਬਹੁਤ ਗੱਲ ਕੀਤੀ ਤੇ ਉਹਨਾਂ ਨੇ ਇਹੀ ਜਿੱਦਾਂ ਤੁਸੀਂ ਗੱਲ ਕਹੀ ਆ, ਉਹਨਾਂ ਦੇ ਪ੍ਰੈਸ਼ਰ ਇੰਨਾ ਆ ਤੇ ਉਹਨਾਂ ਨੇ ਨਾ ਕਰ ਦਿੱਤੀ ਕਿ ਅਸੀਂ ਲਾਈਵ ਨੀ ਗੱਲ ਕਰਨੀ। ਇਹ ਵੈਸੇ ਸੁਝਾਅ ਉਹ ਦਿੰਦੇ ਰਹਿੰਦੇ ਆ, ਸੁਝਾਅ ਪੁੱਛੀ ਦੇ ਵੀ ਆ, ਪਰ ਉਹਨਾਂ ਨੇ ਨਾ ਕਰ ਦਿੱਤੀ ਵੀ ਨਹੀਂ ਅਸੀਂ ਆ ਨੀ ਸਕਦੇ, ਵੀ ਸਾਨੂੰ ਖਤਰਾ ਆ, ਸਾਡੇ ਆਫਿਸਰ ਇੰਨਾ ਜ਼ਿਆਦਾ ਤੰਗ ਕਰਦੇ ਆ। ਉਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਕਿ ਆਖਰ ਇਹਦੇ ਪਿੱਛੇ ਕਾਰਨ ਕੀ ਆ। ਖੈਰ ਅੱਗੇ ਉਹਨਾਂ ਨੇ ਕਿਹਾ ਵੀ ਜਿਹੜੀ ਪਹਿਲੀ ਧਰਨਾ ਰੈਲੀ ਆ ਉਹਦੇ ਵਿੱਚ ਜਿਹੜੀ ਇਹ ਆਪਾਂ ਹੁਣੇ ਗੱਲ ਕੀਤੀ ਆ ਥੱਪੜੋ ਥੱਪੜੀ ਦੀ, ਉਹਦੇ ਵਿੱਚ ਉਹ ਕਹਿੰਦੀ ਵੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵੀ ਫਲੋਟ ਹੋ ਰਹੀ ਆ। ਸੁਖਬੀਰ ਬਾਦਲ ਨੇ ਇੱਕ ਪੁਲਿਸ ਅਧਿਕਾਰੀ ਦੇ ਦੁਆਰਾ ਅਮਰਿੰਦਰ ਸਿੰਘ ਨੂੰ ਸੁਨੇਹਾ ਭੇਜਿਆ ਕਿ ਆਮ ਆਦਮੀ ਪਾਰਟੀ ਨੂੰ ਹਰਾਉਣਾ ਵੀ ਜ਼ਰੂਰੀ ਆ, ਕੁਝ ਖਰਚਾ ਵੀ ਕਰੋ ਤੇ ਤਗੜੇ ਹੋ ਕੇ ਮੈਦਾਨ ਦੇ ਵਿੱਚ ਆਓ। ਇਹਦੇ ਬਾਰੇ ਕੀ ਵਿਚਾਰ ਹੈਗਾ ਤੁਹਾਡਾ?
ਹਾਂਜੀ, ਹੁਣ ਆਹੀ ਆ, ਤੁਸੀਂ ਇੱਥੋਂ ਲਾ ਲਓ, ਮੈਂ ਕਹਿੰਦਾ ਸਾਰੀਆਂ ਖ਼ਬਰਾਂ ਨੂੰ ਕਵਰ ਕਰਤਾ ਕਿ ਪੁਲਿਸ ਨੂੰ ਕਿਹੜੇ ਪੱਖ ਤੋਂ ਯੂਜ਼ ਕੀਤਾ ਜਾ ਰਿਹਾ ਸੁਨੇਹੇ ਭੇਜਣ ਲਈ। ਪਿੰਡ ਪਿੰਡ ਘੁੰਮਣ ਦੀ ਲੋੜ ਨੀ, ਠੀਕ ਹੈ, ਦੂਜੀ ਪਾਰਟੀ ਨਵੀਂ ਬਣਨ ਦੀ ਲੋੜ ਹੀ ਨੀ ਪੈਣੀ ਜੇਕਰ ਕੰਮ ਕਰ ਰਹੇ ਹੋ ਸਿਸਟਮ, ਦੁਖੀ ਹੋ ਕੇ ਹਰ ਕੋਈ ਉੱਠਦਾ।
ਗੁਰਸੇਵ ਸਿੰਘ ਜੀ ਦੋਸਤ ਦਾ ਕਹਿੰਦੇ ਵੀ ਦੁਸ਼ਮਣ ਦਾ ਦੁਸ਼ਮਣ ਆਪਣਾ ਦੋਸਤ ਹੁੰਦਾ, ਹਨਾ, ਇਸ ਕਰਕੇ ਹਾਂਜੀ ਤੇ ਇੱਕ ਜਣੇ ਨਾਲ ਦੋਸਤੀ ਕਰਨੀ ਪੈਣੀ ਆ। ਵੈਸੇ ਵੀ ਇਹਨਾਂ ਨੇ ਸਾਰਿਆਂ ਨੇ ਨਾ ਉਹ ਚਾਣਕਿਆ ਪੜਿਆ ਹੋਇਆ ਆ ਦੋਸਤੋ, ਚਾਣਕਿਆ ਜ਼ਰੂਰ ਪੜਿਓ, ਜੇ ਚਾਣਕਿਆ ਤੁਸੀਂ ਪੜ ਲਿਆ ਤਾਂ ਸ਼ਾਇਦ ਤੁਹਾਨੂੰ ਜਿਹੜੀ ਆ ਪੰਜਾਬ ਦੀ ਇੰਡੀਆ ਦੀ ਪੋਲਿਟਿਕਸ ਜਿਹੜੀ ਆ ਸਮਝ ਲੱਗ ਜਾਣੀ ਆ ਵੀ ਆਖਿਰ ਹੈ ਕੀ ਹੈ ਇਹ। ਤੇ ਖੈਰ ਇਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ। ਤੇ ਗੁਰਸੇਵ ਸਿੰਘ ਜੀ ਇੱਕ ਗਾਣਾ ਸੁਣ ਲਈਏ ਤੇ ਫੇਰ ਆਪਾਂ ਆਉਂਦੇ ਆ, ਤੇ ਟਾਈਮ ਵੀ ਥੋੜਾ ਰਹਿ ਗਿਆ, ਤੇ ਅਮਨਦੀਪ ਹੁਣ ਦੀ ਫਰਮਾਇਸ਼ ਦੇ ਉੱਤੇ ਗਾਣਾ ਇਹ ਸੁਣਦੇ ਆ ਜੀ।
ਭਾਵੇਂ ਆਕੜਾਂ ਜਾਂਦੀ ਹੋਰ ਤੇਰੇ ਬਿਨਾਂ ਮਰਦੀ ਉਹ ਜੱਸੜਾ ਵੇ ਕਾਦੀਆਂ ਨੇ ਆਕੜਾਂ ਜਾਂਦੀ ਹੋਰ ਤੇਰੇ ਬਿਨਾਂ ਮਰਦੀ ਮੈਂ ਜਿਵੇਂ ਰੱਖੇਗਾ ਰਜ਼ਾ ਚ ਰਾਜ਼ੀ ਰਹਿ ਲੂੰਗੀ ਨਾ ਤੇਰੀ ਰਜ਼ਾ ਬਿਨਾਂ ਪੈਰ ਤਰਦੀ ਮੈਂ ਗੀਤ ਲਿਖੀ ਜਾਂਦਾ ਸਾਰੇ ਯਾਰਾਂ ਵਾਸਤੇ ਮੈਂ ਗੀਤ ਲਿਖੀ ਜਾਂਦਾ ਸਾਰੇ ਯਾਰਾਂ ਵਾਸਤੇ ਇੱਕ ਮੇਰੇ ਲਈ ਵੀ ਗਾ ਕੇ ਦੇਖ ਲੈ ਵਿਕਾ ਤੋ ਰੁੱਖਾ ਰੁੱਖਾ ਨਾ ਸੋਹਣਿਆ ਜ਼ਰਾ ਪਿਆਰ ਅਜ਼ਮਾ ਕੇ ਦੇਖ ਲੈ ਵੇ ਤੇਰਾ ਵੇੜਾ ਸਾਰਾ ਖੁਸ਼ੀਆਂ ਨਾ ਭਰ ਦੋ ਬੇਬੇ ਨੀ ਬਣਾ ਕੇ ਦੇਖ ਲੈ ਛੱਡ ਕਾਪੀ ਪੂਰੀ ਲਿਖ ਦੂੰ ਪਰ ਅੜ ਬਸ ਵਾਦਾ ਥੋੜਾ ਯਾਰ ਹੈ ਉਹ ਜਿੱਤਾ ਨਹੀਂ ਹੁੰਦਾ ਸਾਥੋਂ ਬੋਲ ਕੇ ਇਹੀ ਸਰਦਾਰਾਂ ਦਾ ਪਿਆਰ ਹੈ ਨਿਆਲ ਚੱਕ ਲਿਆ ਵਾ ਜਾ ਤੇਰੇ ਕਰਕੇ ਨਿਆਲ ਚੱਕ ਲਿਆ ਵਾ ਜਾ ਤੇਰੇ ਕਰਕੇ ਤੂੰ ਵੀ ਪਹਿਲਾਂ ਕਾਲਾ ਲਾ ਕੇ ਦੇਖ ਲੈ ਹੋ ਜੀ ਦੀ ਫੜ ਲਈਏ ਮਾਂ ਨਹੀਂ ਉਹ ਛੱਡ ਦੇ ਸਾਂਝ ਜਨਮਾਂ ਦੀ ਪਾ ਕੇ ਵੇਖ ਲੈ ਹੋ ਜੀ ਦੀ ਫੜ ਲਈਏ ਮਾਂ ਨਹੀਂ ਉਹ ਛੱਡ ਦੇ ਸਾਂਝ ਜਨਮਾਂ ਦੀ ਪਾ ਕੇ ਵੇਖ ਲੈ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਹਰਮਨ ਰੇਡੀ ਤੋਂ ਤੇ ਮੈਂ ਰਣਜੀਤ ਸਿੰਘ ਬਿਸਵਿੰਦ ਤੋਂ ਨਾਲ ਨੇ ਮੇਰੇ ਗੁਰਸੇਵ ਸਿੰਘ ਜੀ ਗੁਰਸੇਵ ਸਿੰਘ ਜੀ ਹੁਣ ਆਪਣੇ ਕੋਲ ਲਗਭਗ ਲਿਮਿਟਡ ਜਿਹਾ ਟਾਈਮ ਰਹਿ ਗਿਆ ਹੈ
ਹਾਂਜੀ
ਜੀ ਤੇ ਆਪਾਂ ਥੋੜੀ ਜਿਹਾ ਦੱਸ ਦਈਏ ਥੋੜੀ ਜਿਹੀ ਇਨਫੋਰਮੇਸ਼ਨ ਜਿਹੜੀ ਦੇ ਦਈਏ ਕਿ ਦੇਸ਼ ਦਾ ਜਿਹੜਾ ਅੰਨਦਾਤਾ ਹੈ ਕਿਸਾਨ ਹੁਣ ਸਾਰੇ ਵਰਗਾਂ ਤੋਂ ਜ਼ਿਆਦਾ ਜਿਹੜਾ ਕਰਜ਼ਾਈ ਹੈਗਾ ਪੰਜਾਬ ਦੇ ਕਿਸਾਨਾਂ ਦੇ ਸਿਰ ਜਿਹੜਾ ਜਨਤਕ ਖੇਤਰ ਦੇ ਜਿਹੜੇ ਬੈਂਕ ਆ ਉਹਨਾਂ ਦਾ ਜਿਹੜਾ ਕਰਜ਼ਾ ਆ ਲਗਭਗ 3.52 ਲੱਖ ਰੁਪਏ ਕਰਜ਼ਾ ਹੈਗਾ ਆ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਜਿਹੜੇ ਕਿਸਾਨ ਪਰਿਵਾਰਾਂ ਦੀ ਜਿਹੜੀ ਗਿਣਤੀ ਆ ਉਹ 1,97,000 ਹੋ ਗਈ ਆ ਸਹਿਕਾਰੀ ਬੈਂਕਾਂ ਦੀ ਜੇ ਗੱਲ ਕਰੀਏ ਤਾਂ ਹਰ ਕਿਸਾਨ ਪਰਿਵਾਰ ਜਿਹੜਾ ਔਸਤਨ 90,900 ਰੁਪਏ ਦਾ ਕਰਜ਼ਾਈ ਆ ਜਾਣੀ ਲਗਭਗ 1,00,000 ਰੁਪਏ ਜਾਣੀ ਹਰ ਪਰਿਵਾਰ ਜੇ ਆਪਾਂ ਔਸਤ ਕੱਢ ਲਈਏ ਸਹਿਕਾਰੀ ਤੇ ਨਿੱਜੀ ਖੇਤਰ ਦੇ ਬੈਂਕਾਂ ਦਾ ਜਿਹੜਾ ਪੰਜਾਬ ਦੀ ਕਿਸਾਨੀ ਸੈਰ ਜਿਹੜਾ ਕਰੀਬ 50,000 ਕਰੋੜ ਰੁਪਏ ਦਾ ਕਰਜ਼ਾ ਆ ਉਹਦੇ ਵਿੱਚ ਸ਼ਾਹੂਕਾਰਾਂ ਦਾ ਜਿਹੜਾ ਕਰਜ਼ਾ ਆ ਉਹ ਵੱਖਰਾ ਆ ਇਹ ਜਿਹੜਾ ਕੇਂਦਰੀ ਵਿੱਤ ਮੰਤਰਾਲੇ ਤੋਂ ਵੇਰਵੇ ਮਿਲੇ ਆ ਜੀ ਉਹਨਾਂ ਦੇ ਮੁਤਾਬਕ ਜਿਹੜੀਆਂ ਜਨਤਕ ਖੇਤਰ ਦੇ ਬੈਂਕਾਂ ਦਾ ਮਾਰਚ 2013 ਦੇ ਵਿੱਚ ਸੂਬੇ ਦੇ 10,97,000 ਕਿਸਾਨਾਂ 36,700 ਕਰੋੜ ਰੁਪਏ ਦਾ ਕਰਜ਼ਾ ਸੀਗਾ ਸਹਿਕਾਰੀ ਤੇ ਖੇਤਰੀ ਪੇਂਡੂ ਬੈਂਕਾਂ ਦਾ ਮਾਰਚ 2014 ਦੇ ਵਿੱਚ 15,11,000 ਕਿਸਾਨਾਂ ਸਿਰ 13,738 ਕਰੋੜ ਰੁਪਏ ਦਾ ਹੁਣ ਕਰਜ਼ਾ ਹੋ ਚੁੱਕਾ ਸੀ ਰਿਜ਼ਰਵ ਬੈਂਕ ਆਫ ਇੰਡੀਆ ਜਿਹੜਾ ਉਹਦੇ ਮੁਤਾਬਕ ਪੰਜਾਬ ਦੇ ਕਿਸਾਨਾਂ ਸਿਰ ਜਨਤਕ ਖੇਤਰ ਦੇ ਬੈਂਕਾਂ ਦਾ ਕਰਜ਼ਾ ਜਿਹੜਾ ਆ ਸਭ ਤੋਂ ਵੱਧ ਹੈਗਾ ਤੇ ਖੈਰ ਕਾਫ਼ੀ ਇਹਦੇ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥ ਸ਼ਾਸਤਰੀ ਹੈਗੇ ਡਾਕਟਰ ਸੁਖਪਾਲ ਸਿੰਘ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਖੇਤੀ ਦਾ ਜਿਹੜਾ ਮਾਡਲ ਆ ਉਹ ਪੂੰਜੀਵਾਦ ਨੂੰ ਉਤਸ਼ਾਹਿਤ ਕਰਨ ਵਾਲਾ ਹੈ ਜੀ ਇਹਦੇ ਵਿੱਚ ਕਿਰਤ ਬਦਲੇ ਮੋੜਵਾਂ ਬੁੱਲ ਜਿਹੜਾ ਲਗਾਤਾਰ ਘਟਦਾ ਜਾ ਰਿਹਾ ਆ ਇਹਦੇ ਮੁੱਦੇ ਦੇ ਉੱਤੇ ਖੈਰ ਹੁਣ ਆਪਣੇ ਕੋਲ ਇੰਨਾ ਟਾਈਮ ਗੁਰਸੇਵ ਸਿੰਘ ਜੀ ਹੈ ਨੀ ਪਰ ਤੁਸੀਂ ਜ਼ਰੂਰ ਕਿਰਨਦੀਪ ਕੌਰ ਔਲਖ ਦੀ ਜਿਹੜੀ ਰਿਪੋਰਟ ਆ ਤੁਸੀਂ ਜ਼ਰੂਰ ਉਹਦੇ ਉੱਤੇ ਝਾਤ ਮਾਰਿਓ ਸਰੋਤਿਓ ਤੇ ਕਾਫ਼ੀ ਵੈਸੇ ਅਸੀਂ ਦੱਸੇ ਦਿੱਤਾ ਆ ਕਿ ਕਿਉਂ ਖੁਦਕੁਸ਼ੀਆਂ ਦੇ ਆ ਪੈ ਰਿਹਾ ਕੋਈ ਕਰਜ਼ਾ ਜਿਹੜਾ ਆ ਲਗਾਤਾਰ ਵੱਧਦਾ ਜਾ ਰਿਹਾ ਆ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਹੁਣ ਜਾਣ ਦਾ ਵੇਲਾ ਆ ਗਿਆ ਗੁਰਸੇਵ ਸਿੰਘ ਜੀ
ਹਾਂਜੀ ਤੇ ਮੈਂ ਕਹਿੰਦਾ ਜੀ ਹੁਣ ਫਤਿਹ ਬੁਲਾਈਏ
ਜੀ ਫਤਿਹ ਬੁਲਾਈਏ ਜੀ ਤੇ ਦੋਸਤੋ ਕਾਫੀ ਗਾਣੇ ਜਿਹੜੇ ਰਹਿ ਗਏ ਆ ਤੇ ਉਹ ਇੱਦਾਂ ਕਿਉਂ ਕੀਤੇ ਆ ਤੇ ਤੁਸੀਂ ਸੁਣ ਲਿਓ ਬਾਅਦ ਦੇ ਵਿੱਚ ਤੇ ਤੁਸੀਂ ਲਹਿਰਾਂ ਪ੍ਰੋਗਰਾਮ ਹੁਣ ਖਤਮ ਕਰਨ ਦਾ ਵੇਲਾ ਆ ਗਿਆ ਤੇ ਦੋਸਤੋ ਲੋ ਆ ਗਈ ਘੜੀ ਹੁਣ ਜਾਣ ਦੀ ਹਨਾ
ਹਾਂਜੀ ਬਾਕੀ ਨਹੀਂ ਆਪਾਂ ਸੰਡੇ ਨੂੰ ਮਿਲਾਂਗੇ ਸੰਡੇ ਨੂੰ ਤੁਸੀਂ ਸੁਣ ਸਕਦੇ ਹੋ ਸਟੇਡੀਆ ਟਾਈਮ ਜਿਹੜਾ 4 to 6 ਵਜੇ ਦਾ
ਜੀ
ਹਰਮਨ ਰੇਡੀਓ ਤੇ ਵੀ ਤੇ ਗਲੋਬਲ ਡਿਜੀਟਲ ਉੱਤੇ ਵੀ
ਉਹਦੇ ਵਿੱਚ ਵੀ ਤੁਸੀਂ ਸਾਂਝਾ ਜਰੂਰ ਬਣਾਇਆ ਕਰੋ ਕੁਛ ਸਿੱਖਣ ਨੂੰ ਸਾਨੂੰ ਮਿਲਦਾ ਕੁਛ ਸਿੱਖਣ ਨੂੰ ਤੁਹਾਨੂੰ ਮਿਲਦਾ ਤੇ ਦੋਸਤੋ ਹੁਣ ਫਿਰ ਮਿਲਦੇ ਆ ਜੀ ਐਤਵਾਰ ਨੂੰ ਤੇ ਜਿਹੜੇ ਦੋਸਤ ਵੀਰਵਾਰ ਨੂੰ ਲਹਿਰਾਂ ਪ੍ਰੋਗਰਾਮ ਦੇ ਵਿੱਚ ਜੋੜਦੇ ਆਪਾਂ ਵੀਰਵਾਰ ਨੂੰ ਮਿਲਾਂਗੇ ਉਦੋਂ ਤੱਕ ਆਪਣਾ ਖਿਆਲ ਰੱਖਿਓ ਤੰਦਰੁਸਤ ਰਹੋ ਤੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਸ਼ਹੀਦੀ ਨੂੰ ਇੱਕ ਵਾਰੀ ਫੇਰ ਸਲਾਮ ਕਰਦੇ ਹੋਏ ਤੁਹਾਡੇ ਤੋਂ ਅਲਵਿਦਾ ਲੈਂਦੇ ਆ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ
ਦੇਸ਼ ਲਈ ਮਰ ਮਿਟਣ ਵਾਲੇ ਪਰਵਾਨਿਆਂ ਨੂੰ ਪ੍ਰਣਾਮ ਭਗਤ ਸਿੰਘ ਸਰਦਾਰ ਦੀ ਸੱਚੀ ਸੋਚ ਨੂੰ ਸਦਾ ਸਲਾਮ
ਦਾ ਸਲਾਮ ਓ ਲੋਕ ਮਨਾਇ ਉੱਤੇ ਰਾਜ ਤੇਰਾ ਚੱਲਦਾ ਸਿਆਸੀ ਜੋੜ ਤੋੜ ਕੋਈ ਨਾਮ ਸਾਡੇ ਦਿਲ ਤੇ ਓ ਸਾਡੇ ਦਿਲ ਤੇ ਭਗਤ ਸਿੰਘ ਲਿਖਿਆ ਕਾਗਜ਼ਾਂ ਦੀ ਲੋੜ ਕੋਈ ਨਾਮ ਸਾਡੇ ਦਿਲ ਤੇ ਸਾਡੇ ਦਿਲ ਤੇ ਭਗਤ ਸਿੰਘ ਲਿਖਿਆ ਕਾਗਜ਼ਾਂ ਦੀ ਲੋੜ ਕੋਈ ਤੇਰੀ ਦੀ ਚੰਗਿਆੜੀ ਏ ਅੰਦਰੋਂ ਅੰਦਰੀ ਭਗਦੀ ਹਰ ਇੱਕ ਨੌਜਵਾਨ ਦਿਲ ਅੰਦਰ ਜੋਤ ਤੇਰੀ ਏ ਜਗਦੀ ਸੋਚ ਤੇਰੀ ਦੀ ਚੰਗਿਆੜੀ ਏ ਅੰਦਰੋਂ ਅੰਦਰੀ ਭਗਦੀ ਓ ਬਣ ਭਾਂਬੜ ਜਦੋਂ ਇਹ ਬਾਹਰ ਵੱਜ ਗਈ ਓ